ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਇਸ ਵੇਲੇ 9:02 ਹੋ ਗਏ ਨੇ ਆਸਟ੍ਰੇਲੀਆ ਦੇ ਸਮੇਂ ਅਨੁਸਾਰ ਈਸਟ ਕੋਸਟ ਦੇ ਸਮੇਂ ਅਨੁਸਾਰ ਔਰ ਅੱਜ ਦਿਨ ਐਤਵਾਰ ਚੜ ਚੁੱਕਾ ਹੈ ਔਰ ਐਡਲੇਡ ਦੇ ਵਿੱਚ 8:32 ਤੇ 7:02 ਸੁਬਹ ਦੇ ਪਰਥ ਦੇ ਵਿੱਚ ਹੋਏ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਰਬਜੀਤ ਸਾਥ ਦੇ ਰਹੇ ਨੇ 4:32 ਸਮਾਂ ਹੋ ਚੁੱਕਾ ਹੈ ਭਾਰਤ ਦੇ ਵਿੱਚ ਤੇ ਟੈਕਨੀਕਲ ਸਟੂਡੀਓ ਦੇ ਰਾਹੀਂ ਮੇਰੇ ਨਾਲ ਕੰਟੈਕਟ ਚ ਨੇ ਇਸ ਦੀ ਵਜ੍ਹਾ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੇ ਅੱਜ ਦਿਨ ਐਤਵਾਰ ਹੈ ਕੋਈ ਖਾਸ ਦਿਨ ਹੁੰਦਾ ਹੈ ਆਸਟ੍ਰੇਲੀਆ ਦੇ ਵਿੱਚ ਤੇ ਇਹਦੀ ਵੀ ਵਜ੍ਹਾ ਤੁਹਾਨੂੰ ਦੱਸ ਦੇ ਥੋੜੀ ਦੇਰ ਤੱਕ ਖੈਰ ਕਿਵੇਂ ਚੜਿਆ ਤੁਹਾਡਾ ਦਿਨ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ ਤੇ ਆਓ ਫਿਰ ਰਲੀਏ ਤੇ ਸਾਰੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿੰਟੂ ਬਰਾੜ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਬਹੁਤ ਸਾਰੇ ਮਸਲੇ ਜਿਹੜੇ ਆਪਾਂ ਉਹਨਾਂ ਤੇ ਗੱਲ ਕਰਨੀ ਆ ਕੱਲ ਵੀ ਥੋੜੀ ਗੱਲ ਹੋਈ ਸੀ ਕਈ ਮਸਲਿਆਂ ਤੇ ਉਹਨਾਂ ਤੇ ਦੁਬਾਰਾ ਕਰਾਂਗੇ ਮਿੰਟੂ ਭਾਜੀ ਉਹਨਾਂ ਦਾ ਜਿਹੜਾ ਵਿਚਾਰ ਵਟਾਂਦਰਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਮਸਲਾ ਕੱਲ ਆਇਆ ਸੀ ਉਹ ਪੈਂਡਿੰਗ ਹੈ ਉਹ ਵੀ ਆਪਾਂ ਅੱਜ ਕਰਨਾ ਮੌਸਮ ਪੱਖੋਂ ਅੱਜ ਦਿਨ ਇੱਥੇ ਥੋੜਾ ਠੰਡਕ ਹੈ ਅੱਜ ਹਵਾ ਦੇ ਵਿੱਚ 22-23 ਡਿਗਰੀ ਹੈ ਹਲਕੇ ਬੱਦਲ ਨੇ ਤੇ ਮੈਨੂੰ ਲੱਗਦਾ ਅੱਜ ਮੀਂਹ ਵੀ ਪਏਗਾ ਖੈਰ ਮੌਸਮ ਦੀ ਜਾਣਕਾਰੀ ਬਾਅਦ ਚੋਂ ਤੇ ਸੱਤੀ ਸਿੰਘ ਹੋਣਾ ਦਾ ਸੁਨੇਹਾ ਸਾਨੂੰ ਮਿਲ ਗਿਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਸਵਾਗਤ ਹੈ ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰੀਦਾ ਹੁੰਦਾ ਤੇ ਉਹ ਵਿਚਾਰ ਹੈਗਾ ਸੰਤੋਖ ਦਾ ਕਿ ਹਰ ਬੰਦਾ ਕਹਿੰਦਾ ਕਿ ਸੰਤੋਖ ਚਾਹੀਦਾ ਕਿ ਸੈਟਿਸਫੈਕਸ਼ਨ ਜਿਹਨੂੰ ਕਹਿੰਦੇ ਆ ਅੰਗਰੇਜ਼ੀ ਸੈਟਿਸਫੈਕਸ਼ਨ ਸੈਟਿਸਫੈਕਸ਼ਨ ਕੀ ਆ ਸੰਤੋਖ ਕੀ ਆ ਇਹ ਆਪਾਂ ਅੱਜ ਡਿਸਕਸ ਕਰਨਾ ਹੈ ਹੁਣ ਸੰਤੋਖ ਦੇ ਬਾਰੇ ਜਸਵੰਤ ਸਿੰਘ ਨੇਕੀ ਹੁਣਾਂ ਨੇ ਗੁਰਮਤਿ ਮਨੋਵਿਗਿਆਨ ਦੇ ਵਿੱਚ ਬਹੁਤ ਸੋਹਣਾ ਲਿਖਿਆ ਹੈ ਪੰਨਾ 123 ਦੇ ਉੱਤੇ ਉਹ ਕਹਿੰਦੇ ਨੇ ਕਿ ਮੱਤਮ ਅੱਗ ਨਿੱਗ ਦਿੰਦੀ ਹੈ ਤਿੱਖੀ ਹੋਵੇ ਤਾਂ ਸਾੜ ਦਿੰਦੀ ਹੈ ਹੁਣ ਜੇ ਅੱਗ ਬਲੇ ਹੀ ਨਾ ਤਾਂ ਧੂੰਆਂ ਕੱਢਦੀ ਹੈ ਜੇ ਤਿੱਖੀ ਹੋ ਜਾਵੇ ਤਾਂ ਉਹ ਸਾੜ ਦਿੰਦੀ ਹੈ ਤੇ ਜੇ ਮੱਧਮ ਮੱਧਮ ਚੱਲਦੀ ਰਹੇ ਤਾਂ ਉਹ ਨਿੱਗ ਦਿੰਦੀ ਹੈ ਇਹੀ ਸੰਤੋਖ ਹੁੰਦਾ ਹੈ ਸੰਤੋਖ ਸੰਸਕ੍ਰਿਤ ਦੇ ਸਰੋਤ ਸੰਤੋਸ਼ ਦਾ ਤਦ ਭਵ ਰੂਪ ਹੈ ਉਸੇ ਬੋਲੀ ਦੇ ਵਿੱਚ ਸੰਤੁਸ਼ ਤਵਸ ਤੋਂ ਖੁਸ਼ੀ ਸਮ ਤੋਂ ਮਤਲਬ ਬਰਾਬਰ ਇੱਕ ਸਾਰ ਖੁਸ਼ੀ ਜਿਹੜੀ ਮਿਲਦੀ ਹੈ ਜਦੋਂ ਜਾਂ ਇੱਕ ਸਾਰ ਜਿਹੜਾ ਆਨੰਦ ਆਉਂਦਾ ਹੈ ਉਹਦਾ ਅਰਥ ਹੈ ਜੋ ਪਰਮਾਤਮਾ ਨੇ ਦਿੱਤਾ ਹੋਵੇ ਉਸੇ ਵਿੱਚ ਪ੍ਰਸੰਨ ਰਹਿਣਾ ਬਰਾਬਰ ਰਹਿਣਾ ਪੰਜਾਬੀ ਵਿੱਚ ਇਸਦਾ ਅਰਥ ਹੈ ਰੱਜ ਅਥਵਾ ਸਵਰ ਇਹ ਸੰਤੋਖ ਕੁਦਰਤ ਦਾ ਥੰਮ ਹੈ ਕਿਸੇ ਨੇ ਧਰਤੀ ਨੂੰ ਧਾਰਿਆ ਹੋਇਆ ਹੈ, ਕਿਸੇ ਧੌਲੇ ਬਲਦ ਨੇ ਨਹੀਂ। ਇਹੋ ਨੇਮ ਮਨੁੱਖ ਦੀ ਜ਼ਿੰਦਗੀ ਵਿੱਚ ਇੱਕ ਨੈਤਿਕ ਨੇਮ ਦਾ ਰੂਪ ਧਾਰਨ ਕਰਦਾ ਹੈ। ਤਦੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਯੋਗੀਆਂ ਨੂੰ ਨੈਤਿਕਤਾ ਦਾ ਉਪਦੇਸ਼ ਦਿੱਤਾ ਤਾਂ ਸੰਤੋਖ ਸਭ ਤੋਂ ਪਹਿਲਾਂ ਦੱਸਦੇ ਹਨ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਨਸੂਤ। ਤੇ ਜਦੋਂ ਯੋਗੀਆਂ ਨੂੰ ਸਮਝਾਇਆ ਤਾਂ ਉਹਨਾਂ ਨੇ ਕਿਹਾ ਕਿ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੋ ਤਪੂਤ। ਜਿਹੜਾ ਮੁੰਦਣਾ ਆ, ਆਪਣੇ ਆਪ ਨੂੰ ਬੰਦ ਰੱਖਣਾ, ਆਪਣੇ ਆਪ ਨੂੰ ਸਾਂਭ ਕੇ ਰੱਖਣਾ, ਉਹ ਸੰਤੋਖ ਦੇ ਨਾਲ ਰੱਖਣਾ, ਕੌਂਸਟੈਂਟਲੀ ਕੰਟੀਨਿਊਸਲੀ ਉਸੇ ਅਵਸਥਾ ਚ ਰੱਖਣਾ, ਚਾਹੇ ਖੁਸ਼ੀ ਹੋਵੇ ਚਾਹੇ ਗਮ ਹੋਵੇ, ਬਸ ਸਬਰ ਰੱਖਣਾ ਹੈ, ਸਮ ਕਰਕੇ ਜਾਣਾ ਹੈ, ਉਹਨੂੰ ਸੰਤੋਖ ਕਹਿੰਦੇ ਆ। ਤਾਂ ਸੰਤੋਖ ਮਿੱਠਾ ਬੋਲਣ ਵਾਂਗ ਮਾਲਕ ਨੂੰ ਰਜਾਉਣ ਦਾ ਪ੍ਰਮੁੱਖ ਸਾਧਨ ਹੈ। ਸ੍ਰੀ ਰਾਗਵ ਦੇ ਵਿੱਚ ਪਹਿਲੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣ। ਹੁਣ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਸੰਤੋਖ ਕੀਤਾ, ਸੰਤ ਜਾਨ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਗਿਆ, ਤੇ ਉਹਨਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਕਿ ਤੁਸੀਂ ਆਪਣਾ ਜਿਹੜਾ ਪ੍ਰਭੂ ਹੈ ਉਹ ਕਿੰਨੀ ਗੁਣੀ, ਕਿਸ ਗੁਣ ਦੇ ਨਾਲ ਤੁਸੀਂ ਉਸ ਨੂੰ ਆਪਣੇ ਵੱਲ ਖਿੱਚਿਆ ਜਾਂ ਉਹਦੇ ਵੱਲ ਖਿੱਚ ਹੋਏ। ਉਹਦਾ ਆਂਸਰ ਇਹ ਹੈ ਵੀ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣ। ਇੱਕ ਸਹਿਜ ਲਿਆਂਦਾ, ਸੰਤੋਖ ਲਿਆਂਦਾ, ਫਿਰ ਸ਼ਿੰਗਾਰ ਕੀਤਾ, ਮਿੱਠਾ ਬੋਲਿਆ, ਤੇ ਇਸ ਕਾਰਨ ਪ੍ਰਭੂ ਸਾਡੇ ਵੱਲ ਨੂੰ ਸਾਡੇ ਤੇ ਮਿਹਰਾਂ ਕਰਨ ਲੱਗਾ। ਜਿਸ ਪਾਸ ਸੰਤੋਖ ਨਹੀਂ ਉਹ ਗਰੀਬ ਹੈ, ਸੰਤੋਖਵਾਨ ਜਿੱਡਾ ਅਮੀਰ ਕੋਈ ਨਹੀਂ ਹੁੰਦਾ। ਤਦੇ ਤਾਂ ਸੰਤੋਖੀ ਪੁਰਸ਼ ਦੇ ਜੰਜਾਲ ਖਤਮ ਹੋ ਜਾਂਦੇ ਹਨ। ਜੋ ਸੰਤੋਖੀ ਹੋ ਰਹਿੰਦਾ ਹੈ ਉਹ ਜੰਜਾਲਾਂ ਵਾਲੀ ਘਾਲਣਾ ਵਿੱਚ ਨਹੀਂ ਪੈਂਦਾ। ਸੰਤੋਖ ਤਾਂ ਕਿਸੇ ਵੀ ਘਾਲਣਾ ਨਾਲ ਪ੍ਰਾਪਤ ਨਹੀਂ ਹੁੰਦਾ, ਇਹ ਤਾਂ ਵਾਹਿਗੁਰੂ ਦੀ ਦਾਤ ਨੂੰ ਸ਼ਾਂਤੀ ਨਾਲ ਪ੍ਰਵਾਨ ਕਰਨ ਰਾਹੀਂ ਹੀ ਲੱਭਦਾ ਹੈ। ਉਹ ਹੋਰ ਕੁਛ ਨਹੀਂ ਮੰਗਦਾ, ਰੱਬ ਪਾਸੋਂ ਉਸਦਾ ਨਾਮ ਹੀ ਮੰਗਦਾ ਹੈ, ਜਿਸ ਰਾਹੀਂ ਸੰਤੋਖ ਪਰਪੱਕ ਹੁੰਦਾ ਹੈ, ਭਾਵ ਪੱਕਾ ਹੁੰਦਾ ਹੈ। ਸੰਤੋਖਵਾਨ ਦਾ ਅੰਦਰ ਰੱਜਿਆ ਹੁੰਦਾ ਹੈ, ਉਸਦੇ ਅੰਦਰ ਕੋਈ ਕਾਮਨਾ ਨਹੀਂ ਪੈਦਾ ਹੁੰਦੀ। ਪਰ ਜੋ ਉੱਪਰੋਂ ਸੰਤੋਖੀ ਦਿਸਦੇ ਹਨ, ਜਦ ਦਾਨ ਵੀ ਕਰਦੇ ਹਨ ਤਾਂ ਉਸ ਤੋਂ ਹਜ਼ਾਰ ਗੁਣਾਂ ਦੀ ਆਸ ਨਾਲ ਕਰਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਉਹਨਾਂ ਦੀ ਤਾਰੀਫ ਕਰਨ। ਅਸਲ ਸੰਤੋਖ ਤਾਂ ਸੱਚੇ ਰੱਬ ਦਾ ਧਿਆਨ ਕਰਨਾ ਤੇ ਉਸਦੀ ਸੇਵਾ ਵਿੱਚ ਲੱਗਣਾ ਹੈ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਹੁਣ ਜਿਹੜਾ ਅਸੀਂ ਕਈ ਵਾਰੀ ਦਾਨ ਦਿੰਦੇ ਹਾਂ, ਮਹਾਰਾਜ ਕਹਿੰਦੇ ਨੇ ਕਿ ਸਤੀਆ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਦੂਣਾ, ਸੋਭ ਕਰੇ ਸੰਸਾਰ। ਹੁਣ ਉਹ ਕਹਿੰਦੇ ਵੀ ਜਿਹੜੇ ਸਤੀਏ ਆ, ਜਿਹੜੇ ਮਤਲਬ ਸੰਤੋਖ ਸਮਝਦੇ ਆਪਣੇ ਆਪ ਨੂੰ, ਅਸੀਂ ਸੰਤੋਖ ਰੱਖਿਆ ਹੋਇਆ ਤੇ ਉਹ ਦਾਨ ਕਰਦੇ ਆ, ਤੇ ਪਰ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਨੂੰ ਹੋਰ ਕਈ ਗੁਣਾ ਮਿਲ ਜਾਵੇ, ਹਜ਼ਾਰ ਗੁਣਾ ਮਿਲ ਜਾਵੇ ਤੇ ਦੁਨੀਆਂ ਜਿਹੜੀ ਆ ਸ਼ੋਭਾ ਕਰੇ। ਸੋ ਇਹ ਵੀ ਸੰਤੋਖ ਨਹੀਂ ਹੈਗਾ। ਸੰਤੋਖ ਹੈਗਾ ਕਿ ਤੁਸੀਂ ਇੱਕ ਆਮ ਭਾਸ਼ਾ ਦੇ ਵਿੱਚ ਅਸੀਂ ਲਾ ਲਈਏ ਮੀਟਰ ਕੇ, ਅਸੀਂ ਸਾਰੇ ਹੁਣ ਵਿਆਹ ਸ਼ਾਦੀਆਂ ਚ ਜਾਂਦੇ ਹਾਂ, ਫੰਕਸ਼ਨਾਂ ਚ ਜਾਂਦੇ ਹਾਂ, ਜਾਂਦੇ ਕਿ ਨਹੀਂ? ਸਾਰੇ ਜਾਂਦੇ ਹਾਂ। ਤੁਹਾਡੀ ਇੱਕ ਰਿਕੁਆਇਰਮੈਂਟ ਹੈ, ਦੁਪਹਿਰ ਦਾ ਖਾਣਾ ਆ ਮੂਹਰੇ ਲੱਗਾ ਹੋਇਆ, ਜਾਂ ਡਿਨਰ ਹੈ ਲੱਗਾ ਹੋਇਆ ਮੂਹਰੇ, ਖਾਣਾ, ਤਰ੍ਹਾਂ ਤਰ੍ਹਾਂ ਦੇ ਭੋਜਨ ਪਏ ਨੇ, ਬੜੀਆਂ ਬਨਗੀਆਂ ਪਈਆਂ ਨੇ, ਮਿਠਿਆਈਆਂ ਪਈਆਂ ਨੇ। ਹੁਣ ਸੰਤੋਖ ਉੱਤੇ ਪਰਖ ਹੁੰਦਾ ਆ ਕਿ ਤੁਹਾਡੀ ਜਾਂ ਮੇਰੀ ਰਿਕੁਆਇਰਮੈਂਟ ਦੋ ਰੋਟੀਆਂ ਦੀ ਆ, ਥੋੜੀ ਦਾਲ ਥੋੜੀ ਸਬਜ਼ੀ, ਠੀਕ ਹੈ। ਹੁਣ ਇੰਨਾ ਖਾਣਾ ਪਿਆ ਦੇਖ ਕੇ ਅਸੀਂ ਦੋ ਰੋਟੀਆਂ ਖਾ ਲਈਏ ਤਾਂ ਆਪਣੀ ਜਿੰਨੀ ਲੋੜ ਹੈ ਉਹਦੇ ਚ ਚੱਕ ਕੇ ਖਾ ਲਈਏ, ਉਹਨੂੰ ਸੰਤੋਖ ਕਹਿੰਦੇ ਆ। ਜੇ ਅਸੀਂ ਪਲੇਟ ਭਰ ਭਰ ਕੇ ਲੈ ਵੀ ਅੱਜ ਆਹ ਵੀ ਖਾ ਲੈਣਾ, ਹੁਣ ਆਹ ਮਿਲਿਆ ਮੁਫ਼ਤ ਦਾ ਇਹ ਵੀ ਚੱਕ ਲਈਏ, ਹੁਣ ਆਹ ਵੀ ਚੱਕ ਲਈਏ, ਆਪਣਾ ਢਿੱਡ ਪੜਵਾ ਲੈਣਾ, ਆਪਣੀ ਸਿਹਤ ਖਰਾਬ ਕਰ ਲੈਣੀ, ਪਰ ਉਹ ਖਾਣੋ ਨਹੀਂ ਹਟਣਾ, ਉਹ ਸੰਤੋਖ ਨਹੀਂ ਹੁੰਦਾ। ਤੁਸੀਂ ਦੇਖੋਗੇ ਆਮ ਵਿਆਹਾਂ ਸ਼ਾਦੀਆਂ ਫੰਕਸ਼ਨਾਂ ਜਾ ਕੇ, ਗੁਰੂ ਘਰਾਂ ਚ ਵੀ ਜਾ ਕੇ ਲੋਕ ਤੜਾਗੀਆਂ ਤੋੜਦੇ ਨੇ। ਤੜਾਗੀਆਂ ਦਾ ਮਤਲਬ ਹੈ ਕਿ ਲੋੜੋਂ ਵੱਧ ਖਾਂਦੇ ਨੇ ਮੁਫ਼ਤ ਦਾ ਦੇਖ ਕੇ, ਉਹ ਸੰਤੋਖ ਨਹੀਂ ਹੁੰਦਾ, ਉਹ ਸੰਤੋਖ ਤੋਂ ਉਹਦਾ ਬਹੁਤ ਦੂਰ ਹੁੰਦਾ, ਉਹ ਲਾਲਚ ਹੁੰਦਾ ਹੈ। ਸੋ ਇਸ ਕਰਕੇ ਸੰਤੋਖ ਦੀ ਜਿਹੜੀ ਅਵਸਥਾ ਹੈ ਨਾ, ਕਿ ਜਦੋਂ ਚੀਜ਼ ਪਈ ਹੋਵੇ ਤੁਹਾਡੇ ਸਾਹਮਣੇ, ਟੈਂਪਟੇਸ਼ਨ ਹੋਵੇ ਕੋਈ ਵੀ ਚੀਜ਼, ਇਹ ਤਾਂ ਖਾਣੇ ਦੀ ਗੱਲ ਕੀਤੀ ਹੈ ਨਾ, ਇੱਡੇ ਮਾਇਆ ਦੀ ਗੱਲ ਵੀ ਹੈ, ਪੈਸੇ ਦੀ ਗੱਲ ਵੀ ਹੈ, ਵੀ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਉਨੀ ਲਵੋ, ਬਾਕੀ ਜਿਹੜੀ। ਇਸੇ ਕਰਕੇ ਗੁਰੂ ਸਾਹਿਬ ਨੇ ਜਿਹੜਾ ਕਿਹਾ ਵੀ ਆਪਣਾ ਦਸਵੰਧ ਦਿਓ, ਬਾਕੀ ਵੰਡ ਦਿਓ, ਤੁਹਾਨੂੰ ਜਿੰਨੀ ਕੁ ਲੋੜ ਹੈ ਉਨੀ ਰੱਖ ਲਓ, ਬਾਕੀ ਵੰਡ ਦਿਓ ਜਿਹੜਾ ਲੋੜਵੰਦਾਂ ਨੂੰ। ਸੋ ਇਹ ਸਤੋਖ ਦੀ ਪਰਿਭਾਸ਼ਾ ਤੇ ਪ੍ਰੋਗਰਾਮ ਆਪਾਂ ਜਾਰੀ ਰੱਖਣਾ। ਗੀਤ ਇੱਕ ਤੁਹਾਨੂੰ ਸੁਣਾਉਂਦੇ ਹਾਂ ਜੀ, ਇਹ ਸ਼ਾਇਦ ਸੁਰਜੀਤ ਖਾਨ ਦਾ ਤਿਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਆਪਾਂ ਫਿਰ ਹੋਰ ਗੱਲਾਂ ਬਾਤਾਂ ਮੌਸਮ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ।
ਪੀੜਾ ਵੱਧ ਜਾਣ ਲਕੋਇਆ
ਜੀ। ਦੁੱਖ ਮੁੱਕਣੇ ਨੇ ਮੋਇਆਂ ਤੋਂ, ਰੋ ਕੇ ਕੁਛ ਨੀ ਬਣਨਾ ਜੀ। ਸੋ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਵੀ ਵਿਚਾਰ ਭੇਜਿਆ, ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦਾ, ਕਿ ਕਫਨ ਜਨਾਜ਼ੇ ਤੇ ਸ਼ਮਸ਼ਾਨ ਸਿਰਫ ਗੱਲਾਂ ਹੀ ਹਨ, ਇਨਸਾਨ ਤਾਂ ਉਦੋਂ ਹੀ ਮਰ ਜਾਂਦਾ ਹੈ ਜਦੋਂ ਇਨਸਾਨੀਅਤ ਛੱਡ ਦਿੰਦਾ ਹੈ। ਬਹੁਤ ਸੋਹਣਾ ਮੈਸੇਜ, ਸਤਿ ਸ੍ਰੀ ਅਕਾਲ ਬਾਜੀ, ਕੀ ਹਾਲ ਚਾਲ, ਠੀਕ ਠਾਕ ਹੋ? ਤੇ ਸਤੀ ਸਿੰਘ ਜੀ, ਤੁਹਾਡਾ ਮੈਸੇਜ ਮਿਲ ਗਿਆ ਸੀ, ਸਤਿ ਸ੍ਰੀ ਅਕਾਲ ਤੁਹਾਨੂੰ, ਕੀ ਹਾਲ ਚਾਲ ਹੈ? ਜਗਤਾਰ ਜੌਹਲ ਬਾਜੀ, ਕੀ ਹਾਲ ਚਾਲ ਹੈ ਮਨੀਲਾ ਵਾਲਿਓ? ਪੋਡਕਾਸਟ ਕਹਿੰਦੇ ਆਵਾਜ਼ ਦਾ ਮਸਲਾ ਹੱਲ ਨਹੀਂ ਹੋਇਆ ਤੇ ਹੁਣ ਕੰਮ ਤੇ ਜਾ ਰਹੇ ਹਾਂ, ਪੂਰਾ ਸ਼ੋਅ ਸੁਣਾਂਗਾ। ਚਲੋ ਬਹੁਤ ਬਹੁਤ ਧੰਨਵਾਦ, ਤੁਸੀਂ ਲਾਈਵ ਸੁਣ ਰਹੇ ਹੋ। ਪਰ ਐਂਡਰਾਇਡ ਦੇ ਵਿੱਚ ਮੈਂ ਕੱਲ ਟੈਸਟਿੰਗ ਠੀਕ ਸੀਗਾ, ਤੁਸੀਂ ਮਾੜਿਆ ਜਦੋਂ ਵਿਹਲੇ ਹੋਏ ਨਾ, ਡਰਾਈਵ ਨਾ ਕਰਦੇ ਹੋਏ, ਤਾਂ ਲਿਖ ਕੇ ਭੇਜਿਓ ਕਿ ਕਿਹੜੀ ਐਪ ਦੇ ਵਿੱਚ ਤੁਸੀਂ ਸੁਣ ਰਹੇ ਹੋ। ਤੇ ਵੈਸੇ ਉਹਦੇ ਪਰ ਡਾਊਨਲੋਡ ਦੀ ਆਪਸ਼ਨ ਵੀ ਹੁੰਦੀ ਆ, ਤੁਸੀਂ ਥੋੜਾ ਜਿਹਾ ਨਾ ਸਨੈਪਸ਼ਾਟ ਵਗੈਰਾ ਭੇਜ ਦਿਓ, ਇਹਦੇ ਚ ਸਰਵਿਸ ਹੋਣੀ ਦੇਖ ਲਾਂਗੇ। ਟੈਕਨੀਕਲ ਡਾਇਰੈਕਟਰ ਅੱਜ ਮੇਰੇ ਨਾਲ ਹੀ ਨੇ। ਸੋ ਬਾਕੀ ਸੱਜਣ ਵੀ ਮੈਸੇਜ ਆਪਣੇ ਭੇਜ ਸਕਦੇ ਨੇ, ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਆ ਜੀ, ਟੈਲੀਗ੍ਰਾਮ ਐਪ ਦੇ ਰਾਹੀਂ ਜਾਂ ਈਮੇਲ ਦੇ ਜ਼ਰੀਏ request@hamradio.com ਤੇ ਇਹ ਮੈਸੇਜ ਭੇਜ ਕੇ ਸਾਡੇ ਨਾਲ ਆਪਣਾ ਕੋਈ ਵੀ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਆ। ਲਾਈਵ ਬਲੌਗ ਤੇ ਅਸੀਂ ਫੋਟੋਆਂ ਸ਼ੇਅਰ ਕਰਦੇ ਹੁੰਦੇ ਹਾਂ, ਕੋਈ ਵੀ ਤੁਸੀਂ ਕੰਮ ਕਰ ਰਹੇ ਹੋ, ਕੰਮ ਕੀਤਾ ਹੈ ਜਾਂ ਆਪਣੇ ਯਾਰਾਂ ਦੋਸਤਾਂ ਦੀਆਂ ਫੋਟੋਆਂ, ਉਹ ਵੀ ਆਪਾਂ ਸ਼ੇਅਰ ਕਰਦੇ ਹਾਂ। ਤੇ ਅੱਜ ਅਨਾਊਂਸਮੈਂਟ ਵੀ ਕਰ ਦਈਏ ਕਿ ਬ੍ਰਿਸਬਨ ਦੇ ਵਿੱਚ ਨਗਰ ਕੀਰਤਨ ਹੈ, ਤੇ ਸਾਰੇ ਬ੍ਰਿਸਬਨ, ਗੋਲਡ ਕੋਸਟ, ਸਨਸ਼ਾਈਨ ਕੋਸਟ ਤੋਂ ਜਿਹੜੇ ਸੁਣਦੇ ਨੇ ਉਹ ਸਾਰੀ ਜਾਣਕਾਰੀ ਲੈ ਸਕਦੇ ਨੇ। ਹਾਂ, ਫੇਸਬੁੱਕ ਤੇ ਕਾਫੀ ਜਾਣਕਾਰੀ ਪਈ ਹੈ, ਸੋ ਅੱਜ ਉੱਥੇ ਵੀ ਨਗਰ ਕੀਰਤਨ ਹੈ। ਅਗਲੇ ਹਫ਼ਤੇ ਸਿਡਨੀ ਦੇ ਵਿੱਚ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਜਾ ਰਿਹਾ ਸੈਂਟਰ ਦੇ ਵਿੱਚ, ਉਸ ਦੀਆਂ ਜਾਣਕਾਰੀਆਂ ਹਰਮਨ ਰੇਡੀਓ ਤੇ ਚੱਲ ਰਹੀਆਂ ਨੇ, ਤੇ ਕੋਸ਼ਿਸ਼ ਕਰਾਂਗੇ ਅਸੀਂ ਉਸ ਨੂੰ ਲਾਈਵ ਕਰਨ ਦੀ ਵੀ। ਤੇ ਹੁਣ ਥੋੜੇ ਮੌਸਮ ਦੀ ਜਾਣਕਾਰੀ ਲੈ ਲਈਏ, ਬਾਕੀ ਸ਼ਹਿਰਾਂ ਨੂੰ ਆਪਾਂ ਨਾਲ ਲਾ ਲਈਏ। ਸਿਡਨੀ ਦੇ ਵਿੱਚ ਅੱਜ 18 degrees ਹਲਕੀ ਬੱਦਲਵਾਈ, ਵੱਧ ਤੋਂ ਵੱਧ 23 degrees, ਮੈਲਬਨ ਦੇ ਵਿੱਚ 21 degrees ਮੌਸਮ ਠੰਡਾ ਰਹੇਗਾ, ਬ੍ਰਿਸਬਨ ਦੇ ਵਿੱਚ ਬੱਦਲ ਜ਼ਿਆਦਾ ਤੇ ਸ਼ਾਵਰ, ਕਿਤੇ ਕਿਤੇ ਸੂਰਜ ਵੀ ਨਿਕਲੇਗਾ, 25 degrees, ਤੇ ਕੋਸਟ ਹਾਰਬਰ ਦੇ ਵਿੱਚ ਵੀ ਇਹੋ ਜਿਹਾ ਮੌਸਮ ਹੈ, ਪੈਰ ਠਾਰ ਰਹੇ ਨੇ ਤੇ ਥੋੜੀ ਜਿਹੀ ਜੈਕਟ ਵੀ ਪਈ ਹੋਈ ਹੈ ਹਲਕੀ ਜੀ। ਸੋ ਮੌਸਮ ਇਹੋ ਜਿਹਾ ਹੀ ਹੈ, ਇੱਥੇ ਵੀ ਠੰਡਾ ਠੰਡਾ, ਤੇ ਮੀਂਹ ਦੇ ਆਸਾਰ ਬਣਦੇ ਜਾ ਰਹੇ ਨੇ। ਪਰਥ ਦੇ ਵਿੱਚ ਅੱਜ ਦੱਸਿਆ ਜਾ ਰਿਹਾ ਕਿ ਮੀਂਹ ਗਰਜ ਨਾਲ ਚਿੱਟਾਂ ਪੈਣਗੀਆਂ 23 degrees, ਤੇ ਐਡਲੇਡ ਗਰਮ ਰਹੇਗਾ 31 degrees, ਧੁੱਪ ਖਿੜੀ ਰਹੇਗੀ। ਕੈਨਬਰਾ ਦੇ ਵਿੱਚ ਵੀ ਗਰਜ ਨਾਲ ਚਿੱਟਾਂ 24 degrees, ਹੋਬਾਰਟ ਦੇ ਵਿੱਚ 21 degrees, ਅਮਰੀਕ ਫਲੋਰਾ ਹੋਣੀ ਭਾਜੀ ਹੋਣੀ ਤਸਮੈਨੀਆ ਗਏ ਹੋਏ ਨੇ, ਡਾਰਵੇ ਦੇ ਵਿੱਚ 35 degrees ਗਰਮ, ਵਾਹਵਾ ਕਿਆ ਬਾਤ ਹੈ, ਤੇ ਬਹੁਤ ਵਧੀਆ ਡਾਰਵੇ ਨਾਲ, ਕੀ ਹਾਲ ਚਾਲ, ਠੀਕ ਠਾਕ ਹੋ ਤੁਸੀਂ? ਤੇ ਅੰਮ੍ਰਿਤਸਰ ਸਾਹਿਬ ਵਿੱਚ 17 degrees ਤਾਪਮਾਨ ਸੀਗਾ ਸੁਬਾਹ, ਤੇ ਅੱਜ ਦਿਨੇ 35 degrees ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਪੱਖੋਂ ਕੱਲ ਪਰਸੋਂ ਦਾ ਦਿਨ ਕਾਫੀ ਘਾਤਕ ਰਿਹਾ ਪੰਜਾਬ ਦੇ ਵਿੱਚ, ਬਹੁਤ ਕਣਕ ਸੜੀ, ਤਕਰੀਬਨ 6000 ਕਿੱਲਾ ਸੜਿਆ ਹੈ। ਤੇ ਬਾਕੀ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਆਪਣੀ ਗੱਲ ਕਹਿਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਲਓ ਫਿਰ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਆਪਾਂ ਹੋਰ ਆਪਾਂ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਮਿੰਟੂ ਬਰਾੜ ਹੋਣਾ ਨੂੰ ਵੀ ਨਾਲ ਲਵਾਂਗੇ। ਸੋ ਗੀਤ ਤੋਂ ਬਾਅਦ ਮਿਲਦੇ ਹਾਂ ਜੀ।
ਅੱਜ ਕੇ ਖੁਦਾ ਦੇ ਅੱਗੇ ਪੱਲਾ, ਵੇ ਮੈਂ ਅੱਟ ਕੇ ਖੁਦਾ ਦੇ ਅੱਗੇ ਪੱਲਾ ਤੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਤੈਨੂੰ ਉਮਰ ਲਾਵੇ ਮੇਰੀ ਅੱਲਾ ਤੈਨੂੰ ਉਮਰ ਲਾਵੇ ਮੇਰੀ ਅੱਲਾ ਤੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਮਲਾ ਕੇ ਹੁਣ ਮੁੱਖ ਨਾ ਤੂੰ ਮੋੜ ਵੇ ਤੇਰੇ ਬਿਨਾਂ ਮੈਨੂੰ ਕਿਸੇ ਚੀਜ਼ ਦੀ ਨਾ ਲੋੜ ਵੇ ਤੇਰੇ ਇਸ਼ਕ ਬਣਾਈ ਦਿੱਤਾ ਥੱਲਾ ਤੇਰੇ ਇਸ਼ਕ ਬਣਾਈ ਦਿੱਤਾ ਥੱਲਾ ਤੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾਂ ਤੇਰਾ ਦਿਸੇ ਮੈਨੂੰ ਮੂੰਹ ਵੇ ਬੁੱਲੀਆਂ ਤੇ ਨਾ ਤੇਰਾ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾਂ ਤੇਰਾ ਦਿਸੇ ਮੈਨੂੰ ਮੂੰਹ ਵੇ ਕਹਿੰਦਾ ਟੂਰਦਾ ਬਣਾ ਚ ਰੁੱਖ ਕੱਲਾ ਕਹਿੰਦਾ ਟੂਰਦਾ ਬਣਾ ਚ ਰੁੱਖ ਕੱਲਾ ਚੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਅਵੱਲਾ ਰੋਗ ਪਿਆਰ ਦਾ ਜਾਡਾ ਵੇ ਅਵੱਲਾ ਚੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ ਤੰਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ ਚੰਨਾ ਮੈਂ ਤੇਰੀ ਖੈਰ ਮੰਗਦੀ
ਚੰਨਾ ਮੈਂ ਤੇਰੀ ਖੈਰ ਮੰਗਦੀ ਮੈਨੂੰ ਯਾਦ ਆ ਗਿਆ ਜਦੋਂ ਗੀਤ ਚੱਲ ਰਿਹਾ ਸੀ ਤੇ ਚੰਨਾ ਸਾਹਿਬ ਤੁਸੀਂ ਕਿੱਥੇ ਹੋ ਮੈਸੇਜ ਨੀ ਕਰਦੇ ਮੈਨੂੰ ਤੁਸੀਂ ਮਲਡੂਰੇ ਹੋ ਜਾਂ ਸ਼ੈਪਟਨ ਗੀਤ ਸੁਣ ਕੇ ਮੈਨੂੰ ਤੁਹਾਡਾ ਯਾਦ ਆ ਜਾਂਦਾ ਵੈਸੇ ਤਾਂ ਤੁਹਾਨੂੰ ਹਮੇਸ਼ਾ ਹੀ ਯਾਦ ਰੱਖੀਦਾ ਤੇ ਕੀਰਤਨ ਟੂਰ ਤੇ ਆਸਟ੍ਰੇਲੀਆ ਚ ਗਏ ਤੇ ਆਪਾਂ ਤੇ ਮਿਲ ਨੀ ਹੋਇਆ ਕਿਸੇ ਪਤਾ ਨੀ ਕੀ ਹੋ ਗਿਆ ਖੈਰ ਕੋਈ ਗੱਲ ਨੀ ਤੇ ਜ਼ਰੂਰ ਮੈਸੇਜ ਪਾਇਓ ਖਬਰਸਾਰ ਦਾ ਪਾ ਦਿਆ ਕਰੋ ਤੇ ਬਾਕੀ ਵੀ ਸਾਨੂੰ ਬੇਨਤੀ ਹੈ ਕਿ ਆਪਣੇ ਆਪਣੇ ਸੁਨੇਹੇ ਜ਼ਰੂਰ ਭੇਜਣ ਸਾਜਣ ਕਈ ਸਰੋਤੇ ਜੁੜੇ ਨੇ ਰਾਜਨਦੀਪ ਹੁਣੀ ਵੀ ਆ ਗਏ ਨੇ ਪ੍ਰੋਗਰਾਮ ਚ ਤੇ ਆਪਾਂ ਸਾਰੇ ਮੈਸੇਜ ਲੈਣੇ ਆ ਤਾਂ ਦੋਸਤੋ ਖਬਰਾਂ ਵੀ ਆਪਾਂ ਸਾਂਝੀਆਂ ਕਰਾਂਗੇ ਸਾਰਿਆਂ ਦੇ ਨਾਲ ਕਿਉਂਕਿ ਕਈ ਅਹਿਮ ਮੁੱਦੇ ਚੱਲ ਰਹੇ ਨੇ ਸਮਾਜ ਦੇ ਵਿੱਚ ਤੇ ਹੋਰ ਵੀ ਚਿੰਤਨ ਕਰਨਾ ਸੋ ਅੱਜ ਮਿੰਟੂ ਬਰਾਲ ਜੀ ਹੁਣ ਥੋੜੇ ਜਿਹਾ ਅਰਲੀ ਆਪਾਂ ਸੱਦ ਲੈਂਦੇ ਹਾਂ ਤੇ ਆਵਾਜ਼ ਮਾਰਦੇ ਹਾਂ ਮਿੰਟੂ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਤੜਕੇ ਤੜਕੇ ਉਹਦੇ ਆਖਣ ਨੂੰ ਤੁਹਾਨੂੰ ਦੇਖੋ ਮੈਂ ਧਮਾਕੇ ਦੀ ਖਬਰ ਸੁਣਾਉਣਾ ਗਾ ਵੀ ਧਮਾਕਾ ਇਹ ਜਿਹਾ ਹੁੰਦਾ ਵੀ ਅਸੀਂ ਕਹਿ ਦਿੰਦੇ ਨਾ ਵੀ ਚੰਗਾ ਕੰਮ ਚੱਲਦਾ ਨੀ ਬੋਲਦਾ ਨੀ ਜਾਂ ਉਹ ਨੀ ਕਰਦਾ ਤੇ ਬਾਬਾ ਕੱਲ ਦੀ ਵੀਡੀਓ ਪਾਈ ਆ ਤੇ ਕੱਲ ਹੀ ਇੱਕ ਹੋਰ ਭਾਈ ਨੇ ਵੀਡੀਓ ਪਾਈ ਸੀ ਆਪਣੀ ਵੀਡੀਓ ਤਾਂ ਜਿਹੜੀ ਖਾਦ ਪਾਉਣ ਦੀ ਸੀ ਤੇ ਸੱਤ ਹੁਣ ਤੱਕ 700 ਦੇ ਕਰੀਬ ਬੰਦਾ ਦੇਖ ਗਿਆ, ਠੀਕ ਹੈ ਜੀ, 732 ਜਾਂ ਯੂਟਿਊਬ ਤੇ ਆਪਣੇ ਉਹ ਆ ਗਏ ਉਹਦੇ ਵਿਊਰ। ਉਸੇ ਟਾਈਮ ਤੇ ਬਾਈ ਆਪਣਾ ਇੱਕ ਅੱਜ ਕੱਲ ਜਿਹੜਾ ਨਵਾਂ ਉੱਠਿਆ ਉੱਥੋਂ ਬਾਣਾਵਾਲੇ ਵਾਲਾ ਗੁਰਪ੍ਰੀਤ, ਉਹਨੇ ਵੀ ਪਾਈ ਆ ਸੇਮ ਟਾਈਮ ਤੇ ਉਹੀ, ਤੇ ਜਾ ਰਿਕਾਰਡਿੰਗਾਂ ਵਾਲਾ ਉਹਨੇ ਪਾਈ ਆ, ਤੇ ਉਹਦੀ ਵੀਡੀਓ ਨੂੰ ਹੁਣ ਤੱਕ ਸਿਰਫ 134,414 ਬੰਦੇ ਨੇ ਦੇਖਿਆ, 919 ਬੰਦੇ ਨੇ ਸ਼ੇਅਰ ਕੀਤਾ
ਸਿਰਫ।
ਹਾਂ, ਗੁਰਪ੍ਰੀਤ ਸਿੰਘ ਸਹੋਤਾ, ਤੇ ਨਾਲ ਉਹਨੇ ਆਪਦਾ ਕਿਹਾ ਵੀ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਚੈਨਲ। ਉਹ ਹੁਣ ਦੇਖੋ ਵੀ ਇੰਨਾ ਫਰਕ ਆ ਕੰਮ ਦਾ। ਹਾਂਜੀ, ਉਹ ਗਾਣਾ ਗਾਉਂਦਾ ਹੁੰਦਾ ਜੀ, ਅੱਜ ਕੱਲ ਹਰਮਨ ਚੀਮੇ ਤੋਂ ਬਾਅਦ ਨੈਕਸਟ ਵਰਜਨ ਆਇਆ ਚੀਮੇ ਵਾਲੀ ਸਾਈਡ ਚ। ਹਾਂਜੀ ਹਾਂਜੀ, ਤੇ ਵੈਸੇ 3-4 ਵਰਜਨ ਹੋਰ ਆਏ, ਪਰ ਕੱਲ ਪਰਸੋਂ ਸਿੱਧੂ ਸਾਹਿਬ ਮੈਂ ਬੈਠਾ ਸੋਚ ਰਿਹਾ ਸੀ ਵੀ ਇੱਕ ਫੀਲਡ ਜਮਾ ਹੀ ਖਾਲੀ ਪਿਆ। ਅੱਜ ਕੱਲ ਨਾ ਇੱਕ ਹੋਰ ਵੀ ਟ੍ਰੈਂਡ ਚੱਲਿਆ ਹੋਇਆ, ਇੱਕ ਅੱਗੇ ਤਾਂ ਟ੍ਰੈਂਡ ਇਹ ਹੁੰਦਾ ਸੀ ਟੈਲੈਂਟ, ਵੀ ਜੇ ਤਾਂ ਤੁਹਾਡੇ ਚ ਟੈਲੈਂਟ ਆ ਤਾਂ ਸਿਰ ਚੜ੍ਹ ਕੇ ਬੋਲੂਗਾ, ਠੀਕ ਆ ਜੀ। ਫਿਰ ਉਸ ਤੋਂ ਬਾਅਦ ਟੈਲੈਂਟ ਤੋਂ ਬਾਅਦ ਨਾ ਜਦੋਂ ਕਈ ਵਾਰੀ ਮੈਨੂੰ ਵੀ ਲੋਕਾਂ ਨੇ ਪੁੱਛਿਆ, ਜਿਵੇਂ ਪੁੱਛਣ ਲੱਗ ਗਏ ਵੀ ਤੇਰਾ ਕਿਵੇਂ ਲਿਖਣ ਪੜ੍ਹਨ ਦਾ ਇੰਡੀਆ ਚ ਕਰਦਾ ਸੀ, ਹੋਰ ਕਰਦਾ, ਮੈਂ ਕਹਿ ਦਿੰਦਾ ਸੀ ਵੀ ਨਹੀਂ ਯਾਰ ਅਸਲ ਚ ਨਾ ਵੀ ਮੈਂ ਜਦੋਂ ਆਸਟ੍ਰੇਲੀਆ ਗਿਆ, ਆਸਟ੍ਰੇਲੀਆ ਤੇ ਉੱਥੇ ਖਾਲੀ ਮੈਦਾਨ ਪਿਆ ਸੀ, ਆਪਾਂ ਕਲੀ ਕੁਲੀ ਪਾ ਕੇ ਆਪ ਹੀ ਘੁਲਣ ਲੱਗ ਗਏ, ਆਪ ਹੀ ਆਪਦੇ ਆਪ ਨੂੰ ਜੇਤੂ ਡਿਕਲੇਅਰ ਕਰ ਲਿਆ, ਤੇ ਜਾਣੀ ਕਿ ਆਪਾਂ ਨੂੰ ਇੱਕ ਖਾਲੀ ਫੀਲਡ ਮਿਲ ਗਈ, ਤੇ ਖਾਲੀ ਫੀਲਡ ਦੇ ਵਿੱਚ ਜਦੋਂ ਕੋਈ ਹੋਰ ਹੀ ਨੀ ਸੀ, ਹੈ ਹੀ ਨੀ ਸੀ, ਤੇ ਕੋਈ ਕੰਪੀਟੀਸ਼ਨ ਹੀ ਨੀ ਸੀ, ਤੇ ਆਪਾਂ ਕਾਮਯਾਬ ਹੋ ਗਏ ਮੈਂ। ਤੇ ਉਹ ਹੁਣ ਨਾ ਅੱਜ ਕੱਲ ਇੱਕ ਇਹ ਵੀ ਸਿਸਟਮ ਚੱਲਿਆ ਹੋਇਆ ਵੀ ਖਾਲੀ ਫੀਲਡ ਕਿਹੜਾ, ਕਿੱਥੇ ਕੰਮ ਕੀਤਾ ਜਾ ਸਕਦਾ ਜਿੱਥੋਂ ਬੰਦਾ ਰਾਤੋ ਰਾਤ ਸਟਾਰ ਬਣ ਜੇ ਜਾਂ ਪਾਪੂਲਰ ਹੋ ਜੇ। ਤੇ ਕੱਲ ਪਰਸੋਂ ਮੈਨੂੰ ਇੱਕ ਖਾਲੀ ਫੀਲਡ ਧਿਆਨ ਚ ਆਇਆ ਸੀਗਾ, ਤੇ ਉਹਨੂੰ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਗਲਤ ਪਾਸੇ ਨਾ ਲਾਓ। ਖਾਲੀ ਫੀਲਡ ਉਹ ਆ ਵੀ ਜਿਹੜੀ ਹਜੇ ਤੱਕ ਕੋਈ ਲੇਡੀ ਹਰਮਨ ਚੀਮਾ ਨੀ ਆਈ, ਅਜੇ ਤੱਕ ਕੋਈ ਵੀ ਨੀ ਆਈ, ਇੱਕ ਵੀ ਨੀ ਆਈ ਦੇਖੋ। ਤੇ ਜੇ ਕੋਈ ਵੀ ਇਸ ਚੀਜ਼ ਨੂੰ ਉਪਰਾਲਾ ਕਰ ਲਿਆ ਕਿਸੇ ਨੇ ਤਾਂ ਮੈਨੂੰ ਲੱਗਦਾ ਰਾਤੋ ਰਾਤ ਸੁਪਰ ਡੁਪਰ ਸਟਾਰ ਬਣੇ ਨੇ। ਹੈਲੋ ਹੈਲੋ, ਮੈਨੂੰ ਲੱਗਦਾ ਕੋਈ ਆਵਾਜ਼ ਚ ਦਿੱਕਤ ਆਈ।
ਹੈਲੋ ਹਾਂਜੀ, ਮਾਫ਼ੀ ਚਾਹੁੰਦੇ ਹਾਂ ਦੋਸਤੋ ਕਿ ਮੈਦਾਨ ਖਾਲੀ ਦੀਆਂ ਗੱਲਾਂ ਕਰਦੇ ਕਰਦੇ ਸਾਡਾ ਆਪਣਾ ਸਿਗਨਲ ਖਾਲੀ ਹੋ ਗਿਆ, ਤੇ ਅਸਲ ਦੇ ਵਿੱਚ ਇੱਕ ਸਮੱਸਿਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਹਿਲਾਂ ਮਿੰਟੂ ਜੀ ਤੁਸੀਂ ਇਹ ਦੱਸੋ ਕਿ ਜਿਹੜੀ ਉਹ ਮੈਦਾਨ ਅਕਾਲੀ ਗੱਲ ਵਾਲੀ ਗੱਲ ਸੀ ਆਪਾਂ ਸਾਂਝੀ ਕਰਨੀ ਹੈ, ਉਹ ਤੋਂ ਪਹਿਲਾਂ ਨਾ ਆਪਾਂ ਦੱਸ ਦਈਏ ਕਿ ਅੱਜ ਨਾ ਸਾਡੇ ਬਿਜਲੀ ਗਈ ਹੋਈ ਹੈ ਕੌਸਤਾਰਪੁਰ ਏਰੀਏ ਦੇ ਸਾਡੇ ਇਲਾਕੇ ਚ, ਤੇ ਕੱਲੀ ਬਿਜਲੀ ਨੀ ਹੋਰ ਵੀ ਅੱਜ ਕਈ ਕੰਮ ਹੋ ਰਹੇ ਨੇ। ਪਿਛਲੇ ਅਸਲ ਤਿੰਨ ਚਾਰ ਸਾਲ ਤੋਂ ਹੀ ਚੱਲ ਰਿਹਾ ਸਾਡੇ ਇਲਾਕੇ ਚ ਕੰਮ। ਹੁਣ ਤੁਸੀਂ ਪੁੱਛੋ ਫਿਰ ਕਿਉਂ ਕੀ ਕਿੱਦਾਂ ਬਾਏ ਕਿਉਂ।
ਅੱਛਾ
ਹਾਂ
ਦੇਖੋ ਕੁਛ ਕੁਛ ਤਾਂ ਮੈਨੂੰ ਸਮਝ ਆਉਂਦੀ ਆ। ਦੇਖੋ ਹਰ ਬੰਦਾ ਚੜ੍ਹਦੇ ਨੂੰ ਸਲਾਮਾਂ ਕਰਦਾ, ਤੇ ਉਹ ਹੁਣ ਤੱਕ ਲੋਕਾਂ ਨੂੰ ਮੈਨੂੰ ਪਤਾ ਨੀ ਲੱਗਦਾ ਸੀ ਵੀ ਲੋਕਾਂ ਨੂੰ ਪਤਾ ਨੀ ਹੋਣਾ ਵੀ ਇਸ ਏਰੀਏ ਚ ਇੱਕ ਪ੍ਰਧਾਨ ਵੀ ਰਹਿੰਦਾ, ਤੇ ਹੁਣ ਜਦੋਂ ਪਤਾ ਲੱਗਿਆ ਵੀ ਇੱਥੇ ਪ੍ਰਧਾਨ ਰਹਿੰਦਾ ਤੇ ਫਿਰ ਪ੍ਰਧਾਨ ਦੇ ਬਿਜਲੀ ਲੱਗਣੀ ਤਾਂ ਲਾਜ਼ਮੀ ਸੀ ਨਾ।
ਪ੍ਰਧਾਨ ਦੇ ਅੱਜ ਬਿਜਲੀ ਲੱਗ ਰਹੀ ਹੈ, ਬਿਜਲੀ ਅਪਗ੍ਰੇਡ ਹੋ ਰਹੀ ਹੈ। ਤੇ ਅਸਲ ਦੇ ਵਿੱਚ ਕੀ ਹੋਇਆ, ਪਿਛਲੇ ਤਿੰਨ ਚਾਰ ਸਾਲ ਤੋਂ ਸਾਡੇ ਇਲਾਕੇ ਚ ਬਹੁਤ ਨਾ ਆਵਾਜਾਈ ਰਹਿੰਦੀ ਆ ਪ੍ਰਧਾਨਗੀ ਕਰਕੇ, ਤਾਂ ਬੜੇ ਸੱਜਣ ਮਿੱਤਰ ਆਉਂਦੇ ਨੇ, ਤੇ ਫਿਰ ਮੈਂ ਕਈ ਵਾਰੀ ਸਰਕਾਰ ਨੂੰ ਕਿਹਾ ਵੀ ਦੇਖੋ ਪੁਲ ਚੌੜੇ ਕਰੋ ਤੁਸੀਂ ਮੋਰੇ ਹੋ, ਸਿੰਗਲ ਲਾਈਨਰ ਇੱਕ ਥਾਂ ਦੇ ਉੱਤੇ ਗਿਬੇ ਦੇਣਾ ਪੈਂਦਾ, ਫਿਰ ਇੱਦਾਂ ਹੈ ਵੀ ਬਿਜਲੀ ਵੀ ਤੁਸੀਂ ਲਾਓ ਥੋੜੀ ਜਿਹੀ ਸਾਡੇ, ਕਿਉਂਕਿ ਪ੍ਰਧਾਨਾਂ ਦੇ ਬਿਜਲੀ ਲੱਗਦੀ ਰਹੇ ਤਾਂ ਹੀ ਸੂਤ ਰਹਿੰਦੇ, ਨਹੀਂ ਤਾਂ ਫਿਰ ਔਖਾ ਕਰਦੇ
ਦਿਮਾਗ।
ਤੇ ਉਹ ਹੁਣ ਅੱਜ ਇੱਦਾਂ ਹੋ ਗਿਆ ਵੀ ਸਾਡੇ ਏਰੀਏ ਚ ਪਿਛਲੇ ਚਾਰ ਹਫ਼ਤੇ ਤੋਂ ਲਗਾਤਾਰ ਦਿਨ ਐਤਵਾਰ ਨੂੰ ਬਿਜਲੀ ਜਾਂਦੀ ਹੈ, ਪਲੈਨਡ ਕੱਟ ਹੈ, ਹੁਣ ਮੰਗਲਵਾਰ ਨੂੰ ਵੀ ਜਾਣੀ ਹੈ। ਉਹ ਸਾਰਾ ਅਪਗ੍ਰੇਡ ਕਰ ਰਹੇ ਨੇ ਤੇ ਪੁਲ ਵੀ ਅਪਗ੍ਰੇਡ ਡਬਲ ਲੇਨ ਹੋ ਰਿਹਾ ਅੱਜ, ਸੋ ਅਸੀਂ ਅੱਜ ਬਿਜਲੀ ਤੋਂ ਵੀ ਬਾਂਝੇ ਹਾਂ, ਤੇ ਨਾਲ ਦੀ ਨਾਲ ਅਸੀਂ 3:30 ਵਜੇ ਤੱਕ ਨਾ ਇਸ ਇਲਾਕੇ ਨੂੰ ਛੱਡ ਸਕਦੇ ਹਾਂ, ਕਿਉਂਕਿ ਇੱਕੋ ਰਾਹ ਹੈ ਬਾਹਰ ਨਿਕਲਣ ਨੂੰ ਤੇ ਨਾ ਹੀ ਕੋਈ ਆ ਸਕਦਾ ਇਸ ਇਲਾਕੇ ਚ, ਤੇ ਇਹ ਹੁਣ ਮਤਲਬ ਉਹ ਪੁਲ ਦੇ ਉੱਤੇ ਕੰਮ ਚੱਲ ਰਿਹਾ। ਸੋ ਇਸ ਕਰਕੇ ਨਾ ਸਾਡੇ ਏਰੀਏ ਚ ਥੋੜੀ ਡਿਸਟਰਬੈਂਸ ਹੈ, ਸ਼ਾਇਦ ਇਸੇ ਕਰਕੇ ਸਾਡੀ ਆਵਾਜ਼ ਜਿਹੜੀ ਹੈ ਉਹ ਥੋੜੀ ਦੇਰ ਡਿਸਟਰਬ ਹੋ ਗਈ ਸੀ। ਸੋ ਮਿੰਟੂ ਜੀ ਖਾਲੀ ਮੈਦਾਨ ਦੀ ਆਪਾਂ ਗੱਲ ਕਰ ਰਹੇ ਸੀ, ਤੇ ਖਾਲੀ ਮੈਦਾਨ ਦੇ ਵਿੱਚ ਕੰਮ ਕਰਨਾ ਕਹਿ ਲਓ ਕਿ ਸੌਖਾ ਹੋ ਜਾਂਦਾ। ਇੱਕ ਸਾਡੇ ਨਾ ਵਿਚਾਰ ਵੀ ਚੱਲਦਾ ਬਹੁਤ, ਜਦੋਂ ਆਪਾਂ ਰੇਡੀਓ ਸ਼ੁਰੂ ਕੀਤਾ ਉਦੋਂ ਨਰਿੰਦਰ ਸਿੰਘ ਕਪੂਰ ਹੋਣਾ ਦਾ ਇੱਕ ਵਿਚਾਰ ਆਪਾਂ ਸਾਂਝਾ ਕੀਤਾ ਸੀ ਕਿ ਇੱਕ ਫੀਲਡ ਨਾ ਮਿੰਟੂ ਜੀ ਖਾਲੀ ਰਿਹਾ, ਖਾਲੀ ਰਹਿੰਦਾ ਆਲਵੇਜ਼ ਉਹਨਾਂ ਦੇ ਹਿਸਾਬ ਦੇ ਨਾਲ, ਤੇ ਜਿੱਥੇ ਮਤਲਬ ਕਿਸੇ ਵੇਲੇ ਵੀ ਕੰਮ ਕਰਕੇ ਨਾ ਮਤਲਬ ਦੁਨੀਆਂ ਦੇ ਉੱਤੇ ਨਾਮ ਖੱਟਿਆ ਜਾ ਸਕਦਾ, ਕਿਸੇ ਵੇਲੇ ਆਲਵੇਜ਼ ਖਾਲੀ ਰਹਿੰਦਾ, ਉਹ ਪਤਾ ਕਿਹੜਾ? ਉਹ ਕਹਿੰਦੇ ਆ ਵੀ ਜਿਹੜਾ ਮਨੁੱਖਤਾ ਦੀ ਸੇਵਾ ਕਰਨਾ ਜਿਹੜਾ ਹੈ ਨਾ ਨਿਸ਼ਕਾਮ, ਉਹ ਮੈਦਾਨ ਹਮੇਸ਼ਾ ਹੀ ਖਾਲੀ ਰਹਿੰਦਾ। ਜੇ ਕਿਸੇ ਨੂੰ ਹੋਰ ਕੋਈ ਨਾਂ ਲੱਭੇ ਨਾ ਮਸ਼ਹੂਰ ਹੋਣ ਦਾ ਕਾਰਨ, ਠੀਕ ਹੈ, ਤੇ ਉਹ ਮਨੁੱਖਤਾ ਦੀ ਸੇਵਾ ਦੇ ਖੇਤਰ ਦੇ ਵਿੱਚ ਕੁੱਦ ਪਵੇ ਤਾਂ ਉਹਦਾ ਮਸ਼ਹੂਰ ਹੋਣਾ ਪੱਕਾ ਹੀ ਪੱਕਾ, ਉਹਦਾ ਨਾਮ ਬਣਨਾ ਪੱਕਾ ਹੀ ਪੱਕਾ ਆ, ਠੀਕ ਹੈ ਨਾ।
ਹੁਣ
ਹਾਂ ਪੁੰਨ ਤੇ ਫਲੀਆਂ, ਹੁਣ ਨਾ ਇਸ ਵਿਚਾਰ ਨੂੰ ਕੀ ਆ, ਇਸ ਵਿਚਾਰ ਨੂੰ ਥੋੜਾ ਜਿਹਾ ਲੋਕਾਂ ਨੇ ਭਣਾਉਣਾ ਸ਼ੁਰੂ ਕੀਤਾ ਆ। ਬਹੁਤ ਸਾਰੇ ਤਾਂ ਸੇਵਾ ਕਰ ਰਹੇ ਨੇ, ਦੇਖੋ ਹਰ ਬੰਦਾ ਮਤਲਬ ਤੁਸੀਂ ਦੇਖੋ ਕਿ ਸੇਵਾਦਾਰ ਬਹੁਤ ਹੈ, ਮਤਲਬ ਗੁਰਦੁਆਰੇ ਜਾਂਦੇ ਨੇ, ਭਾਂਡਿਆਂ ਦੀ ਸੇਵਾ, ਜੋੜਿਆਂ ਦੀ ਸੇਵਾ, ਸੋਸਾਇਟੀ ਦੇ ਵਿੱਚ ਕਿਤੇ ਸੋਕਾ ਪੈ ਗਿਆ ਉੱਥੇ ਜਾਂਦੇ ਨੇ, ਕਿਤੇ ਹੜ ਆ ਗਏ ਉੱਥੇ ਲੰਗਰ ਲੱਗ ਜਾਂਦੇ ਨੇ, ਉੱਥੇ ਸੇਵਾ ਕਰਨ ਲੱਗ ਜਾਂਦੇ ਨੇ, ਹਨਾ। ਪਰ ਹੁਣ ਨਾ ਇਸ ਚੀਜ਼ ਨੂੰ ਵੀ ਲੋਕਾਂ ਨੇ ਪੈਸਾ ਬਣਾਉਣ ਦਾ ਸਾਧਨ ਵੀ ਬਣਾਉਣਾ ਸ਼ੁਰੂ ਕਰਤਾ ਹੈ ਕਿ ਸੇਵਾ ਦੇ ਨਾਮ ਦੇ ਉੱਤੇ ਜਥੇਬੰਦੀਆਂ ਖੋਲ ਖੋਲ ਕੇ ਹਨਾ ਆਪਣੇ ਆਪ ਨੂੰ ਵੱਡਾ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਉਹਨਾਂ ਦੇ ਮਨ ਦੇ ਵਿੱਚ ਅਸਲ ਦੇ ਵਿੱਚ ਖੋਟ ਹੁੰਦੀ ਹੈ। ਅਸਲ ਚ ਨਾਮ ਵੱਡਾ ਕਰਨ ਨੂੰ ਸੇਵਾ ਨਹੀਂ ਕਿਹਾ ਜਾ ਸਕਦਾ, ਵੀ ਜੇ ਉਹ ਤਾਂ ਇੱਕ ਸਾਈਡ ਇਫੈਕਟ ਹੈ ਜਿਹੜਾ ਆਉਂਦਾ ਆ, ਉਹ ਇੱਕ ਸਾਈਡ ਦੀ ਚੀਜ਼ ਹੈ ਜਿਹੜੀ ਸਾਨੂੰ ਐਕਸਟਰਾ ਮਿਲਦੀ ਹੈ। ਅਸਲ ਦੇ ਵਿੱਚ ਸੇਵਾ ਕਰਨ ਦੇ ਨਾਲ ਮਨ ਦੇ ਵਿੱਚ ਦਇਆ ਉਤਪੰਨ ਹੁੰਦੀ ਹੈ, ਔਰ ਉਹ ਦਇਆ ਉਤਪੰਨ ਹੋਣ ਦੇ ਨਾਲ ਧੌਲ ਧਰਮ ਦਇਆ ਕਾ ਪੂਤ, ਉਹ ਧਰਮ ਜਿਹੜਾ ਆ ਉਹ ਫੇਰ ਉਹ ਉੱਥੇ ਪੈਦਾ ਹੁੰਦਾ ਆ। ਤੇ ਜੇ ਸੇਵਾ ਕਰਨ ਦਾ ਮਕਸਦ ਹੀ ਨਾਮ ਬਣਾਉਣਾ, ਵੱਡੇ ਕਹਾਣਾ ਆਪਣੇ ਆਪ ਨੂੰ, ਤਾਂ ਫੇਰ ਤਾਂ ਉਹ ਹਉਮੈ ਵਾਲਾ ਕੰਮ ਆ ਗਿਆ ਨਾ, ਫਿਰ ਤਾਂ ਪਿੱਛੇ ਨੂੰ ਚਲੇ ਗਿਆ ਕੰਮ। ਸੋ ਇਸ ਕਰਕੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਹਰ ਬੰਦਾ ਜਥੇਬੰਦੀ ਬਣਾ ਕੇ ਬੈਠਾ, ਜੀ ਅਸੀਂ ਉਹ ਪੈਸੇ ਦਿਓ ਸਾਨੂੰ, ਅਸੀਂ ਉੱਥੇ ਆਹ ਕੰਮ ਕਰਨਾ, ਸਾਨੂੰ ਪੈਸੇ ਦਿਓ ਅਸੀਂ ਉੱਥੇ ਆਹ ਕੰਮ ਕਰਨਾ। ਪਰ ਬਹੁਤ ਸਾਰੇ ਸੱਜਣ ਆ, ਜਿੱਦਾਂ ਹੁਣ ਆਪਣੇ ਤੇਜਿੰਦਰ ਸਿੰਘ ਡਾਰਵਿਨ ਤੋਂ ਆਏ ਸੀ ਹਨਾ, ਉਹਨਾਂ ਨੇ ਜਿਹੜੀ ਸੇਵਾ ਕੀਤੀ ਆ ਸਾਰਾ ਕੁਛ ਕੀਤਾ, ਤੇ ਉਹ ਕਰ ਵੀ ਰਹੇ ਨੇ, ਉਹ ਨਿਸ਼ਕਾਮ ਕਰ ਰਹੇ ਨੇ ਹਨਾ, ਉਹਨਾਂ ਦਾ ਕੋਈ ਏਦਾਂ ਨੀ ਮੋਟਿਵ ਕਿ ਮੈਂ ਪੈਸੇ ਕਮਾਉਣੇ ਆ, ਉਹ ਕਮਾਉਣਾ ਆਹ ਕਮਾਉਣਾ, ਸੋ ਉੱਦਾਂ ਦੇ ਉਹ ਸ਼ਾਈਨ ਵੀ ਕਰਦੇ ਆ। ਪਰ ਜਿਹੜੇ ਬੰਦੇ ਪੈਸਾ ਮਨ ਦੀ ਉਹਨਾਂ ਨੇ ਹੈਗਾ ਵੀ ਅਸੀਂ ਪੈਸਾ ਕਮਾਉਣਾ ਜਾਂ ਆਪਣੇ ਮਗਰ ਮੁੰਡੇ ਲਾਉਣੇ ਆ ਜਾਂ ਆਪਣੇ ਮਗਰ ਜਨਤਾ ਨੂੰ ਲਾਉਣਾ ਆ, ਫਿਰ ਉਹਨਾਂ ਨੂੰ ਮਲਿਪੂਲੇਟ ਕਰਨਾ, ਫਿਰ ਉਹਨਾਂ ਨੂੰ ਆਪਾਂ ਤੋੜਨਾ ਮਰੋੜਨਾ ਉਹਨਾਂ ਦੀ ਆਈਡੀਓਲੋਜੀ, ਉਹ ਫਿਰ ਛੇਤੀ ਹੀ ਫੇਲ ਹੋ ਜਾਂਦੇ ਨੇ। ਖੈਰ ਆਪਾਂ ਕਰ ਰਹੇ ਸੀ ਖੁੱਲੇ ਮੈਦਾਨ ਦੀ ਗੱਲ ਕਿ ਮੈਦਾਨ ਖੁੱਲਾ ਆ, ਓਹਦੇ ਬਾਰੇ ਆਪਾਂ ਗੱਲਬਾਤ ਜਾਰੀ ਰੱਖੀ।
ਦੇਖੋ ਸਿੱਧੂ ਸਾਹਿਬ, ਮੈਂ ਉਹ ਮੈਦਾਨ ਦੀ ਗੱਲ ਜਿਹੜੀ ਇਸ ਲਈ ਕਰ ਰਿਹਾ ਸੀ ਵੀ ਜਿਵੇਂ ਤੁਸੀਂ ਕਿਹਾ ਵੀ ਹਰ ਬੰਦੇ ਅੰਦਰ ਲਾਲਸਾ ਹੈਗੀ ਵੀ ਉਹ ਕਿਤੇ ਨਾ ਕਿਤੇ ਰਿਕੋਗਨਾਈਜ਼ ਹੋਵੇ, ਉਹ ਚਾਹੇ ਲੱਖ ਕਹਿ ਦਿਆਂ ਵੀ ਮੈਂ ਕਹਿ ਦਿਆਂ ਵੀ ਮੈਂ ਤਾਂ ਪਿੱਛੇ ਰਹਿ ਕੇ ਕੰਮ ਕਰਨਾ ਸ਼ੌਕੀਨ ਆ, ਮੈਂ ਕੁਛ ਵੀ ਹਾਂ ਜੇ ਲੱਖ ਕਹਿ ਦਿਆਂ, ਪਰ ਕਿਤੇ ਨਾ ਕਿਤੇ ਦਿਲ ਦੇ ਕੋਨੇ ਚ ਹੈਗੀ ਆ ਵੀ ਅੱਜ ਕੱਲ ਹਰ ਬੰਦਾ ਇੰਨੇ ਲਾਈਕ ਲਿਆ ਰਿਹਾ, ਇੰਨੇ ਸ਼ੇਅਰ ਹੋ ਰਿਹਾ ਤੇ ਮੇਰੇ ਵੀ ਕਿਉਂ ਨੀ ਹੁੰਦੇ, ਮੇਰੇ ਵੀ ਹੋਣੇ ਚਾਹੀਦੇ। ਉਸ ਚੱਕਰ ਦੇ ਵਿੱਚ ਫਿਰ ਵੱਡੇ ਵੱਡੇ ਉਪਰਾਲੇ ਹੁੰਦੇ ਆ, ਵੱਡੇ ਵੱਡੀਆਂ ਕੰਮ ਕੀਤੇ ਜਾਂਦੇ ਆ, ਤੇ ਜਿਵੇਂ ਹੁਣ ਬਾਈ ਹਰ ਚੀਜ਼ ਦਾ ਆਪੋ ਆਪਦਾ ਇੱਕ ਚੱਲਦਾ, ਤੇ ਆਪਣੇ ਬਾਈ ਰੰਧਾਵੇ ਨੇ ਚਲਾਇਆ ਸੀ ਇੱਕ ਜਿਹੜਾ ਨਵਾਂ ਇੱਕ ਆਪਦਾ ਹੀ ਰਾਹ ਚਲਾਇਆ ਸੀ, ਤਾਂ ਉਹ ਰਾਹ ਦੇ ਉੱਤੇ ਚੱਲਦੇ ਹੋਏ ਚੀਮੇ ਤੱਕ ਉਹ ਰਾਹ ਪਹੁੰਚਿਆ, ਹਰਮਨ ਚੀਮੇ ਤੱਕ। ਪਰ ਉਹ ਹੁਣ ਇੱਕ ਗੁਰਪ੍ਰੀਤ ਬਾਣ ਵਾਲਾ ਤੇ ਇੱਕ ਹੋਰ ਕੱਲ ਵੀ ਮੁੰਡਾ ਜਿਹਾ ਆਇਆ ਹੋਇਆ ਸੀ, ਤੇ ਕਾਫੀ ਰੋਜ਼ ਨਵੇਂ ਆ ਰਹੇ ਆ, ਤੇ ਜਿਵੇਂ ਤੁਹਾਨੂੰ ਦੱਸਿਆ ਵੀ ਸੇਮ ਟਾਈਮ ਤੇ ਪਾਇਆ ਪੇਂਡੂ ਆਸਟ੍ਰੇਲੀਆ, ਜਿਹੜਾ ਕਿ ਤੁਹਾਨੂੰ ਕੰਮ ਕਰਨਾ ਸਿਖਾਉਂਦਾ ਵੀ ਖੇਤੀ ਚ ਖਾਦ ਕਿਵੇਂ ਪਾਈਦੀ ਆ, ਤੇ ਖਾਦ ਪਾਉਣ ਦੇ ਤਰੀਕੇ ਉਹ ਤਾਂ 732 ਬੰਦਿਆਂ ਚ ਤੁਰਿਆ ਫਿਰਦਾ ਅਜੇ, ਤੇ ਜਿਹੜਾ ਉਹ ਗੁਰਪ੍ਰੀਤ ਬਾਣ ਵਾਲੀ ਨੇ ਰੈਪ ਬਾ ਗਾਇਆ ਰਾਤੀ ਜਿਹੜਾ, ਉਹ ਰੈਪ ਬਸ ਫਿਰ ਉਹਨੇ ਸਿਰਾ ਹੀ ਲਾਤਾ, ਤੇ ਬਸ ਉਹ ਮੈਨੂੰ ਲੱਗਦਾ ਹੈ ਵੀ ਮਿੰਟ ਡੇਢ ਮਿੰਟ ਦਾ, ਤੇ ਉਹਦੇ ਤੇ 919 ਬੰਦਾ ਸ਼ੇਅਰ ਕਰ ਗਿਆ, 125,000 ਦੇ ਗਿਆ। ਸੋ ਦੇਖੋ ਕਿੰਨੀ ਪੋਟੈਂਸ਼ੀਅਲ ਆ ਉਸ ਕੰਮ ਦੇ ਵਿੱਚ। ਮੈਂ ਤਾਂ ਰਾਤ ਦਾ ਹੀ ਮਨਪ੍ਰੀਤ ਨੂੰ ਕਹਿ ਰਿਹਾ ਸੀ ਸੋਚ ਸੋਚ ਕੇ ਯਾਰ ਵੀ ਮੈਨੂੰ ਵੀ ਆ ਰੈਪ ਜੇ ਵਾਲਾ ਕੀੜਾ ਕੱਢਣਾ ਪੈਣਾ ਕੁਛ ਨਾ ਕੁਛ, ਹੁਣ ਆਪਾਂ ਮੈਂ ਕਹਿੰਦਾ ਪੇਂਡੂ ਆਸਟ੍ਰੇਲੀਆ ਦੇ ਅੱਗੇ ਪਿੱਛੇ ਕੋਈ ਇਹ ਪਾਇਆ ਕਰੀਏ। ਹਾਂ, ਪਰ ਫਿਰ ਮੇਰੇ ਨਾ ਬੈਠੇ ਬੈਠੇ ਦੇ ਦਿਮਾਗ ਚ ਆਇਆ ਵੀ ਇਸ ਮੈਦਾਨ ਦੇ ਵਿੱਚ ਤਾਂ ਚੱਲ ਹੁਣ ਬਹੁਤ ਜ਼ਿਆਦਾ ਫੇਰ ਕੰਪੀਟੀਸ਼ਨ ਹੋ ਗਿਆ, ਹੁਣ ਹਰਮਨ ਚੀਮੇ ਨੂੰ ਕੰਪੀਟੀਟ ਕਰਨਾ ਕੋਈ ਸੌਖਾ ਥੋੜਾ ਗਾ, ਜਾਂ ਉਹ ਰੰਧਾਵਾ ਸੀ ਜਿਹੜਾ ਆਰਾਮ ਦਾ ਸੀ, ਕੋਈ ਗੱਲ ਨੀ ਹੋਰ ਬਣਾ ਦੇਗੇ ਆਪਾਂ ਜੇ ਨਹੀਂ ਪਸੰਦ ਆਈ ਤਾਂ, ਉਹਨਾਂ ਨੂੰ ਹੁਣ ਕੰਪੀਟੀਟ ਕਰਨਾ ਹੈਗਾ ਔਖਾ। ਪਰ ਹੁਣ ਇੱਕੋ ਚੀਜ਼ ਜਿਹੜੀ ਇਸ ਦੇ ਵਿੱਚ ਮੈਦਾਨ ਖਾਲੀ ਪਿਆ, ਉਹ ਕੋਈ ਵੀ ਹਜੇ ਤੱਕ ਲੇਡੀ ਹਰਮਨ ਚੀਮਾ ਨੀ ਆਈ।
ਅੱਛਾ,
ਮੈਂ ਤਾਂ ਹੁਣ
ਲੇਡੀ ਹਰਮਨ ਚੀਮਾ
ਹਜੇ ਤੱਕ ਮੈਦਾਨ ਖਾਲੀ ਹੈ, ਕੋਈ ਆਈ ਹੈ? ਦੇਖੋ ਕੋਈ ਨੀ ਆਈ, ਉਹ ਰਾਧੇ ਮਾਨ ਨੂੰ ਕਈ ਕਹਿ ਰਹੇ ਆ ਵੀ ਉਹ ਵੀ ਲੇਡੀ, ਪਰ ਉਹ ਨਹੀਂ, ਉਹ ਹੋਰ ਕੈਟਾਗਰੀ ਲੇਡੀ ਬਾਬਾ ਰਾਮ ਰਹੀ ਉਹ ਨੀ, ਉਹ ਹੋਰ ਆ। ਇਹ ਇੱਕ ਜਿਹੜੀ ਗਾਉਣ ਬਜਾਉਣ ਵਾਲੇ ਕੰਮ ਦੇ ਵਿੱਚ ਨਾ ਇੱਕ ਲੇਡੀ ਹਰਮਨ,
ਬਸ ਫਿਰ ਮੈਨੂੰ ਲੱਗਦਾ ਜਲਦ ਹੀ ਮਾਰਕੀਟ ਚ ਆਜੂ।
ਮੈਂ ਬਹੁਤ ਨੂੰ ਕਿਹਾ ਵੀ ਦੇਖੋ ਵੀ ਜਰੂਰੀ ਨੀ ਹੁੰਦਾ।
ਮਿੰਟੂ ਜੀ, ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਆ, ਤੇ ਤੁਸੀਂ ਥੋੜਾ ਲਾਗੇ ਹੋ
ਜੀ। ਹੁਣ
ਠੀਕ ਹੈ? ਹਾਂਜੀ, ਮੈਨੂੰ ਲੱਗਦਾ ਅੱਜ ਇਹ ਫੀਲਡ ਖਾਲੀ ਪਿਆ, ਰਿਸੈਪਸ਼ਨ ਦਾ ਫੀਲਡ ਵੀ ਅੱਜ ਖਾਲੀ ਪਿਆ ਆ। ਤੇ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੋਗਰਾਮ ਬਹੁਤ ਜ਼ਰੂਰੀ ਆ, ਅਸੀਂ ਹਰ ਹੀਲੇ ਨਾਲ ਕਰਨਾ ਹੀ ਕਰਨਾ ਆ, ਇਸ ਕਰਕੇ ਅਸੀਂ ਬਿਜਲੀਆਂ ਦੀ ਪਰਵਾਹ ਨੀ ਕਰੀਦੀ। ਤੇ ਲਓ ਫਿਰ ਚੱਕੋ ਪਰੌਂਠਾ ਜੀ, ਵਿਜੇ ਵਿਰਦੀ ਹੁਣਾਂ ਨੇ ਭੇਜ ਦਿੱਤਾ, ਹੈਵ ਏ ਗੁੱਡ ਮਾਰਨਿੰਗ ਐਂਡ ਹੈਵਿੰਗ ਏ ਬ੍ਰੇਕਫਾਸਟ ਵਿਦ ਆਲੂ ਪਰੌਂਠਾ, ਕਿਆ ਬਾਤ ਆ, ਭਾਗਾਂ ਵਾਲੇ ਹੋ ਜੀ। ਰਾਜਨਦੀਪ ਹੁਣਾਂ ਨੇ ਵੀ ਆਪਣੇ ਦੋਸਤ ਨਾਲ ਫੋਟੋ ਖਿੱਚ ਕੇ ਭੇਜਤੀ ਆ ਕੈਨਬਰਾ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾਈ ਆ। ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ। ਅੱਜ ਬ੍ਰਿਸਬਨ ਦੇ ਵਿੱਚ ਨਗਰ ਕੀਰਤਨ ਹੈ ਜੀ, ਜਾਣ ਦੀਆਂ ਤਿਆਰੀਆਂ ਨੇ ਜੀ, ਕਿਆ ਬਾਤ ਹੈ ਜੀ, ਬਹੁਤ ਸੋਹਣਾ, ਮੈਂ ਅਨਾਊਂਸਮੈਂਟ ਕਰਤੀ ਸੀ ਜੀ। ਤੇ ਪਰਮਜੀਤ ਸਿੰਘ ਧਾਲੀਵਾਲ ਠੀਕ ਹੈ, ਪੰਜਾਬ ਤਰੱਕੀ ਦੇ ਰਾਹ ਤੇ, ਕਾਰ ਦੇ ਵਿੱਚ ਬੂਟ ਦੇ ਵਿੱਚ ਪਾਥੀਆਂ ਲੱਦੀਆਂ ਹੋਈਆਂ ਨੇ, ਇਹ ਵੀ ਇੱਕ ਤਰੱਕੀ ਦਾ ਰਾਹ ਆ। ਲਾਜਵਿੰਦਰ ਸੋਹਣ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ, ਕਹਿੰਦੇ ਵਾਹਿਗੁਰੂ ਪਾਸੋਂ ਸਰਬੱਤ ਦਾ ਭਲਾ ਮੰਗਦੇ ਆ ਜੀ, ਬਹੁਤ ਬਹੁਤ ਧੰਨਵਾਦ। ਸੰਦੀਪ ਰਾਏ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਜਸ ਪੰਜਾਬੀ ਸਿਡਨੀ ਵਾਲੇ, ਵਧੀਆ ਪ੍ਰੋਗਰਾਮ ਹਮੇਸ਼ਾ ਵਾਂਗ, ਬਹੁਤ ਬਹੁਤ ਧੰਨਵਾਦ ਜੀ। ਅਸ਼ਵਨੀ ਕੁਮਾਰ, ਕਿਆ ਬਾਤ ਹੈ ਜੀ ਅਸ਼ਵਨੀ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਸਰ ਮੁਹੱਬਤ ਸਿੰਘ ਰੰਧਾਵਾ ਮੈਲਬਨ ਵਾਲੇ, ਮਿੰਟੂ ਜੀ ਕੱਲ ਇੱਕ ਬਹੁਤ ਅਹਿਮ ਮੁੱਦੇ ਤੇ ਗੱਲ ਹੋਈ ਸੀ ਆਪਣੀ,
ਜੀ 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 ਬਿਲਕੁਲ,
ਅਮਰੀਕ ਫਲੋਰਾ ਹੋਣਾ ਦੇ ਨਾਲ ਉਹਨਾਂ ਨੇ ਇਹਦੀ ਹਾਮੀ ਭਰਦੇ ਕਿਹਾ ਹੈ ਜੀ, ਕੱਲ ਦਾ ਪ੍ਰੋਗਰਾਮ ਪੋਡਕਾਸਟ ਚ ਸੁਣਿਆ, ਜਿਹੜੀ ਤੁਸੀਂ ਨਾ ਨਹਾਉਣ ਵਾਲੀ ਰਿਸਰਚ ਦਾ ਗੱਲ ਕੀਤੀ ਸੀ ਨਾ, ਮੈਂ ਅਗਲਾ ਲੈਵਲ ਉਹਤੇ ਪਹੁੰਚ ਗਿਆ, ਅਗਲੇ ਲੈਵਲ ਤੇ ਪਹੁੰਚ ਗਿਆ ਉਹ ਤੋਂ ਵੀ। ਤੇ ਹਾਂ, ਕਹਿੰਦੇ ਹੁਣ ਅਗਲੇ ਕਹਿੰਦੇ ਕੱਪੜੇ ਧੋਣ ਦੀ ਵੀ ਲੋੜ ਨੀ ਹੁੰਦੀ ਜੀ। ਗੱਲ ਤਾਂ ਸਹੀ ਆ, ਮੈਂ ਤਾਂ ਕਹਿੰਦਾ, ਮੈਂ ਤਾਂ ਬਹੁਤ ਦੇਰ ਤੋਂ ਹੀ ਕਹਿੰਦਾ, ਪਰ ਸੰਗਤ ਨੀ ਮੰਨਦੀ। ਤੇ ਰਵਨੀਤ ਕੌਰ ਵੀ ਜੁੜੇ ਨੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਲਿਸਨਿੰਗ ਰੇਡੀਓ ਵਿਦ ਮਾਈ ਡਾਟਰ ਫਿਰ ਸਮਾਧ, ਕਿਆ ਬਾਤ ਹੈ, ਫੋਟੋ ਭੇਜੀ ਆ ਵਿਸਮਾਦ ਦੀ, ਸ਼ੇਅਰ ਕਰੋ ਸਰਬਜੀਤ ਜੀ, ਨਾਮ ਬੜਾ ਵਿਸਮਾਦ ਹੈ, ਵਿਸਮਾਦ ਨਾਥ, ਵਿਸਮਾਦ ਵੇਦ, ਆਸਾ ਦੀ ਵਾਰ ਦੇ ਵਿੱਚ ਨਾ ਮੇਰਾ ਖਿਆਲ ਤੀਜੀ ਪੌੜੀ ਹੈ ਜੀ, ਸ਼ਲੋਕਾਂ ਚ ਪੂਰਾ ਸ਼ਲੋਕ ਹੈ ਇੱਕ, ਜ਼ਰੂਰ ਪੜ੍ਹਿਓ ਆਸਾ ਦੀ ਵਾਰ ਦੇ ਵਿੱਚ, ਵਿਸਮਾਦ ਹੁੰਦਾ ਕੀ ਹੈ। ਹਾਂਜੀ ਸਰਦਾਰੀ ਭਾਟੀਆ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਕਹਿੰਦੇ ਕਿ ਮਿੰਟੂ ਜੀ ਮੈਦਾਨ ਖਾਲੀ ਨਹੀਂ ਹੈ ਜੀ, ਤੇਜਵੀਰ ਜਟਾਣਾ ਵੀਰ ਜੀ ਵੀ ਕਹਿੰਦੇ ਨੇ ਕਿ ਡਿੰਚਕ ਪੂਜਾ ਪਹਿਲਾਂ ਹੀ ਮੈਦਾਨ ਚ ਹੈ।
ਮੇਰੇ ਤੇ ਪਹੁੰਚੀ ਨੀ
ਡਿੰਚਕ ਪੂਜਾ ਨੀ ਪਹੁੰਚੀ
ਨਾ ਨਾ।
ਲੈ ਲੈ ਫੇਰ ਤੁਸੀਂ ਤਾਂ ਸਤਿਯੋਗ ਹੀ ਰਹਿੰਦੇ ਲੱਗਦਾ ਮੈਨੂੰ। ਬਾਕੀ ਉਹਨਾਂ ਨੇ ਵੀ ਮੇਰੀ ਰਿਸਰਚ ਦੀ ਆਮੀ ਭਰੀ ਆ, ਕਹਿੰਦੇ ਬਾਕੀ ਅਮਨਦੀਪ ਜੀ ਅੱਜ ਨਹਾਤੇ ਨੀ ਅਜੇ ਤੱਕ, ਤੇ ਤੁਹਾਡੀ ਕੱਲ ਦਿਲ ਵਾਲੀ ਗੱਲ ਸੁਣ ਕੇ ਠੀਕ ਹੈ ਕਿਆ ਪਤਾ ਕੈਰੀ ਓਨ ਕੈਰੀ ਓਨ। ਇਹ ਤੁਸੀਂ ਪਾਣੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਪਾਣੀ ਬਚਾਉਣ ਦੇ ਲਈ, ਤੇ ਇਹ ਵੀ ਸੇਵਾ। ਹਰਮੀਤ ਚੰਨਾ ਜੀ ਆ ਗਏ ਜੀ, ਕਿਆ ਬਾਤ ਹੈ ਜੀ, ਕੋਈ ਗੱਲ ਨੀ ਜੀ, ਮੈਂ ਕੱਲ ਮੈਸੇਜ ਭੇਜਿਆ ਉਹ ਨਹੀਂ ਤੁਹਾਡਾ ਮੈਸੇਜ ਨੀ ਆਇਆ ਜੀ, ਏਦਾਂ ਨੀ ਹੋ ਸਕਦਾ, ਜਾ ਕੇ ਰਾਹ ਚੜ ਗਿਆ ਹੋਣਾ। ਤੇ ਬਾਕੀ ਕਹਿੰਦੇ ਕਿ ਤੁਸੀਂ ਮੇਰਾ ਗੀਤ ਕਦੇ ਪ੍ਰੋਗਰਾਮ ਚ ਲਾਇਆ ਨੀ, ਇਸ ਕਰਕੇ ਮੈਂ ਤੁਹਾਨੂੰ ਸੁਨੇਹਾ ਨੀ ਭੇਜਦਾ। ਕੋਈ ਬਾਤ ਨੀ, ਹਮ ਵਹੀ ਹੈ ਔਰ ਵਹੀ ਰਹੇਂਗੇ, ਕਿਆ ਡਾਇਲੋਗ ਮਾਰਿਆ। ਲਿਸਨਿੰਗ ਪ੍ਰੋਗਰਾਮ ਫਰੋਮ ਬਿਗਿਨਿੰਗ ਗੋਇੰਗ ਟੂ ਗੋਇੰਗ ਗੁੱਡ। ਤੇ ਬਾਕੀ ਕਹਿੰਦੇ ਚਾਹਤ ਤਾਂ ਬਹੁਤ ਸੀ ਪਰ ਮਿਲਣ ਦੀ, ਪਰ ਪਤਾ ਨੀ ਕਿਉਂ ਕਿ ਮੌਕਾ ਨੀ ਲੱਗਿਆ। ਸਿੰਨੀ ਦਾ ਪੂਰਾ ਪ੍ਰੋਗਰਾਮ ਸੀ ਪਰ ਆ ਨੀ ਹੋਇਆ, ਔਨ ਸਪੋਟ ਕੈਂਸਲ ਹੋ ਗਿਆ। ਚਲੋ ਜੀ ਕੋਈ ਨੀ ਜੀ, ਜ਼ਰੂਰ ਮਿਲਾਂਗੇ ਇੰਡੀਆ ਜਾਣ ਤੋਂ ਪਹਿਲਾਂ। ਸੋ ਸੁਨੇਹੇ ਹੋਰ ਵੀ ਆ ਰਹੇ ਨੇ, ਜਗਿੰਦਰ ਸਿੰਘ ਸੋਹੀ ਭਾਜੀ ਵੀ ਆ ਗਏ ਨੇ, ਉਹਨਾਂ ਨੇ ਮੈਸੇਜ ਭੇਜੇਗਾ ਕਿ ਜ਼ਿੰਦਗੀ ਵਿੱਚ ਦੋ ਗੱਲਾਂ ਯਾਦ ਰੱਖਣਾ, ਜੇ ਦੋਸਤ ਸੁੱਖ ਵਿੱਚ ਹੋਵੇ ਤਾਂ ਉਸਦੇ ਬੁਲਾਏ ਦੇ ਬਗੈਰ ਉਸ ਕੋਲ ਜਾਣਾ ਨਹੀਂ, ਜੇ ਮੁਸੀਬਤ ਵਿੱਚ ਹੋਵੇ ਤਾਂ ਉਸਦੇ ਬੁਲਾਵੇ ਦਾ ਇੰਤਜ਼ਾਰ ਨਾ ਕਰਨਾ। ਮਿੰਟੂ ਜੀ ਮਤਲਬ ਦੇਖੋ ਅਸੀਂ ਕੰਮ ਕਰਦੇ ਹਾਂ, ਕੋਈ ਵੀ ਕੰਮ ਕਰਦੇ ਹਾਂ, ਹੁਣ ਅੱਜ ਬ੍ਰਿਸਬਨ ਦੇ ਵਿੱਚ ਨਗਰ ਕੀਰਤਨ ਹੈ, ਕਿੱਡਾ ਵੱਡਾ ਫੰਕਸ਼ਨ ਹੋ ਰਿਹਾ, ਕੌਮ ਦਾ ਕੰਮ ਹੈ ਨਾ, ਠੀਕ ਹੈ ਨਾ, ਤੇ ਸਾਡਾ ਇੱਕ ਇਲਾਕੀ ਫਰਜ਼ ਬਣਦਾ ਕਿ ਅਸੀਂ ਉਹਦੇ ਬਾਰੇ ਢੰਡੋਰਾ ਪਿੱਟੀਏ, ਲੋਕਾਂ ਨੂੰ ਦੱਸੀਏ, ਸਾਡਾ ਮੀਡੀਆ ਹੈ ਨਾ। ਹੁਣ ਕਈ ਜੇ ਹੁਣ ਉਹ ਅਸੀਂ ਉਹਨਾਂ ਨੂੰ ਫੋਨ ਕਰਕੇ ਕਹੀਏ ਹੈ ਨਾ, ਕੱਲ ਨੂੰ ਅੱਜ ਤਾਂ ਨਗਰ ਕੀਰਤਨ ਹੋ ਗਿਆ, ਕੱਲ ਨੂੰ ਫੋਨ ਕਰਕੇ ਗਏ ਤੁਸੀਂ ਸਾਨੂੰ ਦੱਸਿਆ ਨੀ ਜੀ, ਤੁਸੀਂ ਸਾਨੂੰ ਇਨਫੋਰਮੇਸ਼ਨ ਨੀ ਭੇਜਦੇ, ਤੁਸੀਂ ਸਾਨੂੰ ਆਹ ਨੀ ਕਰਦੇ, ਤੁਸੀਂ ਸਾਨੂੰ ਉਹ ਨੀ ਕਰਦੇ ਹੈ ਨਾ, ਤੇ ਦੱਸੋ ਬਈ ਸਾਡਾ ਕੋਈ ਫਰਜ਼ ਨੀ ਬਣਦਾ ਉਹਨਾਂ ਦੀ ਮਦਦ ਕਰਨਾ, ਅਸੀਂ ਵੀ ਤਾਂ
ਬਿਲਕੁਲ
ਕੌਮ ਹੈ, ਭਾਈਚਾਰੇ ਹਾਂ। ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਤੁਹਾਨੂੰ ਜਿਹੜੇ ਆਪਣੇ ਆਪ ਨੂੰ ਮੋਹਤਬਾਰ ਚੋਢੇ ਲੀਡਰ ਕਹਾਉਂਦੇ ਨੇ, ਉਹ ਤੁਹਾਨੂੰ ਅਲਾਂਬਾ ਸਾਨੂੰ ਬਹੁਤ ਵਾਰੀ ਮਿਲਿਆ, ਤੁਸੀਂ ਵੀ ਨੋਟ ਕੀਤਾ ਹੋਣਾ, ਉਹ ਸਾਨੂੰ ਜੀ ਇਨਫੋਰਮੇਸ਼ਨ ਨੀ ਦਿੰਦੇ, ਅਸੀਂ ਤਾਂ ਆਹ ਕਰਨਾ ਚਾਹੁੰਦੇ ਸੀ, ਉਹ ਕਰਨਾ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਦੇਖੋ ਸਾਰੀ ਇਨਫੋਰਮੇਸ਼ਨ ਆਨਲਾਈਨ ਪਈ ਹੁੰਦੀ ਆ, ਚਾਹੇ ਉਹ ਗੇਮਾਂ ਸੰਬੰਧੀ ਹੋਵੇ, ਚਾਹੇ ਉਹ ਧਰਮ ਸੰਬੰਧੀ ਹੋਵੇ, ਤੁਹਾਡਾ ਕੋਈ ਫਰਜ਼ ਨੀ ਬਣਦਾ ਇਹਨੂੰ ਪ੍ਰਮੋਟ ਕਰਨਾ, ਕਿ ਤੁਹਾਨੂੰ ਮਤਲਬ ਹੁਣ ਮਤਲਬ ਖਾਜ ਕਰਕੇ ਤੁਹਾਨੂੰ ਦੱਸਣਾ ਪਊਗਾ ਵੀ ਉੱਠੋ ਉੱਠੋ ਤੁਸੀਂ, ਤੇ ਤੁਹਾਡਾ ਮਤਲਬ ਤੁਹਾਡਾ ਮਕਸਦ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਜਿਵੇਂ ਹੁਣ ਤੁਸੀਂ ਦੱਸਿਆ ਗੇਮਾਂ ਵੇਲੇ ਵੀ ਆ, ਗੇਮਾਂ ਤੋਂ ਬਾਅਦ ਵੀ ਇੱਕ ਦੋ ਇਹ ਜਿਹੀਆਂ ਮੈਨੂੰ ਵੀ ਫੀਡਬੈਕ ਆਈਆਂ, ਮੈਨੂੰ ਵੀ ਕਿਹਾ ਗਿਆ ਵੀ ਸਾਨੂੰ ਪ੍ਰੋਪਰ ਢੰਗ ਨਾਲ ਬੁਲਾਇਆ ਨੀ ਗਿਆ, ਸਾਨੂੰ ਦੱਸਿਆ ਨੀ ਗਿਆ, ਜਾਂ ਸਾਨੂੰ ਕਿਹਾ ਗਿਆ ਆਪੇ ਕਰ ਲਓ, ਤਾਂ ਮੈਂ ਉਸ ਚੀਜ਼ਾਂ ਨਾਲ ਸਹਿਮਤ ਹਾਂ। ਉਹ ਲੋਕ ਇਹ ਕਹਿ ਰਹੇ ਆ, ਚੱਲ ਕੋਈ ਗੱਲ ਨੀ, ਉਹਨਾਂ ਦਾ ਕਹਿਣ ਦਾ ਡਿਊਟੀ ਆ, ਉਹਨਾਂ ਨੂੰ ਗਿਲਾ ਸ਼ਿਕਵਾ ਕਰਨਾ ਚਾਹੀਦਾ, ਪਰ ਥੋੜੇ ਜਿਹੇ ਚਿਰ ਬਾਅਦ ਨਾ ਜਦੋਂ ਬੰਦੇ ਨੂੰ ਜਦੋਂ ਅਗਲੇ ਥੋੜਾ ਜਿਹਾ ਹੋਰ ਵਿਚਰਦਾ, ਮੈਂ ਇਹ ਨੀ ਕਹਿੰਦਾ ਵੀ ਉਹਨਾਂ ਨੂੰ ਸੋਝੀ ਨੀ ਜਾਂ ਹੋਰ ਸੋਝੀ ਆ, ਕੋਈ ਗੱਲ ਨੀ, ਪਰ ਜਦੋਂ ਬੰਦਾ ਵਿਚਰਦਾ ਨਾ ਸਮਾਜ ਵਿੱਚ ਦੀ, ਤੇ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਮੈਂ ਗਲਤ ਸੀਗਾ। ਮੇਰੇ ਨਾਲ ਵੀ ਇਹ ਗੱਲ ਸੀਗੀ ਜਦੋਂ ਮੈਂ ਆਇਆ ਸੀ, ਨਵਾਂ ਨਵਾਂ ਆਇਆ, ਦੋ ਤਿੰਨ ਸਾਲਾਂ ਦੇ ਵਿੱਚ ਚੱਲ ਮੈਂ ਆਪਦੀ ਇਮੇਜ ਜੀ ਬਣਾ ਲਈ, ਤੇ ਮੈਨੂੰ ਜਿਹੜੀ ਪਹਿਲੀ ਵੱਡੀ ਸੋਚ ਇਹ ਆਈ ਵੀ ਮੈਂ ਇੱਥੇ ਜੇ ਰਹਿ ਰਿਹਾ, ਜਿਹੜੇ ਏਰੀਏ ਚ ਰਹਿ ਰਿਹਾ, ਜਿੱਥੇ ਵੀ ਮੈਂ ਵਿਚਰ ਰਿਹਾ, ਤੇ ਮੈਨੂੰ ਇਹ ਲੱਗ ਰਿਹਾ ਸੀ ਵੀ ਜਿਹੜਾ ਇਹ ਗੱਡਾ ਇਹ ਮੇਰੇ ਸਾਰੇ ਸ਼ੁਰੂ ਹੋ ਗਿਆ ਤੁਰਨ ਲੱਗ ਗਿਆ, ਯਾਨੀ ਕਿ ਉਹ ਫੀਲਿੰਗ ਚ ਸੀਗਾ ਵੀ ਇਹ ਗੱਡਾ ਤਾਂ ਖੜਾ ਸੀਗਾ ਤੇ ਮੈਂ ਇਹਨੂੰ ਤੋਰ ਲਿਆ, ਤੇ ਹੁਣ ਮੈਂ ਦੁਨੀਆਂ ਤੱਕ ਲੈ ਗਿਆ ਇਹਨੂੰ, ਤੇ ਹੁਣ ਮੈਨੂੰ ਥੋੜੀ ਜਿਹੀ ਸਪੈਸ਼ਲ ਟ੍ਰੀਟਮੈਂਟ ਚਾਹੀਦੀ ਆ। ਮੈਂ ਇਸ ਵਿਸ਼ੇ ਦੇ ਉੱਤੇ ਸੋਚਿਆ, ਮੈਨੂੰ ਮੈਂ ਸੋਚਣ ਨੀ ਲੱਗ ਗਿਆ ਵੀ ਯਾਨੀ ਕਿ ਮੇਰਾ ਇੱਕ ਸੁਭਾਅ ਬਣ ਗਿਆ ਸੀ ਇਹ ਵੀ ਮੈਨੂੰ ਕੋਈ ਕਾਲ ਕਰਦਾ ਜਾਂ ਮੈਨੂੰ ਬੁਲਾਉਂਦਾ ਜਾਂ ਸਪੈਸ਼ਲ ਕਹਿੰਦਾ ਦੋ ਚਾਰ ਵਾਰੀ, ਫੇਰ ਮੈਨੂੰ ਲੱਗਦਾ ਵੀ ਮੇਰਾ ਇਹ ਫਰਜ਼ ਆ ਡੀਲ ਕਰਨ ਦਾ। ਪਰ ਇੱਕ ਦਿਨ ਨਾ ਕੀ ਹੋਇਆ ਵੀ ਸਰਦਾਰ ਇੱਥੇ ਬਲਦੇਵ ਸਿੰਘ ਢਾਲੀ ਆ ਰਹਿੰਦੇ ਹੁੰਦੇ ਸਨ, ਦੂਜੇ ਕੌਂਸਲਰ ਆ ਇੱਥੋਂ ਦੇ ਜਿਹੜੇ ਸਾਊਥ ਆਸਟ੍ਰੇਲੀਆ ਚੁਣੇ ਗਏ ਸੀ, ਤੇ ਉਹ ਜਦੋਂ ਅਸੀਂ ਆਏ ਉਹਨਾਂ ਨੇ ਸਾਡੀ ਬੜੀ ਹੈਲਪ ਕੀਤੀ, ਮੇਰੇ ਬੇਟੇ ਨੂੰ ਸਕੂਲ ਚ ਉਹਨੂੰ ਇੱਕ ਦੋ ਦਿੱਕਤਾਂ ਆਈਆਂ, ਉਹਨਾਂ ਨੇ ਉਹਨਾਂ ਨੂੰ ਉੱਥੇ ਗਾਈਡ ਕੀਤਾ, ਜਾਂਦੇ ਰਹੇ ਨਾਲ ਸਕੂਲ, ਉਹਨੂੰ ਸਪੈਸ਼ਲ ਕਲਾਸ ਲੈਂਦੇ ਰਹੇ ਉਹਦੀ, ਤਾਂ ਉਹ ਕਈ ਚੀਜ਼ਾਂ ਚ ਬੜੇ ਹੈਲਪਫੁਲ ਸੀ ਉਹ। ਤੇ ਇੱਕ ਬੜਾ ਸੁਲਝਿਆ ਹੋਇਆ ਪਰਿਵਾਰ ਆ ਇੰਗਲੈਂਡ ਦੇ ਵਿੱਚ, ਉਹਨਾਂ ਦੇ ਬ੍ਰਦਰ ਗੁਰਮੁਖ ਸਿੰਘ ਜਿਨ੍ਹਾਂ ਨੂੰ ਪਿੱਛੇ ਜੇ ਮਹਾਰਾਣੀ ਨੇ ਸਨਮਾਨਿਤ ਕੀਤਾ ਸੀ। ਸੋ ਮੈਂ ਉਹਨਾਂ ਤੋਂ ਕਾਫੀ ਪ੍ਰਭਾਵਿਤ ਸੀ ਉਹਨਾਂ ਦੀ ਸ਼ਖਸੀਅਤ ਤੋਂ, ਉਹਨਾਂ ਦੀ ਪੜ੍ਹਾਈ ਲਿਖਾਈ ਤੋਂ, ਸਿੱਖਇਜ਼ਮ ਪ੍ਰਤੀ ਉਹਨਾਂ ਦੀ ਨੌਲੇਜ ਤੋਂ। ਤੇ ਪਰ ਇੱਕ ਦਿਨ ਨਾ ਕੋਈ ਇਹ ਜੀ ਗੱਲ ਹੋਈ ਵੀ ਕੋਈ ਕਿਸੇ ਕਾਰਵਾਈ ਦੇ ਮਾਮਲੇ ਚ ਮੈਨੂੰ ਉਹਨਾਂ ਨੇ ਮੇਰੀ ਜਾਣੀ ਕਿ ਵੋਟ ਬਣਨੀ ਸੀ, ਤੇ ਵੋਟ ਨਾ ਬਣਨ ਦਾ ਕਾਰਨ ਇਹ ਕਿਹਾ ਗਿਆ ਵੀ ਭਾਈ ਤੁਸੀਂ ਕੱਲ ਸ਼ਾਮ ਤੱਕ ਜਿਹੜੇ ਉਹਦੀ ਫੀਸ ਸੀ ਸਿਰਫ $5 ਉਹ ਨੀ ਭਰੀ, ਤੇ ਤੂੰ ਉਹਦਾ ਕੋਈ ਰਿਪਲਾਈ ਨੀ ਕੀਤਾ ਵੀ ਤੁਸੀਂ ਆਏ ਨੀ, ਤੇ ਇਸ ਕਰਕੇ ਤੁਸੀਂ ਤੁਹਾਡੀ ਬੋਰਡ ਅਸੀਂ ਕੈਂਸਲ ਕਰਤੀ। ਮੈਨੂੰ ਜਿਹੜੀ ਮਹਿਸੂਸ ਇਹ ਹੋ ਰਿਹਾ ਸੀ ਵੀ ਮੈਂ ਤਾਂ ਖਾਸ ਬੰਦਾ ਵੀ, ਮੈਨੂੰ ਤਾਂ ਮੇਰੇ ਤਾਂ ਉਹਨਾਂ ਨੇ ਆ ਕੇ ਐਟ ਏ ਟਾਈਮ 5 ਵਜੇ ਤੋਂ ਪਹਿਲਾਂ ਮੈਨੂੰ ਕਾਲ ਕਰਕੇ ਬਣਵਾ ਲੈਣੀ ਸੀ ਤੇ $5 ਦੀ ਕੀ ਅਸੀਂ ਭਰ ਲੈਣੀ ਸੀ, ਤੇ ਮੈਨੂੰ ਮੈਂ ਗਿਲਾ ਜਿਹਾ ਮਨਾਇਆ। ਪਰ ਮੈਨੂੰ ਉਹਨਾਂ ਨੇ ਨਾ ਇੱਕ ਗੱਲ ਕਹੀ ਬੜੇ ਸਿੰਪਲ ਜੇ ਢੰਗ ਨਾਲ,
ਅੱਛਾ ਜੀ,
ਮੈਨੂੰ ਆਦੇ ਵੀ ਮੈਨੂੰ ਇੱਕ ਗੱਲ ਦੱਸ, ਇੱਕੋ ਕਾਰਨ ਦੱਸ, ਵਾਈ ਯੂ ਵਾਂਟ ਸਪੈਸ਼ਲ ਟ੍ਰੀਟਮੈਂਟ।
ਹਾਂਜੀ
ਦੱਸ ਮੈਨੂੰ ਇਹਦਾ ਕਾਰਨ ਦੱਸ ਦੇ ਵੀ ਤੈਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਮਿਲੇ, ਜਿਵੇਂ ਸਾਰਾ ਜਿੰਨੇ ਵੀ ਇਹਦੇ ਮੈਂਬਰ ਸੀ ਸਭ ਨੂੰ ਇੱਕ ਲੈਟਰ ਗਿਆ ਸੀ, ਤੈਨੂੰ ਵੀ ਲੈਟਰ ਗਿਆ ਸੀ, ਉਹ ਲੈਟਰ ਦੇ ਉੱਤੇ ਡੇਟ ਲਿਖੀ ਸੀ ਵੀ 1 ਤਰੀਕ ਨੂੰ 1 ਵਜੇ ਤੱਕ ਭਰਨਾ, ਤੇ ਫਿਰ ਤੂੰ ਉਹਨੂੰ ਕੁਛ ਨੀ ਜਾਣਿਆ, ਤੇ ਤੂੰ ਇਹ ਉਡੀਕਦਾ ਰਿਹਾ ਵੀ ਕੋਈ ਸਪੈਸ਼ਲ ਟ੍ਰੀਟਮੈਂਟ ਮੈਨੂੰ ਕਰੇ, ਮੈਨੂੰ ਕਿਸੇ ਦਾ ਫੋਨ ਆਵੇ ਫਿਰ ਮੈਨੂੰ ਕਹਿਣ, ਫਿਰ ਮੈਨੂੰ ਕਹਿੰਦੇ ਇੱਕ ਕਾਰਨ ਦੱਸ ਦੇ ਵੀ ਤੈਨੂੰ ਕਦੇ ਲਈ ਸਪੈਸ਼ਲ ਟ੍ਰੀਟਮੈਂਟ ਚਾਹੀਦੀ ਆ। ਮੈਂ ਉਹ ਦਿਨ ਆ ਜੀ ਉਸ ਦਿਨ ਤੋਂ ਪੱਲੇ ਬੰਨ ਲਈ ਗੱਲ ਵੀ ਨਹੀਂ ਬਿਲਕੁਲ ਗਲਤ ਆ, ਜੇ ਮੁਲਕ ਚ ਜਾ ਕੇ ਇਸ ਮੁਲਕ ਦੀਆਂ ਅਸੀਂ ਬੜਾਈਆਂ ਕਰਦੇ ਹਾਂ ਵੀ ਇੱਥੇ ਲੀਡਰ ਇਹੋ ਜਿਹੇ ਆ ਜੀ, ਇੱਥੇ ਪੁਲਾਨਾ ਇਹੋ ਜਿਹਾ, ਇੱਥੇ ਤੁਸੀਂ ਮੀਡੀਆ ਨਾਲ ਥਰੈਟ ਨਹੀਂ ਕਰ ਸਕਦੇ, ਤੁਸੀਂ ਕਿਸੇ ਉਹ ਨਹੀਂ ਕਰ ਸਕਦੇ, ਤੇ ਫਿਰ ਅਸੀਂ ਗੱਲ ਦੇ ਉੱਤੋਂ ਕਿਉਂ ਗੱਲਾਂ ਕਰਦੇ ਹਾਂ, ਫਿਰ ਅਸੀਂ ਉਹਨੂੰ ਲਾਗੂ ਵੀ ਤਾਂ ਕਰੀਏ ਨਾ ਆਪਦੇ ਤੋਂ ਲਾਗੂ ਕਰੀਏ। ਸੋ ਇਸ ਕਰਕੇ ਥੋੜੀ ਜੀ ਸਾਨੂੰ ਇਹ ਚੀਜ਼ ਮੰਨਣੀ ਪੈਣੀ ਆ ਵੀ ਜੇ ਕੋਈ ਵੀ ਵਰਤਾਰਾ ਹੋ ਰਿਹਾ, ਕੋਈ ਸੋਸ਼ਲ ਵਰਤਾਰਾ ਹੋ ਰਿਹਾ, ਦੇਖੋ ਕਈ ਕਮਰਸ਼ੀਅਲ ਵਰਤਾਰੇ ਹੁੰਦੇ ਆ, ਅਸੀਂ ਕਮਰਸ਼ੀਅਲ ਵਰਤਾਰੇ ਦੇ ਮਾਮਲੇ ਚ ਕਿਤੇ ਨਾ ਕਿਤੇ ਕੰਨਾ ਕੰਨੀ ਕਰ ਸਕਦੇ ਹਾਂ, ਉਹ ਇੱਕ ਸਾਡਾ ਹੱਕ ਆ ਜਾਇਆ ਜਾ, ਕਿਉਂਕਿ ਉਹ ਕਮਰਸ਼ੀਅਲ ਆ, ਕਿਉਂਕਿ ਉਹ ਵੀ ਪੈਸੇ ਕਮਾ ਰਿਹਾ। ਜਿਵੇਂ ਹੁਣ ਉਦਾਹਰਨ ਦੇ ਤੌਰ ਤੇ ਲਾਓ ਵੀ ਅੱਜ ਅਸੀਂ ਬ੍ਰਿਸਬੇਨ ਦੇ ਨਗਰ ਕੀਰਤਨ ਦੀ ਗੱਲ ਕਰ ਰਹੇ ਹਾਂ, ਕਿਉਂਕਿ ਉਹ ਨੌਨ ਕਮਰਸ਼ੀਅਲ ਸਿੱਖ ਭਾਈਚਾਰੇ ਦਾ ਕੌਮ ਦਾ ਇੱਕ ਕੰਮ ਆ, ਅਸੀਂ ਆਪੇ ਦੀ ਗੱਲ ਕਰ ਰਹੇ ਹਾਂ। ਦੂਜੇ ਪਾਸੇ ਅੱਜ ਜਿਵੇਂ ਮੰਨ ਲਓ ਵਰਲਡ ਕੱਪ ਹੋ ਰਿਹਾ, ਵਰਲਡ ਕੱਪ ਦੀ ਅਸੀਂ ਆਪਦੀ ਹਾਜ਼ਰੀ ਮੁਤਾਬਕ ਉਹਨਾਂ ਦੀ ਇੰਟਰਵਿਊ ਕੀਤੀ, ਅਸੀਂ ਉਹਨਾਂ ਦਾ ਉਹ ਕੀਤਾ, ਪਰ ਜੇ ਆਖੀਏ ਉਹ ਇੱਕ ਕਮਰਸ਼ੀਅਲ ਕੰਮ ਆ, ਉਹ ਇੱਕ ਪੇਡ ਸਾਰਾ ਕੁਛ ਆ, ਪੈਸੇ ਕਮਾ ਰਹੇ ਆ, ਇੱਕ ਬਿਜ਼ਨਸ ਟਾਈਪ ਉਹ ਗੱਲ ਆ, ਤਾਂ ਉਹਦੇ ਚ ਅਸੀਂ ਗਿਲਾ ਸ਼ਿਕਵਾ ਕਰ ਸਕਦੇ ਹਾਂ ਵੀ ਸਾਨੂੰ ਜੇ ਉਹਨਾਂ ਨੇ ਨਹੀਂ ਕਿਸੇ ਢੰਗ ਨਾਲ ਉਹਨਾਂ ਨੇ ਟ੍ਰੀਟ ਕੀਤਾ ਜਾਂ ਸਾਡੇ ਨਾਲ ਨਹੀਂ ਅਪਰੋਚ ਕੀਤੀ ਜਾਂ ਸਾਨੂੰ ਦੱਸਿਆ ਨਹੀਂ ਜਾਂ ਹੋਰ ਨਹੀਂ, ਅਸੀਂ ਬਿਲਕੁਲ ਉਹਨੂੰ ਕਹਿ ਸਕਦੇ ਹਾਂ ਵੀ ਨਹੀਂ ਅਸੀਂ ਉਸ ਨੂੰ ਨਹੀਂ ਕਵਰ ਕਰ ਸਕਦੇ ਜਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ, ਉਹ ਸਾਡਾ ਜਾਇਜ਼ ਹੱਕ ਬਣਦਾ। ਪਰ ਜੇ ਅਸੀਂ ਹੁਣ ਨਗਰ ਕੀਰਤਨ ਆ ਉਹਦੇ ਤੇ ਬ੍ਰਿਸਬੇਨ ਦੇ ਵਿੱਚ ਅੱਜ 5000 ਬੰਦਾ ਸ਼ਾਮਿਲ ਹੋਊਗਾ, ਤਾਂ ਅਸੀਂ ਉਹਨੂੰ ਕਿਵੇਂ ਕਹਿ ਦਈਏ, ਇਗਨੋਰ ਕਰ ਦਈਏ ਵੀ ਉਹ ਤਾਂ ਹੋਇਆ ਹੀ ਨਹੀਂ ਤੇ ਸਾਡੇ ਨਾਂ ਬੋਲਾਂਗੇ ਨਾ ਲਿਖਾਂਗੇ, ਇਹਦਾ ਮਤਲਬ ਇਹ ਥੋੜਾ ਵੀ ਹੋਇਆ ਨੀ, ਹੋਣਾ ਹੀ ਹੈ ਤੇ ਹੋਊਗਾ। ਸੋ ਸਾਨੂੰ ਇਹ ਨਾ ਥੋੜੀ ਜੀ ਸਾਰਿਆਂ ਨੂੰ ਆਪੋ ਆਪਣੀ ਸੋਚ ਚ ਬਿਠਾ ਲੈਣਾ ਚਾਹੀਦਾ ਵੀ ਅਸੀਂ ਇੱਕ ਸਪੈਸ਼ਲ ਟ੍ਰੀਟਮੈਂਟ ਵਾਲਾ ਜਿਹੜਾ ਕਲਚਰ ਆ ਉਹ ਚੋਂ ਨਿਕਲ ਆਈ ਹੈ ਹੁਣ, ਤੇ ਉਹ ਬੇੜਾ, ਤੇ ਹੁਣ ਸਾਨੂੰ ਦੇਖੀਏ ਵੀ ਜੇ ਅਸੀਂ ਡਿਊਟੀ ਨਿਭਾ ਰਹੇ ਨਾ ਕਿਸੇ ਚੀਜ਼ ਦੀ, ਤਾਂ ਉਸ ਅਸੀਂ ਡਿਊਟੀ ਦੇ ਉੱਤੇ ਖਰੇ ਉਤਰੀਏ ਤੇ ਉਹਨੂੰ ਦਿਲੋਂ ਨਿਭਾਈਏ।
ਮਿੰਟੂ ਜੀ ਸਾਡੇ ਤਾਂ ਇੱਥੇ ਇਹ ਕੰਮ ਹੋਣ ਲੱਗ ਪਏ ਆ, ਮਤਲਬ ਲੋਕੀ ਇੱਦਾਂ ਅੱਗੇ ਹੁੰਦਾ ਸੀ ਪਿੰਡਾਂ ਚ, ਤੁਸੀਂ ਦੇਖਿਆ ਹੋਣਾ ਕਿ ਕਿਸੇ ਪਿੰਡ ਦੇ ਵਿੱਚ ਭੋਗ ਹੋਣਾ, ਵਿਆਹ ਹੋਣਾ, ਤੇ ਲੋਕਾਂ ਨੂੰ ਬਹੁਤਾ ਸੱਦਾ ਦੇਣ ਦੀ ਲੋੜ ਨਹੀਂ ਸੀ ਪੈਂਦੀ, ਠੀਕ ਹੈ ਨਾ, ਕਿਉਂਕਿ ਦੇਖੋ ਜੇ ਭੋਗ ਹੋਣਾ ਕਿਤੇ ਵੀ ਪਿੰਡ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਹੋਣਾ ਤਾਂ ਕਿਸੇ ਨੂੰ ਕੋਈ ਸੱਦਾ ਨਹੀਂ ਸੀ ਜਾਂਦਾ ਹੁੰਦਾ, ਸਾਰੇ ਹੀ ਸ਼ਾਮ ਨੂੰ, ਮੈਂ ਅਸੀਂ ਆਪ ਜਾਂਦੇ ਰਹੇ ਹਾਂ, ਸਾਡੀ ਦਾਦੀ ਨੇ ਕਹਿਣਾ ਡੋਲੂ ਦੁੱਧ ਦਾ ਤੁਸੀਂ ਉੱਥੇ ਅਖੰਡ ਪਾਠ ਸਾਹਿਬ ਨਾਲੇ ਮੱਥਾ ਟੇਕਿਆ, ਨਾਲੇ ਉਹਨਾਂ ਦੇ ਘਰੇ ਆਪਣੇ ਵੱਲੋਂ ਮਤਲਬ ਦੁੱਧ ਦਿਓ, ਉੱਥੇ ਚਾਹ ਪਾਣੀ ਸਾਰਾ ਕੁਛ ਬਣਦਾ ਹੁੰਦਾ ਹੈ ਨਾ। ਸੋ ਉਹ ਬਿਨਾਂ ਸੱਦੇ ਤੋਂ ਹੀ ਜਾਣਾ ਪਾਠ ਸੁਣਨ। ਮੈਂ ਇੱਥੋਂ ਤੱਕ ਵੀ ਮਤਲਬ ਮੈਨੂੰ ਪਤਾ ਹੈ ਕਿ ਸਾਡਾ ਤਾਇਆ ਚਲੋ ਹਾਲ ਬਾਂਧਾ ਹੁੰਦਾ ਸੀ ਹੈ ਨਾ, ਕਈ ਵਾਰੀ ਅਸੀਂ ਜਾਣਾ ਉੱਥੇ ਖੇਤਾਂ ਚ ਖੇਲਦੇ ਹੋਣਾ ਜਾਂ ਜਾਣਾ ਉੱਥੇ ਕੰਮ ਕਰਨ ਨੂੰ ਹੈ ਨਾ, ਤੇ ਉਹਨੇ ਉਹਨੂੰ ਨਾਲੇ ਤਾਂ ਦੇਖੋ ਉਦੋਂ ਸਪੀਕਰ ਹੁੰਦੇ ਸੀਗੇ, ਭੋਗ ਦੇ ਸਲੋਕਾਂ ਦਾ ਪਤਾ ਹੀ ਹੁੰਦਾ ਸੀ, ਜਦੋਂ ਸ਼ੁਰੂ ਹੋਣ ਲੱਗਣਾ ਨਾ ਉਹ ਤੋਂ 20 ਮਿੰਟ ਪਹਿਲਾਂ ਉਹਨੇ ਹਲ ਛੱਡ ਕੇ ਬਲਦ ਬੰਨ ਕੇ ਨਾ ਹੱਥ ਮੂੰਹ ਧੋ ਕੇ ਕੱਪੜੇ ਲਿਆਂਦੇ ਹੁੰਦੇ ਸੀ, ਤਾਂ ਉਹ ਕਹਿੰਦਾ ਉਹ ਏਦਾਂ ਕਹਿੰਦਾ ਹੁੰਦੇ ਮੈਂ ਨਾ ਭੋਗ ਤੇ ਜਾਇਆ, ਮੈਂ ਮੁੜ ਕੇ ਆਉਣਾ, ਕਿਉਂਕਿ ਘੰਟਾ ਡੇਢ ਘੰਟਾ ਭੋਗ ਦੇ ਸਲੋਕ ਹੁੰਦੇ ਸੀ, ਉਹ ਭੋਗ ਤੇ ਜਾ ਕੇ ਉਹ ਮੁੜ ਕੇ ਆ ਕੇ ਆਪਣਾ ਕੰਮ ਸ਼ੁਰੂ ਕਰ ਲੈਂਦਾ, ਹਾਲਾਂਕਿ ਚਾਹੇ ਸੱਦਾ ਆਉਂਦਾ ਸੀ ਜਾਂ ਨਹੀਂ ਆਉਂਦਾ ਸੀ। ਇਸੇ ਹੀ ਤਰ੍ਹਾਂ ਇੱਕ ਰਵਾਇਤ ਸਾਡੇ ਪਿੰਡਾਂ ਦੇ ਵਿੱਚ ਇਹ ਹੁੰਦੀ ਰਹੀ ਹੈ ਕਿ ਕਿਸੇ ਵੀ ਧੀ ਦਾ ਕਿਸੇ ਦੀ ਭੈਣ ਦਾ ਵਿਆਹ ਹੁੰਦਾ ਸੀ ਤਾਂ ਚਾਹੇ ਉਹ ਦੁਸ਼ਮਣ ਵੀ ਹੁੰਦਾ ਸੀ, ਆਪਸ ਲਾਗ ਡਾਟ ਕੇਸ ਕਤਲ ਵੀ ਹੋਏ ਹੁੰਦੇ ਸੀ, ਤਾਂ ਇੱਕ ਰਵਾਇਤ ਹੁੰਦੀ ਸੀ ਕਿ ਉਹ ਬੇਟੀ ਦੇ ਲਾਵਾਂ ਤੇ ਜ਼ਰੂਰ ਜਾਣਾ, ਆਨੰਦਾਂ ਤੇ ਜ਼ਰੂਰ ਜਾਣਾ, ਆਨੰਦਾਂ ਤੇ ਜਾ ਕੇ ਸ਼ਗਨ ਦੇ ਕੇ ਆਉਣਾ। ਉੱਥੇ ਚਾਹ ਵੀ ਨਹੀਂ ਪੀਣੀ, ਲੰਗਰ ਵੀ ਨਹੀਂ ਛਕਣਾ, ਬਾਅਦ ਚੋਂ ਪ੍ਰਸ਼ਾਦਾ ਵੀ ਨਹੀਂ ਛਕਣਾ, ਪਰ ਉਹ ਜਿਹੜਾ ਇੰਪੋਰਟੈਂਟ ਕੰਮ ਸੀਗਾ ਉੱਥੇ ਜ਼ਰੂਰ ਜਾਣਾ, ਬਿਨਾਂ ਸੱਦੇ ਤੋਂ ਜਾਣਾ। ਜੇ ਦੁਸ਼ਮਣੀ ਹੋਵੇ ਤਾਂ ਵੀ ਜਾਣਾ। ਇਹ ਹੈਗਾ ਸਾਡਾ ਸੱਭਿਆਚਾਰ, ਇਹਨੂੰ ਸੱਭਿਆਚਾਰ ਕਹਿੰਦੇ ਆ। ਸੱਭਿਆਚਾਰ ਉਹਨੂੰ ਨੀ ਕਹਿੰਦੇ ਵੀ ਕੱਪੜੇ ਪਾਣੇ, ਫੁਲਕਾਰੀਆਂ ਪਾਣੀਆਂ, ਚਾਦਰੇ ਲਾਣੇ, ਡਾਂਗਾਂ ਰੱਖਣੀਆਂ, ਖੂੰਡੇ ਵਾਲੀਆਂ, ਹਨਾ, ਕੋਕੇ ਵਾਲੀਆਂ, ਉਹ ਤਾਂ ਇੱਕ ਮਟੀਰੀਅਲ ਹੈ, ਇਹ ਹੁੰਦਾ ਸੱਭਿਆਚਾਰ। ਹੁਣ ਉਹ ਜਿਹੜੀ ਚੀਜ਼ ਹੈ ਇੱਥੇ ਥੋੜੀ ਜਿਹੀ ਫੇਰ ਮਿਸਯੂਜ਼ ਹੋਣ ਲੱਗ ਪਈ ਆ। ਆਪਾਂ ਮਤਲਬ ਅੱਗੇ ਨਾਲ ਤਾਂ ਵੈਸੇ ਸੁਧਾਰ ਵੀ ਆ ਰਿਹਾ ਆ ਕਿ ਦੇਖੋ ਹੁਣ ਇੰਨੇ ਨਗਰ ਕੀਰਤਨ ਹੋ ਰਹੇ, ਖੇਡਾਂ ਹੋ ਰਹੀਆਂ, ਬਹੁਤਾ ਕਿਸੇ ਨੂੰ ਸੱਦਾ ਨਹੀਂ ਜਾਂਦਾ, ਲੋਕ ਆਪਣਾ ਇਕਲਾਕੀ ਫਰਜ਼ ਸਮਝ ਕੇ ਹੀ ਜਾਂਦੇ ਨੇ। ਹੁਣ ਇੱਥੇ ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਇਹ ਆ ਗਈ ਆ ਪ੍ਰੋਬਲਮ ਕਿ ਜੇ ਗੁਰਦੁਆਰੇ ਤੁਸੀਂ ਅਨਾਊਂਸ ਕਰਾ ਦਿਓ ਨਾ ਜੀ ਮੇਰਾ ਅਗਲੇ ਹਫ਼ਤੇ ਅਸੀਂ ਲੰਗਰ ਕਰਾ ਰਹੇ, ਸਾਰੀ ਸੰਗਤ ਜ਼ਰੂਰ ਪਹੁੰਚਿਓ, ਕੋਈ ਨਹੀਂ ਪਹੁੰਚਦਾ, ਬਹੁਤ ਘੱਟ ਪਹੁੰਚਦੇ ਨੇ, ਉਹ ਫੋਨ ਡੀਕਦੇ
ਨੇ, ਉਹੀ ਪਰਸਨਲ ਫੋਨ ਨੂੰ ਵੇਟ ਕਰਦੇ ਆ।
ਹਾਂ, ਉਹ ਫੋਨ ਡੀਕਦੇ ਨੇ, ਸਾਨੂੰ ਫੋਨ ਆਊਗਾ ਜੀ, ਜੇ ਸਾਨੂੰ ਫੋਨ ਕਰੂਗਾ ਤਾਂ ਜਾਵਾਂਗੇ। ਤੇ ਹੁਣ ਕਈ ਵਾਰੀ ਕਹਿੰਦੇ ਜੇ ਉਹ ਕਹਿ ਦਿੰਦੇ ਆ ਉਚੇਚਾ ਵੀ ਅਸੀਂ ਕਿਸੇ ਨੂੰ ਫੋਨ ਨੀ ਕਰਨੇ, ਠੀਕ ਹੈ, ਹੁਣ ਫੋਨ ਨੀ ਕਰਨੇ। ਤੇ ਜਦੋਂ ਮੈਂ ਇੱਥੋਂ ਤੱਕ ਵੀ ਲੜਾਈਆਂ ਹੁੰਦੀਆਂ ਦੇਖੀਆਂ, ਗਿਲੇ ਸ਼ਿਕਵੇ ਹੁੰਦੇ ਦੇਖੇ ਆ ਕਿ ਜਦੋਂ ਉਦਣ ਨੂੰ ਪਹੁੰਚ ਜਾਂਦੇ ਲੰਗਰ ਤੇ, ਉਹ ਤੋਂ ਬਾਅਦ ਉਹ ਇੱਕ ਦੂਜੇ ਨੂੰ ਪੁੱਛਣ ਲੱਗ ਜਾਂਦੇ, ਅੱਛਾ ਵੀ ਤੂੰ ਕਿੱਦਾਂ ਆਇਆ, ਉਹ ਮੋਹਰਿਓ ਪਤਾ ਕੀ ਕਹਿੰਦਾ, ਮੈਨੂੰ ਤਾਂ ਵੀ ਫੋਨ ਆਇਆ ਸੀ, ਹਨਾ, ਤੇ ਉਹ ਕਲੇਜ ਪਾ ਜਾਂਦਾ ਉੱਥੇ ਆ ਕੇ, ਹਨਾ, ਮੈਨੂੰ ਤਾਂ ਜੀ ਫੋਨ ਆਇਆ ਸੀ। ਕਈ ਜਾਣ ਕੇ ਪਾਉਣ ਲੱਗ ਪਏ ਕਹਿਣ ਨੂੰ, ਪੇਜ ਨੀ ਪਤਾ ਵੀ ਨੀ ਫੋਨ ਕਿਸੇ ਨੂੰ ਕਰਨੇ ਨੀ, ਅਸੀਂ ਉਦਾਂ ਹੀ ਹਵਾ ਚ ਤੀਰ ਛੱਡਦੇ ਜੀ, ਸਾਨੂੰ ਫੋਨ ਆਇਆ ਸੀ, ਆਪੇ ਲੜੀ ਜਾਊਗੇ ਸ਼ਰੀਕ ਸਾਰੇ ਮਿੱਤਰ, ਹਨਾ, ਤੇ ਉਹ ਕਈ ਦਾ ਇਲਤ ਕਰਕੇ ਇੱਦਾਂ ਛੱਡ ਕੇ ਜਾਂਦੇ ਆ। ਕਈ ਫਿਰ ਇੱਦਾਂ ਹੁੰਦੀ ਆ ਵੀ ਜਿਹੜੇ ਗੁਰਦੁਆਰੇ ਨਹੀਂ ਆਏ ਹੁੰਦੇ ਉਦਣ ਪਤਾ ਹੀ ਹੁੰਦਾ, ਉਹਨਾਂ ਨੂੰ ਫੋਨ ਕਰ ਦਿੰਦੇ ਆ, ਤੇ ਉਹ ਜਿਹੜੇ ਆਊਟਸਾਈਡਰ ਬੰਦੇ ਹੁੰਦੇ ਆ, ਉਹ ਜਿਹੜੇ ਘਰ ਦੇ ਬੰਦੇ ਇੱਦਾਂ ਸਮਝਦੇ ਵੀ ਲੈ ਸਾਡੇ ਨਾਲ ਉਹ ਜ਼ਿਆਦਾ ਨੇੜੇ ਹੋ ਗਿਆ, ਸਾਨੂੰ ਇੱਥੇ ਗੁਰਦੁਆਰੇ ਅਨਾਊਂਸਮੈਂਟ ਕੀਤੀ ਆ, ਉਹਨਾਂ ਨੂੰ ਫੋਨ ਕਰਕੇ ਕਹਿੰਦੇ ਆ, ਠੀਕ ਹੈ। ਇਹ ਵੀ ਇੱਕ ਸਮਾਜਿਕ ਪਰੇਸ਼ਾਨੀ ਆ ਜਿਹੜੀ ਸਾਡੇ ਸਮਾਜ ਨੂੰ ਜਾਂ ਸਾਡੇ ਧਰਮ ਨੂੰ ਮਤਲਬ ਕਿੱਦਾਂ ਕਰੀ ਜਾਂਦੀ ਆ। ਆਪਾਂ ਇੱਦਾਂ ਦੀਆਂ ਗੱਲਾਂ ਨਾ ਹੋਏ, ਦੇਖੋ ਜੇ ਮੈਂ ਤਾਂ ਇਹ ਵੀ ਇਹਦਾ ਹੱਲ ਕੀ ਆ, ਹੱਲ ਇਹ ਆ ਵੀ ਜੇ ਤਾਂ ਤੁਸੀਂ ਆਪਣੇ ਜਾਣਾ ਚਾਹੁੰਦੇ ਹੋ ਤਾਂ ਜਾਓ, ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਹੋ ਤਾਂ ਜੇ ਅਗਲਾ ਫੋਨ ਵੀ ਕਰੇ ਤਾਂ ਵੀ ਨਾ ਜਾਓ, ਸਿੱਧੀ ਜੀ ਗੱਲ,
ਠੀਕ
ਹੈ ਨਾ। ਜੇ ਤਾਂ ਤੁਹਾਡੇ ਮਨ ਚ ਸ਼ਰਧਾ ਆ, ਜੇ ਤਾਂ ਤੁਹਾਡੇ ਮਨ ਦੇ ਵਿੱਚ ਰਿਸ਼ਤੇਦਾਰੀ ਭਾਈਚਾਰਾ ਨਿਭਾਉਣ ਦੀ ਇੱਛਾ ਆ, ਫੇਰ ਤਾਂ ਤੁਸੀਂ ਬਿਨਾਂ ਸੱਦਿਆਂ ਹੀ ਜਾਓ, ਠੀਕ ਹੈ। ਜੇ ਤੁਸੀਂ ਨਹੀਂ ਇਹਨੂੰ ਅਹਿਮੀਅਤ ਦਿੰਦੇ ਤਾਂ ਫਿਰ ਡਰਾਮਾ ਕਰਨ ਦੀ ਲੋੜ ਨੀ, ਫਿਰ ਫੋਨ ਵੀ ਕੱਲ ਹੀ ਟਿਕਣਾ, ਕਾਰਡ ਵੀ ਕੱਲ ਹੀ ਟਿਕਣਾ, ਨਾ ਜਾਓ ਫਿਰ ਐਵੇਂ ਡਰਾਮੇ ਕਰੀ ਜਾਣੇ ਉੱਥੇ, ਕਿਹੜੇ ਤੁਹਾਡੇ ਬਿਨਾਂ ਮਤਲਬ ਸਾਡੇ ਤੋਂ ਬਿਨਾਂ ਉੱਥੇ ਲੰਗਰ ਨੀ ਸ਼ੁਰੂ ਹੋਣਾ ਜਾਂ ਭੋਗ ਨੀ ਲੱਗਣਾ, ਐਵੀ ਅਸੀਂ ਕਰ। ਆਪਾਂ ਅੱਗੇ ਸੁਨੇਹੇ ਲੈਂਦੇ ਹਾਂ ਜੀ, ਤੇ ਜਗਿੰਦਰ ਸੋਈ ਹੁਣ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਹਰਨੇ ਇੱਕ ਰਾਮੇ ਵਾਲੇ ਸਿਡਨੀ ਤੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਪ੍ਰਦੀਪ ਬੇਦੀ ਹੁਣਾਂ ਨੇ ਵੀ ਪਰਸਨਲ ਮੈਸੇਜ ਕੀਤਾ, ਕਹਿੰਦੇ ਸਾਰਾ ਕਹਿੰਦੇ ਬਹੁਤ ਗੁੱਡ ਜੀ, ਸਤਿ ਸ੍ਰੀ ਅਕਾਲ, ਤੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਹੈ। ਤੇ ਹੁਣ ਉਹਨਾਂ ਨੇ ਇੱਕ ਮਸਲੇ ਵੱਲ ਧਿਆਨ ਦਵਾਇਆ, ਪਰ ਉਹ ਮਸਲਾ ਜਿਹੜਾ ਆਪਾਂ ਕਰਨ ਤੋਂ ਪਹਿਲਾਂ ਮਨਪ੍ਰੀਤ ਯੂ ਐਸ ਏ ਵਾਲੇ ਵੀ ਮੈਸੇਜ ਭੇਜ ਰਹੇ ਨੇ, ਕਹਿੰਦੇ ਦਾਸ ਵੀ ਸੁਣ ਰਿਹਾ ਪ੍ਰੋਗਰਾਮ ਯੂ ਐਸ ਏ ਤੋਂ, ਕਿਆ ਬਾਤ ਹੈ ਜੀ, ਠੀਕ ਹੈ ਜੀ ਦਾਸ, ਓਕੇ। ਤੇ ਮਿੰਟੂ ਜੀ ਮਸਲੇ ਕਈ ਆ, ਇੱਕ ਤਾਂ ਅਖਬਾਰਾਂ ਦੀਆਂ ਸੁਰਖੀਆਂ ਆਪਾਂ ਸਾਂਝੀਆਂ ਕਰਨੀਆਂ, ਇੱਕ ਮਸਲਾ ਆ ਕੱਲ ਆਇਆ ਸੀਗਾ ਵੀ ਕਈ ਗੁਰੂ ਘਰਾਂ ਦੇ ਵਿੱਚ ਟੇਬਲਾਂ ਦੇ ਉੱਤੇ ਲੰਗਰ ਛਕਦੇ ਦੇਖੇ ਗਏ ਨੇ ਮਹਿਸੂਸ, ਉਹਦੇ ਬਾਰੇ ਆਪਾਂ ਗੱਲ ਕਰਨੀ ਆ ਕਿ ਉਹਦਾ ਮਤਲਬ ਦੋਨੇ ਪੱਖ ਆਪਾਂ ਜਾਂਚਾਂਗੇ। ਇੱਕ ਹੈਗਾ ਵੀ ਪ੍ਰਦੀਪ ਬੇਦੀ ਹੁਣਾਂ ਨੇ ਕਿਹਾ ਵੀ ਜਿੱਦਾਂ ਹੁਣ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਉਹਦੇ ਵੀਡੀਓ ਫਲੋਟ ਹੋ ਰਹੇ ਨੇ, ਹਨਾ, ਤੇ ਉਹਦਾ ਕੀ ਵਰਤਾਰਾ, ਹਨਾ। ਮੈਂ ਅਮਰੀਕਾ 'ਚ ਜਿਹੜੀ ਲੜਾਈ ਹੋਈ ਸੀ ਮੈਂ ਉਸ ਵੇਲੇ ਇੱਥੇ ਹੈ ਨਹੀਂ ਸੀ, ਮਤਲਬ ਉਹ ਲੜਾਈ 'ਚ ਤਾਂ ਜਮਾ ਹੀ ਨਹੀਂ ਸੀਗਾ, ਪਰ ਮੈਂ ਮਤਲਬ ਔਨ ਦਾ ਟੂਰ ਸੀਗਾ। ਉਹਦੇ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਚਿੰਤਨ ਕਰਨਾ ਹੈ। ਸੋ ਮੈਂ ਬੇਨਤੀ ਕਰਦਾ ਸਰਬਜੀਤ ਹੁਣਾਂ ਨੂੰ ਕਿ ਗੀਤ ਨਾ ਲਾਵੇ, ਤੇ ਮੈਨੂੰ ਲੱਗਦਾ ਬ੍ਰੇਕ ਆਉਣ ਵਾਲੀ ਆ, ਆਪਾਂ ਬ੍ਰੇਕ ਲੈ ਲੈਂਦੇ ਹਾਂ 4-5 ਮਿੰਟ ਦੀ, ਮਸਲੇ ਬਹੁਤ ਜ਼ਿਆਦਾ ਆ, ਮੈਨੂੰ ਲੱਗਦਾ ਟਾਈਮ ਸਾਡਾ ਲੱਗ ਜਾਣਾ, ਸੁਨੇਹੇ ਵੀ ਬਹੁਤ ਆ ਰਹੇ ਨੇ, ਤੇ ਉਸ ਤੋਂ ਬਾਅਦ ਅਸੀਂ ਫਿਰ ਆਪਣਾ ਆਪਣਾ ਚਿੰਤਾ, ਚਲੋ ਜਦ ਤੱਕ ਆਪਾਂ ਮੈਸੇਜ ਪੜ੍ਹਦੇ ਹਾਂ, ਥੋੜ੍ਹੀ ਦੇਰ ਹੈਗਾ ਹਜੇ ਟਾਈਮ। ਤੇ ਮਿੰਟੂ ਜੀ, ਹਾਂਜੀ, ਸੁਖਵੰਤ ਸਿੰਘ ਐਡਲੇਡ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਅੱਜ ਕੱਲ ਲੋਕ ਦਿਖਾਵੇ ਲਈ ਸੇਵਾ ਜ਼ਿਆਦਾ ਕਰਦੇ ਨੇ, ਮੈਂ ਬਿਲਕੁਲ ਸਹਿਮਤ ਹਾਂ, ਤੇ ਉਹ ਕਹਿੰਦੇ ਨੇ ਖਾਲਸਾ ਏਡ ਬਹੁਤ ਉੱਤਮ ਸੇਵਾ ਕਰ ਰਹੇ ਨੇ, ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਉਸੇ ਪਾਰਟੀ ਨੂੰ ਜੁਆਇਨ ਕਰੋ ਜੋ ਆਲਰੇਡੀ ਡੂਇੰਗ ਵੈਲ, ਬਿਕੋਜ਼ ਦੇ ਹੈਵ ਅ ਨੇਮ ਇਨ ਦਾ ਵਰਲਡ। ਸੇਵਾ ਤੁਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰ ਸਕਦੇ ਹੋ, ਬਿਲਕੁਲ ਆਪਣੇ ਲਾਗੇ ਤੋਂ ਕਰੋ, ਜਿੰਨੀ ਤੁਹਾਡੀ ਰੇਂਜ ਹੈ ਉੱਥੋਂ ਸ਼ੁਰੂ ਕਰੋ, ਤੇ ਜੇ ਉਹਦੇ ਬਾਅਦ ਵਰਲਡ ਵਾਈਡ ਵੀ ਹੋ ਸਕਦੀ ਹੈ। ਅਮਰਜੀਤ ਸਿੰਘ ਭਰਤ ਤੋਂ, ਕਿਆ ਬਾਤ ਹੈ ਜੀ ਅਮਰਜੀਤ ਜੀ, ਕੀ ਹਾਲ ਚਾਲ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਹਿੰਦੇ ਕਿ ਮੇਰਾ ਦੋਸਤ ਲਖਵੀਰ ਸਰਾਂ ਨੂੰ ਵੀ ਕੈਨੇਡਾ ਛਾਂਟ ਕੇ ਲੈ ਗਿਆ ਪਰਸ ਤੋਂ, ਥੋੜੀ ਉਦਾਸੀ ਪਰ ਠੀਕ ਹੋ ਜਾਓ ਹੌਲੀ ਹੌਲੀ, ਤੁਹਾਡੀ ਗੱਲਬਾਤ ਕਰੂਗੀ ਹੀਲਾ ਕੋਈ। ਸਾਡਾ ਵੀ ਇੱਕ ਦਾਸ ਉੱਥੇ ਬੈਠਾ ਜੀ ਜਿਹੜਾ ਪ੍ਰੋਗਰਾਮ ਸੁਣਦੇ ਆ ਮਨਪ੍ਰੀਤ, ਉਹਨੂੰ ਅਮਰੀਕਾ ਖਾ ਗਿਆ। ਤੇ ਗੌਰਵ ਸ਼ਰਮਾ ਵਿਨੀਪੈਗ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਅਮਰੀਕਾ ਵਿੱਚ ਜਦੋਂ ਕੋਈ ਬਿਮਾਰ ਹੁੰਦਾ ਤਾਂ ਲੋਕ ਕਹਿੰਦੇ ਆ ਗੈਟ ਵੈਲ ਸੂਨ, ਕਹਿੰਦੇ ਆ ਵਿਸ਼ਿੰਗ ਫੋਰ ਏ ਸਪੀਡੀ ਰਿਕਵਰੀ। ਭਾਰਤ ਵਿੱਚ ਜਦੋਂ ਕੋਈ ਹਸਪਤਾਲ ਵਿੱਚ ਭਰਤੀ ਹੁੰਦਾ ਤਾਂ ਸ਼ੁਭ ਚਿੰਤਕ ਤਾਂ ਕਹਿੰਦੇ ਰਹਿੰਦੇ ਆ। ਮੇਰੇ ਚਾਚੇ ਨੂੰ ਵੀ ਇਹੀ ਬਿਮਾਰੀ ਸੀ, ਉਹ ਬੜਾ ਤੜਪ ਤੜਪ ਕੇ ਮਰਿਆ। ਠੀਕ ਹੈ ਜੀ, ਤੁਹਾਡੀ ਗੌਰਵ ਜੀ ਤੇ ਮੇਰੀ ਭੈਣ ਠੀਕ ਠਾਕ ਹੋ ਸਾਰੇ, ਤੁਸੀਂ ਉਮੀਦ ਰੱਖਦੇ ਹੋ ਤੰਦਰੁਸਤ ਹੋਵੋਗੇ। ਲੱਕੀ ਖੱਤਰਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਭਾਜੀ ਫਰੋਮ ਪੰਜਾਬ, ਅੱਛਾ ਪੰਜਾਬ ਗਏ ਹੋਏ ਨੇ, ਕਿਆ ਬਾਤ ਹੈ ਦੇਸ਼। ਤੇ ਸੁਖਦੀਪ ਰਿਆੜ ਕੋਬਰਮ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜਗਜੀਤ ਤੇ ਜੀਤਾ ਵੀ ਪ੍ਰੋਗਰਾਮ ਸੁਣ ਰਹੇ ਨੇ, ਕਬੱਡੀ ਵੇਖਣ ਜਾ ਰਹੇ ਹਾਂ ਜੀ, ਆ ਜਾਓ ਤੁਸੀਂ ਵੀ। ਸਾਨੂੰ ਤਾਂ ਕਬੱਡੀ ਖੁੰਜੇ ਲਾਇਆ ਪਿਆ ਜੀ,
ਕਬੱਡੀ ਨੀ ਸੂਤ ਆਈ
ਸਾਡੇ ਤਾਂ ਪਹਿਲੀ ਵਾਲੀ ਕਬੱਡੀ ਨੀ ਸੂਤ ਆ ਰਹੀ, ਤੇ ਕੋਈ ਗੱਲ ਨੀ ਜੀ, ਹੌਲੀ ਹੌਲੀ ਕਿੱਦਾਂ ਕਹਿੰਦਾ ਕਿ ਰੈਸਟ ਕਰ ਰਹੇ ਹਾਂ ਤੇ ਆਪਣੇ ਉਹਨੂੰ ਰੀਚਾਰਜ ਕਰ ਰਹੇ ਹਾਂ, ਹੌਲੀ ਹੌਲੀ ਉਹ ਸਾਰਾ ਕੁਛ ਸੈੱਟ ਹੋਊਗਾ। ਸੋ ਮਿੰਟੂ ਜੀ, ਬਹੁਤ ਸਾਰੇ ਸੱਜਣ ਮਿੱਤਰ ਆ ਰਹੇ ਨੇ, ਕੱਲ ਨੂੰ ਜਗਬਾਣੀ ਵਾਲੇ ਵੀ ਆ ਰਹੇ ਨੇ, ਰਮਨਦੀਪ ਸੋਢੀ ਹੁਣੀ ਲਾਈਵ ਕਰਨ ਲਈ ਤੇ ਇਸ ਇਲਾਕੇ ਦੀ ਕਵਰੇਜ ਕਰਨ ਦੇ ਲਈ। ਵੈਸੇ ਹੁਣ ਮੀਡੀਆ ਦਾ ਧਿਆਨ ਬੜਾ ਕੇਂਦਰਿਤ ਹੋਇਆ ਜੀ ਆਸਟ੍ਰੇਲੀਆ ਦੇ ਉੱਤੇ, ਮਿੰਟੂ ਜੀ ਤੁਸੀਂ ਨੀ ਫੀਲ ਕੀਤਾ ਵੀ ਜਿਹੜਾ ਆਪਣੇ ਕੰਮ ਹੋ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਉਹ ਇੱਕ ਖਿੱਚ ਦਾ ਕੇਂਦਰ ਬਣੇ ਹੋਏ ਨੇ?
ਬਿਲਕੁਲ ਬਿਲਕੁਲ, ਦੇਖੋ ਜਿਹੜਾ ਇੱਕ ਵਾਰੀ ਹਰੇਕ ਬੰਦੇ ਨੂੰ ਨਾ ਇੱਕ ਕਹਿ ਸਕਦੇ ਹੁੰਦੇ ਇੱਕ ਗੁਬਾਰ ਜਿਹਾ ਉੱਠਦਾ ਹੁੰਦਾ, ਹੁਣ ਅੱਜ ਕੱਲ ਉਹ ਗੁਬਾਰ ਉੱਠਿਆ ਹੋਇਆ ਜੀ, ਆਸਟ੍ਰੇਲੀਆ ਚਰਚਾ ਚ ਕਿਸੇ ਨਾ ਕਿਸੇ ਰੂਪ ਚ ਰਿਹਾ ਹੀ ਆ। ਤੇ ਅੱਜ ਕੱਲ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਪਹਿਲਾਂ ABP ਸਾਂਝਾ ਵਾਲੇ ਆਏ, ਫਿਰ ਪ੍ਰਾਈਮ ਏਸ਼ੀਆ ਵਾਲੇ ਆਏ, ਫਿਰ ਹੁਣ ਜਗਬਾਣੀ ਵਾਲੇ ਆਏ, ਫਿਰ ਤੇ ਆ ਪੰਜਾਬ TV ਵਾਲੇ ਆਏ, ਹੋਰ ਜਾਣੀ ਕਿ ਵਿਦੇਸ਼ੀ ਮੀਡੀਆ ਜਿਹੜਾ ਉਹ ਕਿਤੇ ਨਾ ਕਿਤੇ ਹੁਣ ਆਸਟ੍ਰੇਲੀਆ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਉਹਨਾਂ ਨੂੰ ਅਟਰੈਕਟ ਵੀ ਕਰ ਰਿਹਾ ਤੇ ਨਾਲ ਨਾਲ ਉਹ ਆਪਣੇ ਪੈਰ ਜਮਾਉਣ ਦੇ ਵਿੱਚ ਵੀ ਆ, ਵੀ ਆਸਟ੍ਰੇਲੀਆ ਜਿਹੜੇ ਆਉਣ ਵਾਲੇ ਦਿਨਾਂ ਦੀ ਵੱਡੀ ਮਾਰਕੀਟ ਦੇ ਤੌਰ ਤੇ ਉੱਭਰ ਕੇ ਆ ਰਿਹਾ ਤੇ ਹੋ ਸਕਦਾ ਵੀ ਆਪਾਂ ਇੱਥੇ ਵੀ ਪੈਰ ਜਵਾਈਏ। ਸੋ ਪਰ ਇਹ ਤਾਂ ਆਉਣ ਵਾਲਾ ਵਕਤ ਦੱਸੂ ਵੀ ਕਿਵੇਂ ਪੈਰ ਜਵਾਏ ਜਾਂਦੇ ਆ ਜੀ, ਤੇ ਕਿੰਨੇ ਸੌਖੇ ਆ, ਐਡਾ ਸੁਖਾਲਾ ਨਹੀਂ ਹੈ ਆ ਕੇ ਇੱਕ ਚੀਜ਼ ਨੂੰ ਦੇਖ ਕੇ ਜਾਣਾ ਦਿਖਾਉਣਾ ਤੇ ਪਰ ਉਹਨੂੰ ਕਮਰਸ਼ੀਅਲ ਪੱਧਰ ਦੇ ਉੱਤੇ ਕੰਮ ਜਿਹਾ ਕਰਨਾ ਤਾਂ ਔਖਾ ਪੈਂਦਾ। ਪਰ ਚਲੋ ਜੀ, ਵਕਤ ਨਾਲ ਜਿੱਥੇ ਆਪਾਂ 10-15 ਸਾਲਾਂ ਚ ਕਾਫੀ ਸਾਡੇ ਸੁਧਾਰ ਹੋਇਆ ਤੇ ਆਉਣ ਵਾਲੇ 10 ਸਾਲਾਂ ਨੂੰ ਬਹੁਤ ਸਾਰੇ ਇਹ ਚੀਜ਼ਾਂ ਵੀ ਸਾਹਮਣੇ ਆ ਜਾਣਗੀਆਂ ਜੀ।
ਦੇਖੋ ਮੇਰਾ ਆਪਣਾ ਖਿਆਲ ਹੈ ਵੀ ਚਾਹੇ ਉਹ ਸਪੋਰਟਸ ਹੋਵੇ, ਚਾਹੇ ਹੁਣ ਮੀਡੀਆ ਹੋਵੇ, ਚਾਹੇ ਹੁਣ ਕਬੱਡੀ ਵੀ ਆ, ਦੇਖੋ ਅੱਜ ਹੋ ਰਿਹਾ ਸਾਰੇ ਬਾਹਰੋਂ ਹੀ ਪਲੇਅਰ ਆ ਰਹੇ ਨੇ ਹਨਾ, ਤੇ ਮੈਨੂੰ ਨੀ ਲੱਗਦਾ ਆਸਟ੍ਰੇਲੀਆ ਦਾ ਕੋਈ ਪਲੇਅਰ ਖੇਡ ਰਿਹਾ। ਇਹਨੂੰ ਆਸਟ੍ਰੇਲੀਆ ਨੂੰ ਇੱਕ ਤਰ੍ਹਾਂ ਨਾਲ ਮੰਡੀ ਦੇ ਤੌਰ ਤੇ ਦੇਖਣਾ ਮੈਨੂੰ ਥੋੜਾ ਜਿਹਾ ਹਜੇ ਮੈਂ ਇਸ ਚੀਜ਼ ਨੂੰ ਹਜ਼ਮ ਨਹੀਂ ਕਰ ਰਿਹਾ ਕਿ ਇੱਕ ਮੰਡੀ ਦੇ ਤੌਰ ਤੇ ਦੇਖ ਕੇ ਇੱਥੇ ਕਰਾ ਕੇ ਤੇ ਫਿਰ ਪੈਸੇ ਚੱਕ ਕੇ ਲੈ ਜਾਣੇ ਹਨਾ। ਇਹ ਇਕੱਲਾ ਇਹ ਨਹੀਂ, ਇਕੱਲਾ ਕਬੱਡੀ ਜਾਂ ਮੀਡੀਆ ਵਾਲਾ ਨਹੀਂ, ਇਹ ਸਾਡੇ ਧਾਰਮਿਕ ਖੇਤਰ ਦੇ ਵਿੱਚ ਜਿਹੜੇ ਪ੍ਰਚਾਰਕ ਹੈ ਉਹਨਾਂ ਦੀ ਵੀ ਇਹ ਧਰਤੀ ਬਣ ਚੁੱਕੀ ਆ ਕਿ ਉਹ ਤੁਸੀਂ ਆਮ ਦੇਖੋਗੇ ਗੁਰਦੁਆਰਿਆਂ ਚ ਜਾਓਗੇ, ਉੱਥੇ ਜਿੰਨੇ ਪ੍ਰਬੰਧਕ ਨੇ ਸੰਗਤ ਹੈ ਉਹ ਕਹਿੰਦੀ ਹੋਏਗੀ ਆਮ ਉਹਨਾਂ ਦੇ ਦਿਲ ਚ, ਮਤਲਬ ਆਉਂਦੇ ਆ ਉਹ ਜਾਣਾ ਪੈਂਦਾ ਉਹਨਾਂ ਨੂੰ ਗੁਰਦੁਆਰੇ, ਪਰ ਉਹਨਾਂ ਦੇ ਦਿਲ ਦੀ ਜਿਹੜੀ ਹੂਕ ਹੈ ਉਹ ਇਹੀ ਹੈ ਵੀ ਸਾਨੂੰ ਤਾਂ ਇਹਨਾਂ ਨੇ ਕੈਸ਼ ਕਾਊਸ ਜਾਣੀ ਕਿ ਕਾਮ ਧੇਨ ਕਊ ਸਮਝ ਰੱਖਿਆ ਵੀ ਆਉਂਦੇ ਨੇ ਰੜਕਾ ਲੈ ਕੇ ਵੀ ਡਾਲਰ ਚੱਕ ਕੇ ਲੈ ਜਾਣੇ ਹਨਾ। ਤੇ ਇਹ ਇੱਕ ਮਤਲਬ ਪ੍ਰਚਾਰਕਾਂ ਜਾਂ ਜਿਹੜੇ ਜਥੇ ਆ ਉਹਨਾਂ ਪ੍ਰਤੀ ਵੀ ਇਹ ਸੋਚ ਬਣੀ ਹੋਈ ਹੈ ਕਿ ਉਹਨੂੰ ਉਹ ਮੰਡੀ ਸਮਝਦੇ ਆ। ਇੱਦਾਂ ਹੁਣ ਆਮ ਆਦਮੀ ਪਾਰਟੀ ਵੇਲੇ ਵੀ ਇਹੀ ਹੋਇਆ ਹਨਾ, ਉਹ ਵੀ PPP ਬਿੱਲ ਵੀ ਹੋਇਆ ਵੀ ਉਹ ਜਿਹੜੇ ਇੰਡੀਆ ਦੇ ਪੋਲੀਟੀਸ਼ੀਅਨ ਵੀ ਆ ਉਹ ਵੀ ਮੰਡੀ ਸਮਝਦੇ ਵੀ ਇੱਥੋਂ ਆਓ ਤੇ ਪੈਸੇ ਇਕੱਠੇ ਕਰਕੇ NRI ਦੇ ਲੈ ਜਾਓ, ਤੁਹਾਨੂੰ ਪੈਸੇ ਨਾਲ ਮਤਲਬ ਹੈ, ਹੋਰ ਕੋਈ ਗੱਲ ਨੀ ਹਨਾ। ਸੋ ਇਹ ਵੀ ਇੱਕ ਵਰਤਾਰਾ ਹੈ ਜੇ ਤਾਂ ਆਪਾਂ ਇਸ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਅਸੀਂ ਸਮਾਜ ਜਿਹੜਾ ਸਿਰਜਣਾ ਹੈ ਕਿ ਆਪਾਂ ਇੱਕ ਮੰਡੀ ਨਾ ਬਣ ਜਾਈਏ, ਆਪ ਹੀ ਮੰਡੀ ਨਾ ਬਣ ਜਾਈਏ, ਇਹਦਾ ਖਿਆਲ ਰੱਖਣਾ। ਸਾਡੇ ਜਿਹੜੇ ਆਪਣੇ ਇੱਥੇ ਆਸਟ੍ਰੇਲੀਆ ਦੇ ਪ੍ਰੋਜੈਕਟ ਹੈ ਜਿਹੜੇ ਸਾਡੇ ਬੱਚਿਆਂ ਨੂੰ ਲਾਹੇਵੰਦ ਹੋਣਗੇ, ਜਿਹੜੇ ਸਾਡੇ ਬੱਚਿਆਂ ਨੂੰ ਕੋਈ ਬੈਨੀਫਿਟ ਦੇਣਗੇ, ਆਪਾਂ ਉਹਨਾਂ ਨੂੰ ਸਪੋਰਟ ਕਰਨੀ ਹੈ ਪਹਿਲਾਂ, ਬਾਕੀ ਬਾਅਦ ਚੋਂ ਜਿਹਨੂੰ ਮਰਜ਼ੀ ਕਰੋ। ਪਰ ਏਦਾਂ ਨੀ ਵੀ ਹੁਣ ਕਈ ਤੁਸੀਂ ਦੇਖੇ ਹੋਣੇ ਵਰਤਾਰੇ ਨਾ ਉਹ ਜੀ ਅਸੀਂ ਇੱਥੇ ਨੀ ਕਰਦੇ, ਅਸੀਂ ਤਾਂ ਜੀ ਉਹ ਲੋੜਵੰਦਾਂ ਨੂੰ ਆਪ ਹੀ ਸਿੱਧਾ ਕਰਦੇ ਆ। ਹੁਣ ਉਹ ਮੈਂ ਉਹਨਾਂ ਨੂੰ ਕਈ ਵਾਰੀ ਲੰਮੇ ਹੱਥੀ ਲੈਂਦਾ ਹੁੰਦਾ ਵੀ ਤੁਸੀਂ ਵੀ ਮਤਲਬ ਖਾਣਾ ਪੀਣਾ ਇੱਥੇ ਆ, ਗੁਰਦੁਆਰੇ ਲੰਗਰ ਛਕਣੇ ਨੇ, ਫੈਸਿਲਿਟੀਆਂ ਯੂਜ਼ ਗੁਰਦੁਆਰੇ ਕਰਨੀਆਂ ਨੇ, ਠੀਕ ਹੈ। ਹੁਣ ਉਹ ਗੁਰਦੁਆਰੇ ਪਾਣੀ ਨਾਲ ਚੱਲਦੇ ਨੇ, ਪਾਣੀ ਵੀ ਮਹਿੰਗਾ ਹੈ ਅੱਜ ਕੱਲ੍ਹ, ਤੁਹਾਨੂੰ ਪਤਾ ਹੀ ਹੈ ਵੀ 49 ਸੈਂਟ ਦੀ ਬੋਤਲ ਹੈ 600 ਗ੍ਰਾਮ ਦੀ, ਜਾਣੀ ਕਿ $1.20 ਨੂੰ ਲੀਟਰ ਹੈ, ਪਾਣੀ ਵੀ ਮਹਿੰਗਾ ਹੈ, ਤੇਲ ਨਾਲੋਂ ਮਹਿੰਗਾ ਆ, ਹਨਾ। ਸੋ ਇਸ ਕਰਕੇ ਮਤਲਬ ਇਹ ਜਿਹੜੇ ਇੱਥੇ ਦੇ ਫੰਕਸ਼ਨ ਹੈ ਉਹ ਪਹਿਲਾਂ ਚੱਲਣੇ ਚਾਹੀਦੇ ਨੇ, ਉਹਨਾਂ ਨੂੰ ਸਪੋਰਟ। ਉਹ 'ਚ ਇਹ ਦੇਖਣਾ ਵੀ ਸਾਨੂੰ ਆਸਟ੍ਰੇਲੀਆ ਵਾਲਿਆਂ ਨੂੰ ਕੀ ਫਾਇਦਾ, ਸਾਡੇ ਬੱਚਿਆਂ ਨੂੰ ਇੱਥੇ ਉਸ ਉਸ ਪ੍ਰੋਗਰਾਮ ਦਾ, ਉਸ ਪ੍ਰੋਜੈਕਟ ਦਾ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਆਪਾਂ ਚੀਜ਼ ਦੇਖਣੀ ਹੈ। ਸੋ ਮਿੰਟੂ ਜੀ ਲਈਏ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਚਿੰਤਨ ਕਾਫੀ ਹੈ ਆਪਣਾ ਅੱਜ ਕਰਨਾ।
ਜੀ 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 ਬਿਲਕੁਲ
ਠੀਕ ਹੈ ਜੀ, ਸਰਵੀਸ ਜੀ ਲਿਓ ਬ੍ਰੇਕ, ਫਿਰ ਉਹ ਤੋਂ ਬਾਅਦ ਮਿਲਦੇ ਹਾਂ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387-590629.
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ, ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
If you are thinking about carbon, then first meet the builders and negotiators. Nu, helping you get a sharp deal. ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ
ਲਾ ਕੇ ਗਾਰੀ ਦੁਨੀਆ ਤਾਰੀ
ਕਦੋਂ 20 ਮਈ 2018 ਕਿੱਥੇ ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਸਾਊਥ ਵਾਫਟ
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ
ਤੇ ਫਿਰ ਦੇਰ ਕਾਦੀ ਜੀ ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਗੁਰਦੁਆਰਾ ਸਾਹਿਬ ਗਲੈਨਵੁੱਡ ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਮਿਤੀ 28 ਅਪ੍ਰੈਲ ਨੂੰ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਜੋ ਦੁਪਹਿਰ 12:30 ਵਜੇ ਸਿਡਨੀ ਦੇ ਓਪਰਾ ਹਾਊਸ ਤੋਂ ਆਰੰਭ ਹੋ ਕੇ ਮਾਰਟਿਨ ਪਲੇਸ ਵਿਖੇ ਸਮਾਪਤ ਹੋਵੇਗਾ ਜਿੱਥੇ ਗੱਤਕੇ ਦੀ ਪੇਸ਼ਕਾਰੀ ਦਸਤਾਰਾਂ ਸਜਾਉਣ ਹਿੱਤ ਬੂਟ ਵੱਖ ਵੱਖ ਬੁਲਾਰੇ ਅਤੇ ਪ੍ਰਚਾਰਕ ਸੰਗਤਾਂ ਨੂੰ ਸੰਬੋਧਨ ਵੀ ਕਰਨਗੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਪਰਿਵਾਰਾਂ ਸਮੇਤ ਹਾਜ਼ਰੀ ਲਗਾਉਣ ਲਈ ਸੱਦਾ ਦਿੱਤਾ ਜਾਂਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜਸਵੀਰ ਸਿੰਘ ਥਿੰਦ ਨੂੰ 0430-021-812 ਤੇ ਜਾਂ BS ਚਾਹਲ ਨੂੰ 0405-825-050 ਤੇ ਜਾਂ ਹਰਜੀਤ ਸੋਮਲ ਨੂੰ 0406-767-799 ਤੇ ਜਾਂ ਹਰਮੀਤ ਸਿੰਘ ਨੂੰ 0419-233-530 ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
24 ਘੰਟੇ 7 ਦਿਨ ਜੀ ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ 10:10 ਘੜੀ ਦੇ ਉੱਤੇ ਹੋ ਗਏ ਨੇ ਦਿਨ ਐਤਵਾਰ ਵਾਲੇ ਦਿਨ ਦੇ ਔਰ ਦੂਸਰਾ ਹਿੱਸਾ ਦਿਲ ਵਾਲੀ ਗੱਲ ਦਾ ਸ਼ੁਰੂ ਹੋ ਚੁੱਕਾ ਜਿਸ ਤਰ੍ਹਾਂ ਤੁਸੀਂ ਅਨਾਊਂਸਮੈਂਟਸ ਦੇ ਵਿੱਚ ਸੁਣ ਚੁੱਕੇ ਹੋ ਕਿ ਨਗਰ ਕੀਰਤਨ ਆਯੋਜਿਤ ਕੀਤੇ ਜਾ ਰਹੇ ਨੇ ਤੇ ਵਿਸਾਖੀ ਦੇ ਸੰਬੰਧ ਦੇ ਵਿੱਚ ਅੱਜ ਬ੍ਰਿਸਬਨ ਦੇ ਵਿੱਚ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੁਮਾ ਮਾ ਕੇ ਪਹੁੰਚੋ ਔਰ ਅਫੀਸ਼ੀਅਲ ਜਿਹੜੀ ਅਨਾਊਂਸਮੈਂਟ ਹੈ ਉਹ ਸਿਡਨੀ ਵੱਲੋਂ ਜਾਰੀ ਕੀਤੀ ਗਈ ਹੈ ਗੁਰਦੁਆਰਾ ਪਾਰਕ ਲਈ ਵੱਲੋਂ ਸਾਨੂੰ ਸੰਪਰਕ ਕਰਕੇ ਉਸ ਦੀ ਅਨਾਊਂਸਮੈਂਟ ਤੁਸੀਂ ਸੁਣ ਰਹੇ ਹੋ ਉਹ ਅਗਲੇ ਹਫ਼ਤੇ ਆ ਜੀ ਉੱਥੇ ਵੀ ਜ਼ਰੂਰ ਪਹੁੰਚਣਾ ਮਿੰਟੂ ਜੀ ਕੁਛ ਸੁਨੇਹ ਲੈ ਲਈ ਉਸ ਤੋਂ ਬਾਅਦ ਫਿਰ ਆਪਾਂ ਚਿੰਤਨ ਸ਼ੁਰੂ ਕਰਾਂਗੇ
ਜੀ ਜੀ ਬਿਲਕੁਲ
ਤੇ ਕੁਲਵੀਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਕੁਲਵੀਰ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਹਰਬੰਸ ਸਿੰਘ ਜੀ ਸਾਡੇ ਸਤਿਕਾਰਯੋਗ ਤੁਹਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ। ਸਤਿ ਸ੍ਰੀ ਅਕਾਲ ਬੁਲਾਈ ਆ। ਕੁਲਵੀਰ ਸਿੰਘ ਕਹਿ ਰਹੇ ਨੇ ਮੈਂ ਇੰਜੋਏ ਕਰ ਰਿਹਾ ਡਰਾਈਵਿੰਗ। ਤੇ ਗੁਰਪ੍ਰੀਤ ਤੇ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਕਬੱਡੀ ਤਾਂ ਬਾਈ ਜੀ ਮੰਡੀ ਬਣ ਗਈ ਆ, ਨਸ਼ੇ ਕਰਕੇ ਸਟਾਰ ਬਣੇ ਖਿਡਾਰੀ ਆਉਣ ਵਾਲੇ ਖਿਡਾਰੀਆਂ ਨੂੰ ਕੀ ਸੰਦੇਸ਼ ਦੇ ਰਹੇ ਹਨ? ਮਿਹਨਤ ਕਰਨ ਦੀ ਲੋੜ ਨਹੀਂ, ਬਸ ਟੀਕੇ ਲਾ ਲਓ ਤੇ ਸਟਾਰ ਬਣ ਜਾਓ। ਇੱਕ ਹੋਰ ਸੂਚਨਾ, ਇਹ ਇੰਪੋਰਟੈਂਟ ਹੈ ਜੀ, ਜਿਹੜੀ ਸੂਚਨਾ ਹੁਣ ਸ਼ੇਅਰ ਕਰਾਂਗੇ। ਕਹਿੰਦੇ ਨੇ ਕਿ ਮੈਨੂੰ ਫੇਸਬੁੱਕ ਛੱਡੀ ਨੂੰ ਇੱਕ ਹਫ਼ਤਾ ਹੋ ਗਿਆ। ਕਿਆ ਬਾਤ ਹੈ, ਮੁਬਾਰਕਾਂ ਜੀ, ਬਹੁਤ
ਕਮਾਲ ਹੋ ਗਈ।
ਹਾਂਜੀ, ਦਿਨ ਤੀਆਂ ਵਾਂਗ ਲੰਘ ਰਹੇ ਨੇ, ਪਹਿਲੇ ਦੋ ਦਿਨ ਬਹੁਤ ਤੋੜ ਲੱਗੀ ਹੋਈ ਪਰ ਤੀਜੇ ਦਿਨ ਦਿਮਾਗ ਵਿੱਚ ਫੇਸਬੁੱਕ ਨਿਕਲਦੀ ਹੁਣ ਸਿਰਫ 5% ਰਹਿ ਗਈ ਆ। ਜੇਕਰ ਮੈਂ ਫੇਸਬੁੱਕ ਛੱਡ ਸਕਦਾ ਹਾਂ ਤਾਂ ਕੋਈ ਵੀ ਛੱਡ ਸਕਦਾ, ਜੇ ਕਿਸੇ ਨੂੰ ਮਦਦ ਚਾਹੀਦੀ ਹੈ ਤਾਂ ਮੈਨੂੰ ਸੰਪਰਕ ਕਰ ਸਕਦਾ, ਤੁਸੀਂ ਜੀ ਨਸ਼ੇ ਛਡਾਓ, ਬਾਕੀ ਗੱਲਾਂ ਫੇਸਬੁੱਕ ਦਾ ਏਡਾ ਕੋਈ ਵੱਡਾ ਨਸ਼ਾ ਨਹੀਂ ਹੈਗਾ। ਤੇ ਇਹ ਚਲੋ ਹੁਣ ਇੱਧਰ ਦੇਖੋ, ਤੁਸੀਂ ਫੇਸਬੁੱਕ ਛੱਡਣ ਦੀ ਗੱਲ ਕਰਦੇ, ਮੇਰੀ ਕੱਲ ਦੀ ਰਿਪੋਰਟ ਸੁਣ ਕੇ ਬਹੁਤ ਸੱਜਣਾਂ ਨੇ ਉਸ ਤੇ ਅਮਲ ਕਰਦੇ ਹੋਏ ਨਹਾਉਣਾ ਵੀ ਛੱਡ ਦਿੱਤਾ। ਗੌਰਵ ਸ਼ਰਮਾ ਵਿਨੀਪੈਗ ਉਹਨਾਂ ਨੇ ਕਿਹਾ, ਕਹਿੰਦੇ ਭਾਜੀ ਤੁਹਾਡੀ ਕੱਲ ਵਾਲੀ ਥਿਊਰੀ ਮੁਤਾਬਕ ਅਸੀਂ ਕੈਨੇਡਾ ਵਾਲੇ ਤਾਂ ਇੰਡੀਆ ਤੋਂ ਹੀ ਨਹਾ ਕੇ ਤੁਰੀਏ ਤੇ ਵਾਪਸ ਇੰਡੀਆ ਜਾ ਕੇ ਨਹਾਇਆ ਕਰੀਏ। ਉਹ ਮੈਨੂੰ ਤਾਂ ਪਹਿਲਾਂ ਹੀ ਸਰਵਿਸ ਤੇ ਕਹੀ ਜਾਂਦਾ, ਕਹਿੰਦੇ ਗੌਰਵ ਸ਼ਰਮਾ ਨੇ ਕੋਈ ਚੁਟਕਲਿਆਂ ਵਾਲੀ ਮਸ਼ੀਨ ਲਾਈ ਹੋ ਹੈ ਘਰੇ, ਜਿਹੜੇ ਆਪ ਉਹ ਇਹ ਕਹਿੰਦੇ ਆਪ ਬਣਾਉਂਦਾ, ਗੌਰਵ ਸ਼ਰਮਾ ਚੁਟਕਲੇ ਆਪ ਬਣਾਉਂਦਾ। ਤੇ ਮਿੰਟੂ ਭਾਜੀ ਕਹਿੰਦੇ ਉਹ ਕੋਈ ਚੁਟਕਲਿਆਂ ਵਾਲੀ ਕਾਮ ਤੇ ਗਊ ਤਾਂ ਨਹੀਂ ਜਿਹੜੀ ਗੋਹੇ ਦੇ ਰਹੀ ਚੁਟਕਲੇ ਦਿੰਦੀ ਆ,
ਲੱਗਦੀ ਆ
ਹਨਾ, ਲੱਗਦਾ ਹਨਾ ਇਹਨਾਂ ਨੂੰ ਚੁਟਕਲੇ ਵਾਲੀ ਗਾਂ ਕਿਹੜੀ ਕੀਤੀ ਹੋ ਕਿਤੇ। ਤੇ ਉਹ ਚੁਟਕਲਾ ਜੀ ਇੱਕ ਭੇਜਿਆ ਮੈਨੂੰ, ਹੁਣ ਸੁਪਰੀਮ ਕੋਰਟ ਦਾ ਕਾਫੀ ਰੌਲਾ ਚੱਲਦਾ ਨਾ ਜੱਜਾਂ ਦਾ, ਹੁਣ ਉਹ ਜੱਜਾਂ ਦੇ ਬਹੁਤ ਚੁਟਕਲੇ ਆ ਰਹੇ ਆ। ਇੱਕ ਬੰਦਾ ਜੀ ਕਹਿੰਦੇ ਵੀ ਰਾਤ ਨੂੰ ਨਾ ਮਤਲਬ ਉੱਠ ਕੇ ਬਾਹਰ ਚਲੇ ਗਿਆ, ਉਹਦੀ ਘਰ ਵਾਲੀ ਨੂੰ ਨਾ ਜਾਗ ਆਈ 2:30 ਵਜੇ, ਉਹਨੂੰ ਦੇਖਿਆ ਵੀ ਉਹ ਹੈ ਨੀ ਉੱਥੇ, ਤਾਂ ਉਹ ਉੱਠੀ, ਉਹਨੇ ਟੇਬਲ ਲੈਂਪ ਜਗਾਈ ਤਾਂ ਬਾਹਰ ਗਈ, ਤਾਂ ਬਾਹਰ ਨਾ ਲਾਊਂਜ ਰੂਮ ਦੇ ਵਿੱਚ ਕਿਚਨ ਦੇ ਏਰੀਏ ਦੇ ਵਿੱਚ ਨਾ ਜਿੱਥੇ ਡਾਇਨਿੰਗ ਟੇਬਲ ਹੁੰਦਾ, ਹਲਕੀ ਜਿਹੀ ਰੋਸ਼ਨੀ ਟੇਬਲ ਲੈਂਪ ਦੀ ਹੋਈ, ਤੇ ਉਹਦੇ ਘਰ ਵਾਲਾ ਨਾ ਉੱਥੇ ਬੈਠਾ ਤੇ ਕਾਫੀ ਪੀਵੇ ਹਨਾ, ਤੇ ਬੜਾ ਡੂੰਘੇ ਵਿਚਾਰਾਂ ਚ ਗਿਆ, ਅੱਖਾਂ ਥੋੜੀ ਥੋੜੀ ਭਰੀਆਂ ਹੋਈਆਂ ਉਹਦੀਆਂ। ਤੇ ਉਹ ਨਾ ਉਹਨੂੰ ਘਰ ਵਾਲੀ ਨੂੰ ਯਾਦ ਆਇਆ ਤੇ ਹਾਂ ਕਹਿੰਦੀ ਅੱਜ ਤਾਂ ਸਾਡੀ ਵੈਡਿੰਗ ਐਨਵਰਸਰੀ ਆ, ਤੇ ਸ਼ਾਇਦ ਇਹ ਇਮੋਸ਼ਨਲ ਹੋ ਗਿਆ ਹਨਾ। ਤੇ ਉਹ ਕਹਿੰਦੀ ਉਹਦੇ ਕੋਲ ਗਈ ਹੌਲੀ ਹੌਲੀ, ਤੇ ਉਹ ਜਾ ਕੇ ਕਹਿੰਦੀ ਤੁਸੀਂ ਅੱਧੀ ਰਾਤ ਨੂੰ ਇਸ ਵੇਲੇ ਇੰਨੇ ਇਮੋਸ਼ਨਲ ਹੋਈ ਬੈਠੇ ਹੋ? ਕਹਿੰਦਾ ਹਾਂ। ਕਹਿੰਦਾ ਅੱਜ ਸਾਡਾ ਵਿਆਹ ਸੀ। ਉਹ ਉਹਦੀਆਂ ਅੱਖਾਂ ਚ ਵੀ ਹੰਝੂ ਆ ਗਏ, ਕਿਆ ਬਾਤ ਹੈ ਨਾ, ਮੇਰੇ ਘਰ ਵਾਲਾ ਇੰਨੀ ਦੇਖਭਾਲ ਕਰ ਰਿਹਾ, ਇੰਨੀ ਹਨਾ ਮੈਮਰੀ ਉਹਦੀ। ਉਹ ਜਾ ਕੇ ਕਹਿੰਦੇ ਨਹੀਂ 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 ਇਮੋਸ਼ਨਲ ਨੀ ਹੋਣਾ ਤੁਸੀਂ, ਇਮੋਸ਼ਨਲ ਨੀ ਹੋਣਾ। ਤੇ ਕਹਿੰਦਾ ਹਾਂ ਮੈਂ ਵੀ ਇਹੀ ਸੋਚ ਰਿਹਾ ਤੇ ਇਮੋਸ਼ਨਲ ਨਾ ਹੋਵਾਂ। ਕਹਿੰਦਾ ਤੁਸੀਂ ਕੀ ਸੋਚ ਕੀ ਰਹੇ ਹੋ? ਕਹਿੰਦਾ ਮੈਂ ਤੈਨੂੰ ਯਾਦ ਹੈ ਅੱਜ ਤੋਂ ਪੂਰੇ 14 ਸਾਲ ਪਹਿਲਾਂ ਜਦੋਂ ਤੂੰ 18 ਸਾਲ ਦੀ ਸੀ। ਕਹਿੰਦੀ ਹਾਂ ਹਾਂ ਮੈਨੂੰ ਯਾਦ ਹੈ। ਕਹਿੰਦੇ ਉਸ ਦਿਨ ਤੇਰੇ ਡੈਡੀ ਨੇ ਸਾਨੂੰ ਫੜ ਲਿਆ ਸੀ ਕਾਰ ਚ ਜਾਂਦੇ। ਕਹਿੰਦੇ ਹਾਂ। ਕਹਿੰਦਾ ਉਹਨੇ ਮੈਨੂੰ ਇੱਕ ਧਮਕੀ ਦਿੱਤੀ ਸੀ। ਕਹਿੰਦੇ ਕਿਹੜੀ ਧਮਕੀ? ਕਹਿੰਦਾ ਦਿੱਤੀ ਸੀ ਵੀ ਜੇ ਤੂੰ ਕਹਿੰਦਾ ਜਾਂ ਤਾਂ ਮੇਰੀ ਕੁੜੀ ਨਾਲ ਵਿਆਹ ਕਰਾ ਲਾ, ਠੀਕ ਹੈ, ਨਹੀਂ ਤਾਂ ਮੈਂ ਤੈਨੂੰ ਕਹਿੰਦਾ 14 ਸਾਲ ਦੇ ਅੰਦਰ ਕਰ ਦੂੰਗਾ। ਕਹਿੰਦੇ ਹਾਂ ਤੁਹਾਨੂੰ ਯਾਦ ਹੈ, ਮੈਨੂੰ ਵੀ ਯਾਦ ਹੈ। ਕਹਿੰਦੇ ਸੀ ਅੱਜ ਤੁਸੀਂ ਇੰਨੇ ਇਮੋਸ਼ਨਲ ਕਿਉਂ ਹੋਏ ਹੋਏ? ਕਹਿੰਦਾ ਮੈਂ ਇਮੋਸ਼ਨਲ ਇਸ ਕਰਕੇ ਹੋਇਆ ਅੱਜ, ਕਹਿੰਦਾ ਮੇਰੀ ਰਿਹਾਈ ਦਾ ਦਿਨ ਹੋਣਾ ਸੀ, ਜੇਲ ਤੋਂ ਛੁੱਟ ਜਾਣਾ ਸੀ, ਕਹਿੰਦਾ ਤਾਂ ਕਰਕੇ ਇੰਨਾ ਇਮੋਸ਼ਨਲ ਹੋਇਆ ਪਿਆ। ਸੋ ਇੱਦਾਂ ਦੇ
ਦੇਖੋ ਅੱਜ ਜਿਹੜਾ ਵਰਲਡ ਕੱਪ ਹੋ ਰਿਹਾ ਕਬੱਡੀ ਦਾ, ਤੇ ਉਹ ਸ਼ੁਰੂ ਹੋ ਚੁੱਕਿਆ ਉੱਥੇ, ਤੇ ਹਲੇ ਭਾਵੇਂ ਦਰਸ਼ਕਾਂ ਨੇ ਮੈਨੂੰ ਲੱਗਦਾ ਸਾਡਾ ਜਿਹੜਾ ਕਲਚਰ ਬਣਿਆ ਹੋਇਆ ਦਰਸ਼ਕ ਨਹੀਂ ਪਹੁੰਚੇ ਹਲੇ ਤੱਕ, ਤੇ ਉਹ ਲੇਟ ਪਹੁੰਚਣਗੇ, ਦੁਪਹਿਰ ਤੋਂ ਬਾਅਦ ਰੌਣਕ ਲੱਗਣੀ ਹੈ, ਪਰ ਮੈਚ ਭਰਮਾ ਸ਼ੁਰੂ ਹੋ ਚੁੱਕਿਆ। ਤੇ ਜਨ ਗਨ ਮਨ ਰਾਸ਼ਟਰੀ ਗੀਤ ਜਿਹੜਾ ਇੰਡੀਆ ਦਾ ਉਹ ਹੁਣੇ ਵੱਜ ਕੇ ਹਟਿਆ ਉੱਥੇ, ਤੇ ਉਹ ਵੱਜ ਕੇ ਪਲੇਅਰਾਂ ਨੇ ਰਾਸ਼ਟਰੀ ਗੀਤ ਗਾਇਆ, ਤੇ ਹੁਣ ਉਦੋਂ ਬਾਅਦ ਉਹ ਮੈਚ ਸ਼ੁਰੂ ਹੋ ਗਿਆ।
ਨਹੀਂ ਹੋਰ ਤਾਂ ਹੋਰ ਇਹ ਤਾਂ ਗੱਲ ਮੰਨਦੇ ਆ, ਇੰਡੀਆ ਦੀ ਟੀਮ ਆਣੀ ਆ, ਰਾਸ਼ਟਰ ਗੀਤ ਤਾਂ ਚੱਲਣਾ ਹੀ ਆ, ਠੀਕ ਆ। ਤੇ ਮੈਨੂੰ ਲੱਗਦਾ ਕਿਤੇ ਐਸ ਜੀ ਪੀ ਸੀ ਵਾਲਿਆਂ ਦੇ ਤਾਂ ਨੀ ਲਾਤਾ, ਉਹ ਤਾਂ ਕੌਮ ਲਈ ਤਾਂ ਬਹੁਤ ਔਖਾ ਹੋਜੂਗਾ। ਮੈਲਬਨ ਚ ਪਤਾ ਕਿੰਨੀਆਂ ਪੰਥਕ ਜਥੇਬੰਦੀਆਂ ਹਜੇ ਕੱਲੇ ਹੀ ਨਗਰ ਕੀਰਤਨ ਨਿਕਲ ਕੇ ਹਟਿਆ, ਉਹਨਾਂ ਦੇ ਤਾਂ ਹਿਰਦੇ ਬਲੁੰਦਰੇ ਜਾਣੇ ਆ ਫਿਰ ਸਾਰਿਆਂ ਦੇ। ਇਹਦਾ ਔਖਾ ਹੋਜੂਗਾ।
ਤੜਕੇ ਤੜਕੇ ਮੈਂ ਵੀ ਹੁਣ ਜਦੋਂ ਆਉਣ ਕੀਤਾ ਦੇਖਿਆ ਤਾਂ ਮੈਨੂੰ ਉਦੋਂ ਰਾਸ਼ਟਰੀ ਗਾਣ ਵੱਜ ਰਿਹਾ ਸੀ ਤੇ ਨਾਲ ਨਾਲ ਫਿਰ ਬਸ ਮੈਚ ਸ਼ੁਰੂ ਹੋ ਚੁੱਕਿਆ, ਪਰ ਹਜੇ ਦਰਸ਼ਕਾਂ ਦੀ ਆਮਦ ਮੈਨੂੰ ਲੱਗਦਾ ਕਿਤੇ ਨਾ ਕਿਤੇ 12 ਵਜੇ ਤੋਂ ਬਾਅਦ ਆਉਣੀ ਆ।
ਦੇਖੋ ਉਹ ਤਾਂ ਆਪਣੇ ਬੰਦਿਆਂ ਨੂੰ ਆਦਤ ਹੀ ਆ, ਸਾਡੇ ਭਾਈਚਾਰੇ ਨੂੰ, ਪਹਿਲਾਂ ਆਉਣਾ ਨੀ ਫਿਰ ਜਾਣਾ ਨੀ, ਠੀਕ ਹੈ ਨਾ। ਜੇ ਹੁਣ ਕਿਤੇ ਸ਼ਾਮ ਦੀ ਤੁਸੀਂ ਰਿਸੈਪਸ਼ਨ ਪਾਰਟੀ ਰੱਖ ਲਓ, ਉਹ ਚੱਲੋਗੇ 7:30 ਪਹੁੰਚਾਂਗੇ ਉੱਥੇ, ਜੇ 6 ਵਜੇ ਰੱਖ ਲਓ ਨਾ 7:30-8 ਵਜੇ, ਈਵਨ ਕਿ 8:30 ਵੀ ਲੋਕੀ ਕਹਿੰਦੇ ਚਲੋ ਯਾਰ ਇੰਨੇ ਕੁ ਵਜੇ ਰੋਟੀ ਪਾਣੀ ਉਦੋਂ ਚੱਲਾਂਗੇ, ਫਿਰ ਰਾਤ ਦੇ 11-12 ਵਜੇ ਤੱਕ ਜਾਣਾ ਨੀ।
ਪਰ ਮੈਨੂੰ ਇਹ ਲੱਗਦਾ ਨਾ ਇਹ ਜਿਹੜਾ ਇੱਕ ਟੂਰਨਾਮੈਂਟ ਆ ਨਾ, ਇੱਕ ਪੇਡ ਟੂਰਨਾਮੈਂਟ ਆ, ਤੇ ਇਸ ਟੂਰਨਾਮੈਂਟ ਦੇ ਵਿੱਚ ਟਿਕਟ ਆ, ਤੇ ਮੈਨੂੰ ਲੱਗਦਾ ਵੀ ਦਰਸ਼ਕਾਂ ਨੇ ਜਿਹਨਾਂ ਨੇ ਪੈਸੇ ਖਰਚ ਕੀਤੇ ਉਹਨਾਂ ਨੂੰ ਚਾਹੀਦਾ ਸੁਬਾਹ ਤੋਂ ਆ ਕੇ ਸ਼ਾਮ ਤੱਕ ਜਿਹੜਾ ਆਨੰਦ ਮਾਣਨਾ ਚਾਹੀਦਾ ਟੂਰਨਾਮੈਂਟ ਦਾ। ਕਿਉਂਕਿ ਇਹ ਕੋਈ ਮੇਲਾ ਜਾਂ ਫ੍ਰੀ ਟਿਕਟ ਫ੍ਰੀ ਨਹੀਂ ਹੈ, ਜਿੰਨਾ ਵੱਧ ਤੋਂ ਵੱਧ ਤੁਸੀਂ ਇੰਜੋਏ ਕਰਨਾ ਤਾਂ ਆਪਣੀ ਟਿਕਟ ਦਾ ਲਾਹਾ ਲੈਣਾ ਚਾਹੀਦਾ ਜੋ ਤੁਸੀਂ ਪੈਸੇ ਲਾਏ ਆ।
ਆਹੋ ਏਦਾਂ ਤਾਂ ਚਾਹੀਦਾ। ਚਲੋ ਖੈਰ ਇਹ ਤਾਂ ਜੀ ਸਾਡੇ ਚੁਟਕਲੇ ਤੇ ਲਾਈਵ ਜੋ ਗੱਲਾਂ ਬਾਤਾਂ ਚੱਲ ਰਹੀਆਂ ਉਹਦੀ ਗੱਲਬਾਤ ਕਰਨੀ ਆ। ਸੋ ਮਿੰਟੂ ਜੀ ਹੁਣ ਆਪਾਂ ਕਰਨੀ ਆ ਥੋੜੀ ਗੱਲ, ਕਿਹੜੀ ਕਰੀਏ, ਗੱਲਾਂ ਤਾਂ ਸਾਰੀਆਂ ਧਾਰਮਿਕ ਜਿਹੀਆਂ ਹੀ ਆ। ਚਲੋ ਆਪਾਂ ਗੁਰਦੁਆਰੇ ਲੜਾਈ ਦੀ ਗੱਲ ਕਰ ਲੈਂਦੇ ਹਾਂ, ਜਿਹੜੀ ਉਹ ਮੈਨੂੰ ਮਾੜੇ ਦਊਂਗੇ ਅਪਡੇਟ, ਜਿਹੜਾ ਅਮਰੀਕਾ ਦੇ ਵਿੱਚ ਲੜਾਈ ਹੋਈ ਆ ਉਹਦੇ ਕੀ ਵਜ੍ਹਾ ਸੀ, ਕਿਉਂ ਹੋਈ ਆ?
ਵਜ੍ਹਾ ਤਾਂ ਇਲੈਕਸ਼ਨ ਹੀ ਹੁੰਦੇ ਆ ਜੀ। ਵਜ੍ਹਾ ਗੁਰਦੁਆਰਿਆਂ ਦੀ ਜਿਹੜੀ ਲੜਾਈ ਆ ਨਾ, ਉਹ ਸਿਰਫ ਤੇ ਸਿਰਫ ਇਲੈਕਸ਼ਨਾਂ ਤੇ ਕੇਂਦਰਿਤ ਆ। ਜਦੋਂ ਇਲੈਕਸ਼ਨਾਂ ਦੀ ਥਾਂ ਤੇ ਸਿਲੈਕਸ਼ਨਾਂ ਹੋਣ ਲੱਗ ਗਈਆਂ ਨਾ ਗੁਰੂ ਘਰਾਂ ਚ, ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਊਨਤਾਈਆਂ ਲੱਭ ਰਹੇ ਸੀ ਵੀ ਕਿੱਥੇ ਕਿੱਥੇ ਕੀ ਊਨਤਾਈਆਂ ਹੁੰਦੀਆਂ। ਤੇ ਸਭ ਤੋਂ ਵੱਡੀ ਊਨਤਾਈ ਆਉਂਦੀ ਹੈ ਇਲੈਕਸ਼ਨ ਤੇ ਸਿਲੈਕਸ਼ਨ ਦੇ ਵਿਚਾਲੇ। ਇੱਕ ਹੁੰਦੀ ਹੈ ਇਲੈਕਸ਼ਨ, ਇੱਕ ਹੁੰਦੀ ਹੈ ਸਿਲੈਕਸ਼ਨ। ਹੁਣ ਸਿੰਪਲ ਜੀ ਚੀਜ਼ ਆ, ਸਿੰਪਲ ਜਿਹਾ ਫੰਡਾ, ਜਿਹੜੀ ਇਲੈਕਸ਼ਨ ਆ ਉਹ ਪੰਗਾ ਤੇ ਜਿਹੜਾ ਸਿਲੈਕਸ਼ਨ ਆ ਉਹ ਚੰਗਾ, ਠੀਕ ਆ। ਸਿੰਪਲ ਜੇ ਫਾਰਮੂਲਾ ਇਹਦੇ ਤੇ ਪੰਗੇ ਤੇ ਚੰਗੇ ਦਾ। ਹੁਣ ਜਦੋਂ ਇਲੈਕਸ਼ਨ ਹੁੰਦੇ ਆ ਕਿਸੇ ਵੀ ਚੀਜ਼ ਦੇ, ਉਦੋਂ ਜਿਹੜਾ ਮੂਹਰਲਾ ਬੰਦਾ ਤੁਹਾਨੂੰ ਉਹਦੀ ਨਾ ਇਨਸਾਨੀਅਤ, ਗੁਰਦੁਆਰੇ ਦੀ ਭਾਸ਼ਾ ਚ ਗੱਲ ਕਰੀਏ ਤਾਂ ਉਹ ਸੰਗਤ ਨਹੀਂ ਦਿਖਾਈ ਦਿੰਦਾ, ਉਦੋਂ ਤੁਹਾਨੂੰ ਉਹ ਵੋਟ ਦੇ ਰੂਪ ਚ ਦਿਖਾਈ ਦਿੰਦਾ। ਉਦੋਂ ਜਿਹਦੇ ਚੌਧਰੀ ਬੈਠੇ ਹੁੰਦੇ ਆ ਉਹ ਦਿੰਦੇ ਆ ਵੀ ਉਹ 4 ਵੋਟਾਂ ਸਾਡੀਆਂ ਆਉਂਦੀਆਂ, ਉਹ 4 ਵੋਟਾਂ ਬਗਾਨੇ ਦੀਆਂ ਆਉਂਦੀਆਂ। ਜੋ ਬਗਾਨੇ ਦੀਆਂ ਆਉਂਦੀਆਂ ਉਹਨਾਂ ਨਾਲ ਤਿਰਛੀ ਨਜ਼ਰ ਨਾਲ ਝਾਕਿਆ ਜਾਂਦਾ, ਜਦੋਂ ਆਪਦੀਆਂ ਆਉਂਦੀਆਂ ਉਹਨਾਂ ਨੂੰ ਬੜਾ ਮੂੰਹ ਤੇ ਸਮਾਜ ਲਿਆ ਕੇ ਉਹਨਾਂ ਨੂੰ ਸੰਗਤ ਦਾ ਸਵਾਗਤ ਕੀਤਾ ਜਾਂਦਾ। ਸੋ ਜਿੱਦਣ ਇਹ ਇਲੈਕਸ਼ਨ ਸਿਲੈਕਸ਼ਨ ਚ ਬਦਲ ਗਏ ਵੀ ਕੋਈ ਵੀ ਸੰਗਤ ਆ ਉਹ ਇਕੱਠੀ ਹੋ ਕੇ ਤੇ ਜਿਹੜੇ ਡਿਜ਼ਰਵਿੰਗ ਬੰਦੇ ਆ ਉਹਨਾਂ ਨੂੰ ਸਿਲੈਕਟ ਕਰਕੇ ਲੈ ਕੇ ਆਊਗੀ, ਤਾਂ ਉਹ ਉਦਣ ਇਹ ਪੰਗੇ ਖਤਮ ਹੋ ਜਾਣਗੇ। ਪਰ ਇਹ ਜਿਹੜੇ ਸਿਆਸੀ ਲੋਕ ਆ, ਚੌਧਰੀ ਲੋਕ ਆ, ਉਹ ਲੋਕ ਇਹ ਪੰਗੇ ਖਤਮ ਹੋਣ ਦੇਣਾ ਨੀ ਚਾਹੁੰਦੇ, ਤੇ ਉਹ ਚਾਹੁੰਦੇ ਆ ਵੀ ਜੇ ਪੰਗੇ ਰਹਿਣਗੇ ਤਾਂ ਹੀ ਉਹਨਾਂ ਦੀ ਪੁੱਛਗਿੱਛ ਹੋਊਗੀ। ਸੋ ਇਹੀ ਚੀਜ਼ ਜਿਹੜਾ ਉਦਣ ਅਮਰੀਕਾ ਦੇ ਗੁਰੂ ਘਰ ਦੇ ਵਿੱਚ ਹੋਇਆ ਜੀ, ਨਵੀਂ ਕਮੇਟੀ ਨੇ ਜਦੋਂ ਚਾਰਜ ਸੰਭਾਲ ਰਹੇ ਸੀ ਤਾਂ ਉੱਥੇ ਨਾਰੇ ਲਾਏ ਗਏ। ਜਦੋਂ ਨਾਰੇ ਲਾਏ ਗਏ ਇੱਕ ਦੂਜੇ ਨੂੰ, ਉੱਤੇ ਜਿਹੜੀ ਜਾ ਰਹੀ ਸੀ ਕਮੇਟੀ ਨੇ, ਉਸ ਕਮੇਟੀ ਨੇ ਆਪਦੇ ਢੰਗ ਨਾਲ ਵਿਰੋਧ ਪ੍ਰਗਟ ਕੀਤਾ। ਜਿਹੜੀ ਨਵੀਂ ਆਈ ਸੀ ਉਹਨੇ ਜਿੱਤ ਦੀ ਜਿਹੜੀ ਉਹਨਾਂ ਨੂੰ ਹੰਘੋਰੇ ਨਹੋਰੇ ਮਾਰੇ, ਤੇ ਇੰਨੇ ਦੇ ਵਿੱਚ ਹੀ ਜਿਹੜੇ ਪੱਗੋ ਪੱਗੀ ਜਿਹੜਾ ਹੋ ਗਏ ਖਾਲਸੇ ਵਾਲੀ ਗੱਲ ਆ ਜੀ। ਫਿਰ ਕਹਿੰਦੇ ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ਤੇ ਪੱਗੋ ਪੱਗੀ ਹੋ ਗਏ ਖਾਲਸੇ। ਇੱਕ ਜੀਰੇ ਦੀ ਬੋਲੀ ਆ ਆਪਣੇ ਮੁੰਡਾ ਜੀਦੇ ਦੀ, ਜੀਦਾ ਬੋਲੀਆਂ ਪਾਉਂਦਾ ਤੇ ਉਹਦੀ ਬੋਲੀ ਆ ਇਹ ਬਹੁਤ ਪਾਪੂਲਰ ਹੋਈ ਸੀ। ਤਾਂ ਉਹ ਬੋਲੀ ਦੇ ਮੁਤਾਬਕ ਜਿਹੜਾ ਉਹ ਸੱਚ ਹੋਇਆ, ਬੀਬੀਆਂ ਵੀ ਵਿੱਚ ਕੁੱਦੀਆਂ। ਸਭ ਤੋਂ ਹੈਰਾਨੀ ਦੀ ਗੱਲ ਇਹ ਹੋਈ ਵੀ ਦਰਬਾਰ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜੋ ਸ਼ਬਦਾਵਲੀ ਉਹ ਬੋਲ ਰਹੇ ਸੀ ਜਿਹੜੇ ਲੋਕ, ਉਹ ਸ਼ਬਦਾਵਲੀ ਕਿਤੇ ਵੀ ਅਸੈਪਟੇਬਲ ਨਹੀਂ ਹੈ, ਕਿਤੇ ਨਹੀਂ ਹੋ ਸਕਦੀ, ਕਿਸੇ ਘਰ ਚ ਪਰਿਵਾਰ ਚ ਕਿਤੇ ਨਹੀਂ ਹੋ ਸਕਦੀ। ਸੋ ਜਦੋਂ ਇਹੋ ਜਿਹੀ ਸ਼ਬਦਾਵਲੀ ਗੁਰੂ ਘਰ ਦੇ ਵਿੱਚ ਬੋਲੀ ਜਾਂਦੀ ਹੈ ਤੇ ਸਿਰਫ ਤੇ ਸਿਰਫ ਚੌਧਰ ਲਈ, ਉਹ ਵੀ ਜਿਹੜੇ ਦੇਖਣ ਨੂੰ, ਜੇ ਉਹ ਕਹਿੰਦੇ ਨਾ ਸਾਨੂੰ ਇੱਕ ਗੱਲ ਸਮਝਾਈ ਹੋਈ ਆ, ਮੇਰੇ ਤਾਂ ਬਾਹਲੀ ਅੰਦਰ ਬੜੀ ਹੋਈ ਆ, ਉਹ ਹੁਣ ਪੂਰੀ ਤੁੱਕ ਤੁਸੀਂ ਸੁਣਾ ਦਿਓ, ਪਰ ਮੇਰੇ ਇੱਕ ਗੱਲ ਇਹ ਅੰਦਰ ਬੜੀ ਹੋਈ ਆ, ਜਿੰਨੀ ਕੁ ਮੈਂ ਕਥਾ ਕੀਰਤਨ ਜਾਂ ਤੁਹਾਡੇ ਅੱਗੇ ਲੋਕਾਂ ਤੋਂ ਸੁਣਦਾ, ਉਹਦੇ ਚ ਇਹ ਆ ਵੀ ਗੁਰਬਾਣੀ ਇਹ ਕਹਿੰਦੀ ਹੈ ਵੀ ਜੇ ਤੁਹਾਨੂੰ ਕੋਈ ਗੁਰੂ ਦਾ ਖਾਲਸਾ ਦਿਖ ਜੇ ਤਾਂ ਤੁਸੀਂ ਉਹਦੇ ਲੰਮੇ ਪੈ ਜਾਓ, ਉਹਦੇ ਮੂਹਰੇ ਉਹਦੀ ਉਹਦੀ ਉਹਦੇ ਉਹਦੇ ਤੇ ਆਪਦੀਆਂ ਆਪਦਾ ਨਿਸ਼ਾਵਰ ਕਰ ਦਿਓ ਵੀ ਉਹ ਗੁਰੂ ਦਾ ਰੂਪ ਆ ਉਹ ਖਾਲਸਾ। ਜੇ ਕੋਈ ਸਰੂਪ ਦੇ ਵਿੱਚ ਗੁਰੂ ਦਾ ਖਾਲਸਾ ਦੇਖ ਕੇ ਆਣਾ ਤੁਹਾਨੂੰ ਤਾਂ ਉਹ ਮੀਨਸ ਤੁਸੀਂ ਬਸ ਉਹਦੇ ਮੂਹਰੇ ਜਿੰਨਾ ਤੁਸੀਂ ਉਹਨੇ ਮੂਹਰੇ ਵੇਚ ਸਕਦੇ ਹੋ ਵੇਚੋ। ਇਹ ਚੀਜ਼ ਮੇਰੇ ਤਾਂ ਮਨ ਚ ਘਰ ਕੀਤੀ ਹੋਈ ਆ ਗੱਲ, ਜਦੋਂ ਕੋਈ ਵੀ ਪੂਰਨ ਸਰੂਪ ਚ ਆਉਂਦਾ ਬੰਦਾ ਦੇਖਦਾ ਮੈਨੂੰ ਪੂਰਾ ਖਾਲਸਾ ਬੀਬੀ ਦਾੜੀ ਤੇ ਪੂਰੀ ਜਿਹੜੀ ਸਿੱਖੀ ਦੀ ਸ਼ਾਨ ਹੁੰਦੀ ਆ, ਤਾਂ ਮੈਂ ਅੰਦਰੋਂ ਅੰਦਰ ਹੀ ਪਿਘਲ ਜਾਂਦਾ ਹੁੰਦਾ। ਮੈਨੂੰ ਐਂ ਲੱਗਦਾ ਵੀ ਮੈਨੂੰ ਵੀ ਇਸ ਬੰਦੇ ਮੂਹਰੇ ਮੈਂ ਬਹੁਤ ਜ਼ਿਆਦਾ ਦੋਸ਼ੀ ਪਾਪੀ ਬੰਦਾ ਤੇ ਐਡੀ ਮਹਾਨ ਰੂਹ ਖੜੀ ਆ ਤੇ ਮੈਨੂੰ ਇਹਦੇ ਮੂਹਰੇ ਬਸ ਜਿੰਨਾ ਨਿਮ ਸਕਦਾ ਮੈਂ ਨਿਮ ਜਾ ਤਾਂ ਉਹ। ਪਰ ਹੁਣ ਜਦੋਂ ਉਹੋ ਜਿਹੀਆਂ ਰੂਹਾਂ ਤੇ ਭੈੜੀਆਂ ਭੈੜੀਆਂ ਗਾਲਾਂ ਕੱਢਦੀਆਂ ਤਾਂ ਮੇਰੇ ਵਰਗੇ ਜਿਹੜੇ ਪਤੇ ਤੇ ਬੰਦੇ ਜਿਹੜੇ ਕੋਸ਼ਿਸ਼ ਕਰਦੇ ਆ ਇਹ ਚੀਜ਼ਾਂ ਨੂੰ ਆਪਦੇ ਅੰਦਰ ਸਮਾਉਣ ਦੀ, ਤੇ ਉਹ ਫਿਰ ਉਹਨਾਂ ਦੇ ਅੰਦਰ ਜੇ ਕੋਈ ਸਾਹਮਣੇ ਗੁਰਮੁਖ ਵੀ ਮੈਨੂੰ ਦੇਖ ਗਿਆ ਕਿਤੇ ਤਾਂ ਮੈਂ ਉਹ ਗੁਰਮੁਖ ਨੂੰ ਵੀ ਫਿਰ ਮੇਰੇ ਉਹ ਅਮੈਰੀਕਾ ਵਾਲਾ ਵਿੱਚ ਕੱਲ ਜਿਹੜੀ ਫੋਟੋਆਂ ਤੇ ਵੀਡੀਓ ਸਾਹਮਣੇ ਆ ਜਾਣੀ ਆ ਤੇ ਫਿਰ ਮੈਨੂੰ ਉਹ ਚੀਜ਼ਾਂ ਤੇ ਸੋਚਣਾ ਪਊਗਾ। ਤੋ ਕਿਤੇ ਨਾ ਕਿਤੇ ਜਿਹੜਾ ਮੈਨੂੰ ਲੱਗਦਾ ਵੀ ਜੜਤਾ ਉਹੀ ਹੈ ਸਿਲੈਕਸ਼ਨ ਤੇ ਇਲੈਕਸ਼ਨ, ਪਰ ਕੁੱਲ ਮਿਲਾ ਕੇ ਵਿੱਚ ਸਿਲੈਕਸ਼ਨ ਹੋਣ ਲੱਗ ਗਈ ਤਾਂ ਫਿਰ ਵੀ ਆਪਾਂ ਗਰੰਟੀ ਨਹੀਂ ਕਰ ਸਕਦੇ, ਫਿਰ ਵੀ ਇਹ ਸਿਲੈਕਸ਼ਨ ਨੂੰ ਵੀ ਇਲੈਕਸ਼ਨ ਦੀ ਪ੍ਰਕਿਰਿਆ ਮੁਤਾਬਕ ਹੀ ਕਰਨਗੇ। ਜਾਂ ਫਿਰ ਜਿਹੜਾ ਅਸੀਂ ਜਿਹੜਾ ਲਾਅ ਕੀਤਾ ਵੀ ਗੁਰਦੁਆਰੇ ਸਾਹਿਬ ਦੇ ਸੰਵਿਧਾਨ ਦੇ ਵਿੱਚ ਜਿਹੜੀ ਲਿਖੀ ਹੈ ਗੱਲ, ਉਹਦੇ ਵਿੱਚ ਲਾਅ ਦੇ ਵਿੱਚ ਇਹੀ ਲਿਖਿਆ ਸੀ ਵੀ ਭਾਈ ਅਸੀਂ ਜੇ ਕੋਈ ਵੀ ਬੰਦਾ 2 ਸਾਲ ਜਾਂ 3 ਸਾਲ ਜਿਹੜੀ ਵੀ ਲਿਮਿਟ ਬਣਾਈ ਆ ਲੰਗਰ ਦੇ ਵਿੱਚ ਭਾਂਡੇ ਮਾਂਜੂਗਾ, ਉਹ ਬੰਦਾ ਹੀ ਜਿਹੜੀ ਸਿਲੈਕਸ਼ਨ ਕਮੇਟੀ ਦੇ ਵਿੱਚ ਆਪਣੀ ਅਪਲਾਈ ਕਰ ਸਕੂ ਵੀ ਮੇਰੀ ਵੀ ਸਿਲੈਕਸ਼ਨ ਬਾਰੇ ਸੋਚਿਆ ਜਾਵੇ, ਤੇ ਉੱਥੋਂ ਬੱਚਾ ਉਹਦੇ ਚੋਂ ਪਰਚੀਆਂ ਕੱਢੇ ਉਹ ਜਿਹਨਾਂ ਦੇ ਸਿਲੈਕਸ਼ਨ ਵਾਲਿਆਂ ਦੇ ਪਰਚੀਆਂ ਪੈਣ।
ਭਾਜੀ ਇਹ 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 ਤਾਂ ਹੁਣ ਆਪਾਂ ਜਿਹੜੀ ਹੁਣ ਹਾਂਜੀ ਮਿੰਟੂ ਜੀ
ਜੀ ਜੀ ਜੀ
ਮੈਂ ਕਿਹਾ ਇਹ ਇਹ ਗੱਲ ਤਾਂ ਹੁਣ ਆਪਾਂ ਇੱਧਰ ਵੀ ਸਿੱਖ ਖੇਡਾਂ ਵੱਲੋਂ ਵੀ ਆ ਰਹੀ ਹੈ ਨਾ ਬਈ ਜਿਹੜੀ ਉਹ 3 AGM ਦੇ ਵਿੱਚੋਂ 2 ਚ ਉਹ ਸ਼ਾਮਿਲ ਹੋਣਾ ਚਾਹੀਦਾ ਬੰਦਾ ਜਿਹੜਾ ਵੀ ਕੋਈ ਬਣਨਾ ਚਾਹੁੰਦਾ ਅਹੁਦੇਦਾਰ। ਇਹ ਤਾਂ ਸਿਲੈਕਸ਼ਨ ਦਾ ਜਿਹੜਾ ਕ੍ਰਾਈਟੇਰੀਆ, ਹੁਣ ਦੇਖੋ ਤੁਸੀਂ ਚਾਈਨਾ ਦੇਖੋ, ਚਾਈਨਾ ਦੇ ਵਿੱਚ ਇਲੈਕਸ਼ਨ ਨਹੀਂ ਹੁੰਦੀ, ਇੰਡੀਆ ਚ ਇਲੈਕਸ਼ਨ ਹੁੰਦੀ ਆ, ਚਾਈਨਾ ਚ ਸਿਲੈਕਸ਼ਨ ਹੁੰਦੀ ਆ। ਉੱਥੇ ਉਹ ਤੁਹਾਨੂੰ 10-15 ਸਾਲ ਲੱਗਦੇ ਨੇ ਉਹਨਾਂ ਪੋਜੀਸ਼ਨਾਂ ਤੱਕ ਪਹੁੰਚਣ ਦੇ ਲਈ, ਉਹਨਾਂ ਦੇ ਵਿੱਚੋਂ ਫਿਰ ਮਲਾਈ ਮਲਾਈ ਚੋਂ ਫਿਰ ਮਲਾਈ ਕੱਢੀ ਜਾਂਦੀ ਆ, ਹਨਾ ਦੂਨਾ ਕੱਢਿਆ ਜਾਂਦਾ। ਸੋ ਉਹ ਹੈਗੀ ਸਿਲੈਕਸ਼ਨ, ਫਿਰ ਉਹ 8-10 ਸਾਲਾਂ ਲਈ ਉਹਨੂੰ ਲੌਕ ਕਰ ਦਿੱਤਾ ਜਾਂਦਾ ਵੀ ਇਹ ਬੰਦੇ ਨੇ ਹੁਣ ਲੀਡ ਕਰਨਾ, ਕਿਉਂਕਿ ਪਹਿਲਾਂ ਹੀ ਇੰਨਾ ਮਤਲਬ ਉਹਨੂੰ ਕਹਿ ਲਓ ਤਰਾਸ਼ ਕੇ ਲੈ ਕੇ ਗਏ ਹੁੰਦੇ ਉੱਪਰ, ਉਹੀ ਬੰਦਾ ਪਹੁੰਚਿਆ ਹੁੰਦਾ ਕਿ ਉਹ 8-10 ਸਾਲ ਲੀਡ ਕਰ ਸਕਦਾ, ਹਨਾ ਇੱਦਾਂ ਉੱਤੇ ਚੱਲਦਾ। ਉੱਤੇ ਤੁਸੀਂ ਦੇਖੋ ਕੋਈ ਕਾਟੋ ਕਲੇਜ ਨੀ ਪੈਂਦਾ ਇਲੈਕਸ਼ਨਾਂ ਦਾ, ਉਹ ਬੰਦਾ ਖੜ ਗਿਆ ਉਹ ਬੰਦਾ ਰਹਿ ਗਿਆ, ਬਹੁਤ ਘੱਟ ਹੈ। ਹੁਣ ਹੋਊਗਾ ਤਾਂ ਸਹੀ, ਅੰਦਰੋਂ ਅੰਦਰ ਤਾਂ ਕਾਫੀ ਹੁੰਦਾ, ਪਰ ਪਬਲਿਕਲੀ ਉਹ ਜਾਹਰ ਨੀ ਹੁੰਦਾ ਜਿਹਦੇ ਨਾਲ ਬੇਇੱਜ਼ਤੀ ਦਾ ਕਾਰਨ ਦੇਸ਼ ਬਣੇ। ਹੁਣ ਅਮਰੀਕਾ ਦੇਖੋ ਉੱਤੇ ਕੀ ਕੁਛ ਚੱਲਦਾ ਆ, ਅਮਰੀਕਾ ਦੀ ਇਲੈਕਸ਼ਨਾਂ ਹੁੰਦੀਆਂ, ਕਿੰਨਾ ਉੱਤੇ ਕਾਟੋ ਕਲੇਸ਼ ਹੁੰਦਾ, ਇੰਗਲੈਂਡ ਆਸਟ੍ਰੇਲੀਆ ਕਿੰਨੇ ਦੂਸ਼ਣਬਾਜ਼ੀ ਇੱਕ ਦੂਜੇ ਦੇ ਲਾਈ ਜਾਂਦੇ, ਸਮਾਜ ਨੂੰ ਖਰਾਬ ਕਰੀ ਜਾਂਦੇ ਸਿਰਫ ਵੋਟਾਂ ਕਰਕੇ। ਇਹ ਜਿਹੜਾ ਗੁਰੂ ਘਰਾਂ ਦੇ ਵਿੱਚ ਵੀ ਹੈ ਨਾ, ਦੇਖੋ ਇਲੈਕਸ਼ਨ ਪ੍ਰੋਸੈਸ ਪਹਿਲਾਂ ਮੈਂ ਇਹਦੇ ਹੱਕ ਚ ਹੈ ਉਦਾਂ ਦਾ, ਜਿਹੜੀ ਨਾ ਡੇਰੇਬਾਜ਼ ਨਾਲੋਂ ਜਾਂ ਇੱਕ ਬੰਦੇ ਦੇ ਕਬਜ਼ੇ ਨਾਲੋਂ ਤਾਂ ਇਲੈਕਸ਼ਨ ਵਧੀਆ ਆ। ਮੰਨ ਲਓ ਵੀ ਜੇ ਹੁਣ ਇੱਕ ਕਮੇਟੀ ਜਿਹੜੀ ਖਰਾਬ ਕਰੀ ਜਾਂਦੀ ਆ, ਬੰਦੇ ਖੱਜਲ ਕਰੀ ਜਾਂਦੇ ਆ, ਉਹ ਐਟਲੀਸਟ ਸੰਗਤ ਕੋਲ ਪਾਵਰ ਤਾਂ ਹੈ ਨਾ ਉਹਨਾਂ ਨੂੰ ਲਾਉਣ ਦੀ, ਠੀਕ ਹੈ, ਉਹ ਸੰਗਤ ਕੋਲ ਤਾਂ ਆਊਗੀ ਨਾ ਕਹਿਣ ਵੀ ਹਾਂ ਵੀ ਸਾਨੂੰ ਐਂ ਕਰੋ, ਅਸੀਂ ਆਹ ਕੀਤਾ ਉਹ ਕੀਤਾ, ਸੰਗਤ ਦੇ ਮੰਤ ਮੱਤਿਆ ਪੈ ਵੀ ਲਾਭ ਹੀ ਦਿੰਦੇ ਆ, ਬਹੁਤ ਲੈਂਦੇ ਆ, ਪਰ ਇਹ ਵੀ ਇੱਕ 100% ਸਹੀ ਨਹੀਂ ਹੈਗਾ। ਇਹ ਵੀ ਮੈਂ ਤੱਕਦਾ ਕਿ 50% ਬੈਟਰ ਹੈ, ਹਜੇ ਵੀ ਇਹਦੇ ਚ ਇਲੈਕਸ਼ਨ ਪ੍ਰੋਸੈਸ ਜਿਹੜਾ 50% ਇਹਨੂੰ ਪਾਸੇ ਕਰ ਦੇਣਾ ਚਾਹੀਦਾ। ਇਹ ਸੰਗਤ ਨੂੰ ਜਾਂ ਜਿਹੜੇ ਚਿੰਤਕ ਹੈ ਉਹਨਾਂ ਨੂੰ ਇੱਕ ਪ੍ਰੋਸੈਸ ਲੈਣਾ ਚਾਹੀਦਾ, ਜਿੱਦਾਂ ਚਾਈਨਾ ਦੇ ਵਿੱਚ ਚੁਣਦੇ ਨੇ ਲੀਡਰ, ਕੇ ਜਿਸ ਤਰ੍ਹਾਂ ਤੁਸੀਂ ਵੀ ਹੁਣ ਸੋਚ ਰਹੇ ਹੋ ਵੀ 3-4 ਸਾਲ ਉਹਨਾਂ ਨੂੰ ਕੁਛ ਸੇਵਾ ਦੇਖ ਕੇ ਉਹਨਾਂ ਦੀ, ਠੀਕ ਹੈ, ਉਹਨਾਂ ਦੀ ਕੁਆਲੀਫਿਕੇਸ਼ਨ ਫੇਰ ਦੇਖੀ ਜਾਵੇ ਤੇ ਫਿਰ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਢੁੱਕਵੀਂ ਪੋਜੀਸ਼ਨ ਦਿੱਤੀ ਜਾਵੇ। ਜੇ ਹੁਣ ਕੋਈ ਸੇਵਾ ਵੀ ਕਰ ਰਿਹਾ ਨਾਲ ਉਹ ਅਕਾਊਂਟੈਂਟ ਵੀ ਆ, ਹਨਾ, ਫਿਰ ਉਹਨੂੰ ਨੈਚੁਰਲੀ ਹੀ ਉਹਨੂੰ ਖਜ਼ਾਨਚੀ ਦੀ ਪੋਜੀਸ਼ਨ ਦੇ ਦੇਣੀ ਚਾਹੀਦੀ ਆ। ਜੇ ਕੋਈ ਮਤਲਬ ਵਧੀਆ ਕਾਗਜ਼ ਪੱਤਰ ਕਰਦਾ, ਕਿਸੇ ਵਧੀਆ ਪੋਜੀਸ਼ਨ ਤੇ ਕੰਮ ਕਰ ਰਿਹਾ ਜਾਂ ਵਧੀਆ ਸਰਕਾਰੀ ਦਰਬਾਰੇ ਉਹਦੀ ਪਹੁੰਚ ਹੈ, ਤਾਂ ਉਹਨੂੰ ਸੈਕਟਰੀ ਦੀ ਪੋਜੀਸ਼ਨ ਵੀ ਦੇ ਦੇਣੀ ਚਾਹੀਦੀ ਆ। ਜੇ ਹੁਣ ਇੱਕ ਬੰਦੇ ਆ ਉਹ ਸਰਕਾਰੀ ਦਰਬਾਰੇ ਵੀ ਪਹੁੰਚ ਹੈ, ਆਪਣੇ ਭਾਈਚਾਰੇ ਚ ਵੀ ਅਸਰ ਰਸੂਖ ਰੱਖਦਾ ਆ, ਗੱਲਕਾਰ ਵੀ ਹੈਗਾ, ਫਿਰ ਉਹਨੂੰ ਪ੍ਰਧਾਨ ਦੀ ਪੋਜੀਸ਼ਨ ਦੇ ਦੇਣੀ ਚਾਹੀਦੀ ਆ, ਹਨਾ, ਨੈਚੁਰਲੀ ਦੇ ਦੇਣੀ ਚਾਹੀਦੀ ਆ। ਸੋ ਇਹ ਇਹ ਮਤਲਬ ਇੱਦਾਂ ਦੇ ਪ੍ਰੋਸੈਸ ਚੁਣਨੇ ਚਾਹੀਦੇ ਆ ਵੀ ਜਿਹੜਾ ਮਤਲਬ ਵੱਧ ਤੋਂ ਵੱਧ ਕਾਬਲ ਬੰਦਾ ਉਹਨੂੰ ਸੰਗਤ ਆਪੇ ਕਹਿ ਦੇਵੇ ਤੂੰ ਕਰ, ਹਨਾ। ਹੁਣ ਸਾਡੇ, ਮੈਂ ਤੁਹਾਨੂੰ ਆਪਣੇ ਸਿੱਖ ਖੇਡਾਂ ਦੀ ਦੱਸਦਾ, ਸਾਡੇ ਮਾਈਕਲ ਸਿੰਘ ਆ ਖਜ਼ਾਨਚੀ, ਮੇਰੇ ਖਿਆਲ ਨੂੰ 6-7 ਸਾਲ ਹੋ ਗਏ, ਠੀਕ ਹੈ, ਅੱਜ ਤੱਕ ਮਤਲਬ ਸਾਨੂੰ ਐਜ਼ ਏ ਚਲੋ ਲੀਡਰ ਹੋਣ ਦੇ ਨਾਤੇ ਹੁਣ ਮਾੜਾ ਵੀ ਫਿਕਰ ਨਹੀਂ ਵੀ 1 ਸੈਂਟ ਇੱਧਰ ਉੱਧਰ ਹੋ ਜਾਊਗਾ, ਇੰਨਾ ਉਹ ਚਾਰਟਰਡ ਅਕਾਊਂਟੈਂਟ ਹੈ, ਹੀ ਇਜ਼ ਅ ਮੋਸਟ ਕੁਆਲੀਫਾਈਡ ਪਰਸਨ ਟੂ ਬਿਕਮ ਅ ਟ੍ਰੇਜਰਰ ਆਫ ਐਨੀ ਆਰਗੇਨਾਈਜੇਸ਼ਨ ਹੈਨਾ। ਉਹਨੂੰ ਕਾਮਨਵੈਲਥ ਬੈਂਕ ਵੱਲੋਂ ਜਾਣੀ ਕਿ ਬੈਸਟ ਟ੍ਰੇਜਰਰ ਦਾ ਵੀ ਨੋਮੀਨੇਸ਼ਨ ਹੋ ਚੁੱਕੀ ਹੈ ਉਹਦੀ ਸਾਡੀ ਸੰਸਥਾ ਵੱਲੋਂ। ਹੁਣ ਉਹਦੀ ਪੋਜੀਸ਼ਨ ਤੇ ਕੋਈ ਕੱਢਦਾ ਹੀ ਨੀ, ਉਹਦੀ ਪੋਜੀਸ਼ਨ ਲੈਣ ਦੇ ਲਈ ਕੋਈ ਕੱਢਦਾ ਹੀ ਨੀ, ਕਿਉਂਕਿ ਹੀ ਇਜ਼ ਅ ਮੋਸਟ ਕੁਆਲੀਫਾਈਡ ਪਰਸਨ ਹੈਨਾ। ਤੇ ਇਸ ਕਰਕੇ ਮਤਲਬ ਉਹ ਇੱਕ ਸਿਲੈਕਸ਼ਨ ਮੰਗਰ ਹੀ ਚੱਲ ਪਿਆ ਕੰਮ ਇੱਧਰ ਵੀ। ਮੈਨੂੰ ਲੱਗਦਾ ਗੁਰੂ ਘਰਾਂ ਦੇ ਵਿੱਚ ਵੀ ਜਦੋਂ ਅਸੀਂ ਇਹ ਸੋਚੀਏ ਵੀ ਕੀ ਉਹ ਟਾਈਮ ਡਿਵੋਟ ਕਰ ਸਕਦਾ ਆਪਣਾ ਗੁਰੂ ਘਰ ਦੇ ਵਿੱਚ। ਹੁਣ ਆਪਾਂ ਕਈ ਵਾਰੀ ਕਹਿੰਦੇ ਵੀ ਜੀ ਇੱਕ ਟ੍ਰੇਜਰਰ ਅਕਾਊਂਟੈਂਟ ਇਹ ਬਣ ਜਾਊਗਾ, ਪਰ ਉਹ ਕਦੇ ਗੁਰਦੁਆਰੇ ਨੀ ਆਇਆ, ਕਦੇ ਉਹਨੇ ਸੇਵਾ ਨੀ ਕੀਤੀ, ਨਾ ਹੀ ਕਦੇ ਉਹ ਨਾ ਆਇਆ। ਫਿਰ ਉਹ ਬੰਦਾ ਚਾਹੇ ਵੱਧ ਕੁਆਲੀਫਾਈਡ ਹੋਵੇ, ਮਾਸਟਰਸ ਕੀਤੀ ਹੋਵੇ ਉਹਨਾਂ ਨੇ ਤੇ ਜੋ ਕੁਛ ਵੀ ਕੀਤਾ ਹੋਵੇ, ਵੱਡੀ ਫਾਰਮ ਚਲਾਉਂਦਾ ਹੋਵੇ, ਪਰ ਗੁਰਸਿੱਖੀ ਜਾਂ ਉਸ ਸੰਸਥਾ ਦੇ ਬਾਰੇ ਉਹਨੂੰ ਕੋਈ ਪਤਾ ਨਾ ਹੋਵੇ, ਨਾ ਹੀ ਉਹਦੇ ਕੋਲ ਟਾਈਮ ਹੋਵੇ, ਫਿਰ ਉਹ ਥੋੜਾ ਟ੍ਰੇਜਰਰ ਬਣ ਸਕਦਾ। ਸੋ ਇਹ ਜਿਹੜੇ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਜਦ ਆਪਾਂ ਜਾਵਾਂਗੇ, ਇੱਦਾਂ ਹੀ ਘਰ ਦੀ ਆ ਇਹ ਗੱਲ। ਹੁਣ ਤੱਕ ਇਹ ਤਾਂ ਕਰਦੇ ਆਪਾਂ ਗੁਰੂ ਘਰਾਂ ਦੀਆਂ ਗੱਲਾਂ, ਹੁਣ ਗੁਰੂ ਘਰ ਦਾ ਬਹੁਤ ਵੱਡਾ ਰੁਤਬਾ ਆ, ਆਪਣੇ ਘਰ ਦੀ ਗੱਲ ਕਰ ਲਈਏ ਹਨਾ। ਜੇ ਹੁਣ ਘਰ ਦੇ ਵਿੱਚ ਤੁਹਾਡੇ ਅਸੀਂ ਬੰਦੇ ਆ, ਦੋ ਚਾਰ ਭਰਾ ਆ ਹਨਾ, ਆਪਾਂ ਫੈਮਿਲੀ ਚ ਰਹਿ ਰਹੇ ਹਾਂ, ਹੁਣ ਇੱਕ ਭਰਾ ਜਿਹੜਾ ਸ਼ਾਮ ਨੂੰ ਸ਼ਰਾਬੀ ਹੋ ਜਾਂਦਾ ਆ, ਦਾਰੂ ਪੀ ਲੈਂਦਾ ਆ, ਠੀਕ ਹੈ, ਦਾਰੂ ਪੀ ਕੇ ਉਹ ਪਿਆ ਰਹਿੰਦਾ ਲੜਦਾ ਲੋਕਾਂ ਨਾਲ, ਉਹ ਕਹੇ ਵੀ ਮੈਂ ਲਾਣੇਦਾਰ ਬਣਨਾ ਹੈ, ਉਹ ਥੋੜਾ ਬਣ ਸਕਦਾ, ਠੀਕ ਹੈ। ਚਾਹੇ ਉਹ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਵੱਧ ਪੜ੍ਹਿਆ ਲਿਖਿਆ ਹੋਵੇ, ਇੱਕ ਭਰਾ ਆ ਉਹ ਗੁਰਬਾਣੀ ਪਾਠ ਵੀ ਪੜ੍ਹਦਾ, ਪਾਠ ਪੂਜਾ ਵੀ ਕਰਦਾ, ਕੰਮ ਵੀ ਕਰਦਾ, ਉਹ ਸਾਰਿਆਂ ਦੀ ਸਾਰ ਵੀ ਲੈਂਦਾ, ਬੱਚਿਆਂ ਨੂੰ ਵੀ ਬੁਲਾਉਂਦਾ ਘਲਾਉਂਦਾ ਹਨਾ, ਤੇ ਆਪਣੀਆਂ ਮਤਲਬ ਘਰ ਦੇ ਵਿੱਚ ਔਰਤਾਂ ਹੈ ਉਹਨਾਂ ਦਾ ਵੀ ਸਤਿਕਾਰ ਕਰਦਾ, ਲੋਕ ਵੀ ਲੋਕਾਂ ਦੇ ਵਿੱਚ ਵੀ ਜਾਂਦਾ, ਦਿਨਾਂ ਸੁਦਾਂ ਦੇ ਵੀ ਜਾਂਦਾ, ਘਰ ਦਾ ਸਰਦਾਰ ਬਣਨ ਦਾ ਉਹ ਕਾਬਲ ਹੈ ਜਾਂ ਜਿਹੜਾ ਬੰਦਾ ਸ਼ਾਮ ਨੂੰ ਸ਼ਰਾਬ ਪੀ ਕੇ ਬੈਠਾ ਰਾਤ ਨੂੰ ਕਲੇਸ਼ ਕਰਦਾ ਚਾਹੇ ਵੱਧ ਪੜਿਆ। ਸੋ ਇਹ ਘਰ ਤੋਂ ਹੀ ਲਾਗੂ ਹੁੰਦੀਆਂ ਗੱਲਾਂ, ਠੀਕ ਹੈ ਨਾ। ਮੈਂ ਮਿੰਟੂ ਜੀ ਬਹੁਤ ਸਾਰੇ ਟੱਬਰ ਦੇਖੇ ਨੇ, ਤਿੰਨ ਚਾਰ ਟੱਬਰ ਦੇਖੇ ਨੇ ਮੇਰੇ ਕਲੋਜ਼ ਰਿਲੇਸ਼ਨ ਦੇ ਵਿੱਚ, ਕਿ ਉਹਦੇ ਵਿੱਚੋਂ ਤੀਜੇ ਨੰਬਰ ਵਾਲਾ ਭਰਾ ਜਿਹੜਾ ਆ ਉਹ ਘਰ ਦਾ ਲਾਣੇਦਾਰ ਆ, ਘਰ ਦਾ ਲਾਣੇਦਾਰ ਉਹ ਬਣਿਆ ਕਿਉਂਕਿ ਉਹਦੇ ਚ ਕਪੈਸਿਟੀ ਆ, ਉਹਦੇ ਚ ਕਲਾ ਆ, ਉਹਦੇ ਵਿੱਚ ਉਹ ਗੁਣ ਨੇ ਜਿਹੜੇ ਉਹ ਸਾਰੇ ਟੱਬਰ ਨੂੰ ਬੰਨੀ ਰੱਖਦਾ, ਠੀਕ ਆ। ਵੱਡੇ ਭਰਾ ਜਿਹੜੇ ਆ ਉਹ ਆਪਣੇ ਆਪਣੇ ਫੀਲਡ ਚ ਹੈਗੇ, ਪਰ ਉਹਨਾਂ ਕੋਲ ਇੰਨੀ ਕਲਾ ਨਹੀਂ ਹੈਗੀ। ਸੋ ਉਹ ਟੱਬਰ ਮੈਂ ਵਧੀਆ ਚੱਲਦੇ ਦੇਖੇ ਨੇ। ਸਿਲੈਕਸ਼ਨ ਪ੍ਰੋਸੈਸ ਏਦਾਂ ਨੀ ਵੀ ਵੱਡੇ ਨੇ ਹੀ ਰਾਜ ਕਰਨਾ, ਉਹ ਤਾਂ ਫਿਰ ਟੱਬਰ ਹੋਣਾ ਹੀ ਨੀ। ਸੋ ਮੇਰੇ ਹਿਸਾਬ ਨਾਲ ਇਹ ਇੱਕ ਸੋਲਿਊਸ਼ਨ ਹੈ, ਮਸਲੇ ਆ, ਸੋਲਿਊਸ਼ਨ ਆ। ਪਰ ਦੂਜੇ ਪਾਸੇ ਜਿਹੜੇ ਫੇਸਬੁੱਕ ਤੇ ਵੀਡੀਓ ਪਾਣੇ ਜਾਓ ਪਾਣੇ ਆ, ਮੇਰਾ ਖਿਆਲ ਤਾਂ ਕੋਈ ਰੋਂਗ ਨੀ ਹੈਗਾ ਇਹਦੇ ਨਾਲ। ਹੁਣ ਚਿੰਤਨ ਤਾਂ ਕਰ ਰਹੇ ਨਾ, ਸਾਡੇ ਤੱਕ ਤਾਂ ਗੱਲ ਪਹੁੰਚੀ ਹੈ ਨਾ, ਤੁਹਾਡਾ ਕੀ ਖਿਆਲ?
ਜੀ 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 ਦੇਖੋ, ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ ਕਿ ਅਸੀਂ ਮਿਨੀਮਾਈਜ਼ ਕਰੀਏ ਨਾ, ਬਾਹਲਾ ਖਲਾਰਾ ਪਾਈਏ, ਮਾੜੀਆਂ ਚੀਜ਼ਾਂ ਨੂੰ ਦੱਬੀਏ ਕਮਿਊਨਿਟੀ ਤੋਂ ਜਿਹੜੀਆਂ ਉਹ ਦੂਜੀਆਂ ਕਮਿਊਨਿਟੀਆਂ ਤੋਂ। ਤੇ ਪਰ ਪ੍ਰੋਬਲਮ ਇਹ ਆ ਜਾਂਦੀ ਆ ਵੀ ਜਦੋਂ ਜੇ ਕਿਸੇ ਊਨਤਾਈ ਹੁੰਦੀ ਨੂੰ ਅਸੀਂ ਉਜਾਗਰ ਨਹੀਂ ਕਰਦੇ, ਜਾਂ ਮੰਨ ਲਓ ਐਜ ਏ ਮੀਡੀਆ ਜਾਂ ਐਜ ਏ ਚਿੰਤਕ, ਤਾਂ ਵੀ ਉਹ ਕਿਤੇ ਨਾ ਕਿਤੇ ਅਸੀਂ ਵਧਾਵਾ ਦੇਣ ਵਾਲੇ ਪਾਸੇ ਚ ਹੀ ਆ, ਅਸੀਂ ਮਾੜੇ ਲੋਕਾਂ ਚ ਸ਼ਾਮਿਲ ਹਾਂ। ਸੋ ਇਸ ਕਰਕੇ ਜਿਹੜੀਆਂ ਇਹ ਊਨਤਾਈਆਂ ਨੂੰ, ਪਹਿਲੀ ਗੱਲ ਤਾਂ ਆਪ ਨਜਿੱਠੀਆਂ ਚਾਹੀਦੀਆਂ, ਜੇ ਨਹੀਂ ਨਜਿੱਠੀਆਂ ਜਾਂਦੀਆਂ ਤਾਂ ਜੱਗ ਜ਼ਾਹਰ ਹੁੰਦੀਆਂ, ਤਾਂ ਉਹਦੇ ਨਾਲ ਵੀ ਕਿਤੇ ਨਾ ਕਿਤੇ ਸੁਧਾਰ ਹੀ ਹੋਊਗਾ। ਪਰ ਕਈ ਵਾਰੀ ਕੀ ਹੁੰਦਾ ਵੀ ਦੂਜੀਆਂ ਕਮਿਊਨਿਟੀਆਂ ਕੋਲ ਜਿਹੜੀ ਸਾਡੀ ਓਵਰਆਲ ਪਿਕਚਰ ਜਾਂਦੀ ਆ, ਉਹ ਜਿਵੇਂ ਰਾਤ ਦਾ ਮੈਂ ਤਜਰਬਾ ਦੱਸਦਾ ਜੀ। ਰਾਤੀ ਅਸੀਂ ਮਿੱਤਰ ਪਿਆਰੇ ਆਏ ਹੋਏ ਸਨ ਮੈਲਬਨ ਤੋਂ, ਬਾਈ ਬਲਜਿੰਦਰ ਰਾਮੂ ਵਾਲੀ ਹੋਰੇ ਤੇ ਹੋਰ ਸੱਜਣ ਮਿੱਤਰ ਸਨ ਨਾਲ, ਤਾਂ ਉਹ ਅਸੀਂ ਸਾਰੇ ਜਾਣੇ ਨਾ ਲੈਂਡਮਾਰਕ ਰਾਤ ਨੂੰ ਰਿਵਰ ਦੇ ਉੱਤੇ ਸੈਰ ਕਰਨ ਚਲੇ ਗਏ 8 ਵਜੇ। ਅਸੀਂ ਕਿਹਾ ਵੀ ਚਲੋ ਥੋੜਾ ਜਿਹਾ ਇਹ ਤਾਂ ਇੱਕ ਪੇਂਡੂ ਕਲਚਰ ਦਾ ਤੇ ਇਹਨਾਂ ਦਾ ਵਾ, ਅਸੀਂ ਇੰਜੋਏ ਕਰਨਾ। ਅਚਾਨਕ ਇੱਕ ਗੋਰਾ ਆਉਂਦਾ ਸਾਡੇ ਕੋਲੇ 55-60 ਸਾਲ ਦਾ, ਆ ਕੇ ਉਹਨੇ ਬੜੇ ਹੋਰ ਹੀ ਟੋਨ ਜਿਹੇ ਚ ਪੁੱਛਿਆ, ਆਰ ਯੂ ਇੰਡੀਅਨ? ਤੇ ਅਸੀਂ ਹਾਂ ਕਹੀ, ਪਰ ਅਸੀਂ ਸਾਰੇ ਜਾਣੇ ਸਤੰਬਰ ਜੇ ਗਏ ਵੀ ਕੋਈ ਗੜਬੜ ਆ, ਇਹ ਬੰਦਾ ਹੁਣ ਸਾਨੂੰ ਕਹੂਗਾ। ਕਹਿੰਦਾ ਮੈਂ ਸਟੀਵ ਵੋਗ ਦੀ ਕਿਤਾਬ ਪੜ੍ਹੀ ਸੀ, ਤੇ ਉਹ ਕਹਿੰਦਾ ਸੀਗਾ ਵੀ ਜੇ ਇੰਡੀਅਨ ਆਏ ਇੱਕ ਵਾਰੀ ਸਿਰ ਹਿਲਾਉਂਦੇ ਉਹਦਾ ਹੋਰ ਮੀਨਿੰਗ ਆ, ਜੇ 2 ਵਾਰੀ ਸਿਰ ਹਿਲਾਉਂਦੇ ਹੋਰ ਮੀਨਿੰਗ ਆ, 3 ਵਾਰੀ ਹਿਲਾਉਂਦੇ ਹੋਰ ਮੀਨਿੰਗ ਆ। ਤੇ ਕਹਿੰਦਾ ਮੈਨੂੰ ਇਹਦਾ ਦੱਸਿਓ ਵੀ ਕੀ ਚੱਕਰ ਆ, ਇਹਦੇ ਮੀਨਿੰਗ ਕੀ ਆ। ਮੈਂ ਪਹਿਲਾਂ ਤਾਂ ਉਹਦੀ ਨੀਯਤ ਪਰਖਣ ਲੱਗ ਗਿਆ ਵੀ ਉਹਦੀ ਨੀਯਤ ਸਾਨੂੰ ਮਾੜਾ ਕਰਨ ਲਈ ਆ, ਜਾਂ ਗਿਆਨ ਵਧਾਉਣ ਦੀ ਆ, ਜਾਂ ਸਾਡਾ ਚੰਗਾ ਪੱਖ ਜਾਣਨ ਦੀ ਆ, ਜਾਂ ਸਾਡੀ ਨਿੰਦਿਆ ਭੰਡੀ ਦੀ ਆ, ਜਾਂ ਸਾਨੂੰ ਛੋਟਾ ਦਿਖਾਉਣ ਦੀ ਆ। ਮੈਨੂੰ ਉਹਦੀ ਨੀਯਤ ਠੀਕ ਹੀ ਲੱਗੀ ਵੀ ਉਹਦੀ ਉਹਨੂੰ ਇਨਫੋਰਮੇਸ਼ਨ ਹੀ ਚਾਹੀਦੀ ਸੀਗੀ। ਚਲੋ ਮੈਂ ਉਹਨੂੰ ਐਕਸਪਲੇਨ ਕੀਤਾ ਵੀ ਅਸੀਂ ਜੇ 2-3 ਵਾਰੀ ਸਿਲ ਹਰਾਉਣੇ ਆ ਤਾਂ ਸਮਝ ਲਓ ਵੀ ਕਿਸੇ ਚੀਜ਼ ਨੂੰ ਡਿਨਾਈ ਕਰ ਰਹੇ ਹਾਂ, ਵੀ ਨੋ ਕਹਿ ਰਹੇ ਹਾਂ, ਸਟਰੋਂਗਲੀ ਨੋ ਕਹਿ ਰਹੇ ਹਾਂ, ਇੱਦਾਂ ਹੁੰਦਾ ਜੇ ਇੱਕ ਵਾਰੀ ਹਿਲਾਉਣੇ ਤਾਂ ਇੱਦਾਂ। ਮੈਂ ਉਹਨੂੰ ਮੈਂ ਕਰਿਆ, ਪਰ ਉਸ ਬੰਦੇ ਨੇ ਉਦੋਂ ਬਾਅਦ ਆਪਦਾ ਦਿਲ ਖੋਲਿਆ, ਉਹ ਆਹਦਾ ਕਹਿੰਦਾ ਵੀ ਮੈਨੂੰ ਪਤਾ ਤੁਸੀਂ ਜਿਹੜੀ ਕਮਿਊਨਿਟੀ ਇੱਥੇ ਰਿਵਰਲੈਂਡ ਤੋਂ ਇੰਨੇ ਚਿਰ ਤੋਂ ਆ, ਤੁਸੀਂ ਜਿੰਨਾ ਸਾਡੇ ਮੁਲਕ ਨੂੰ ਦਿੱਤਾ ਕਿਸੇ ਨੇ ਨੀ ਦਿੱਤਾ। ਕਹਿੰਦਾ ਜੇ ਕੋਈ ਤੁਹਾਨੂੰ ਉਂਗਲ ਦਿਖਾ ਕੇ ਜਾਂਦਾ ਜਾਂ ਪੁੱਠਾ ਸਿੱਧਾ ਕਹਿੰਦਾ ਤੇ ਮੈਂ ਤੁਹਾਡੇ ਨਾਲੋਂ ਵੱਧ ਮੇਰਾ ਦਿਲ ਦੁਖਦਾ। ਵੀ ਇਸ ਕਮਿਊਨਿਟੀ ਨੇ ਇੰਨਾ ਟੈਕਸ ਭਰਿਆ, ਇੰਨਾ ਕੰਮ ਕਰਦੇ ਆ, ਇੰਨੀ ਤਰੱਕੀ ਚ ਕੰਮ ਕਾਮਯਾਬੀ ਚ ਪਏ ਆ, ਜੇ ਆਪਦੇ ਘਰ ਬਣਾਉਂਦੇ ਆ ਤਾਂ ਉਹ ਪਹਿਲਾਂ ਗੌਰਮੈਂਟ ਦੇ ਘਰ ਪਹਿਲਾਂ ਬਣਦੇ ਆ, ਤੇ ਗੌਰਮੈਂਟ ਦੇ ਘਰ ਬਣਦੇ ਆ ਤਾਂ ਸਾਡੇ ਸਭ ਦੇ ਬਣਦੇ ਆ, ਤਾਂ ਕਹਿੰਦਾ ਮੈਂ ਸੀ ਤੁਹਾਨੂੰ ਕਿਉਂ ਮਾੜਾ ਕਹੀਏ। ਸੋ ਬਹੁਤ ਸੋਹਣੀ ਈਮੇਜ ਮੈਨੂੰ ਮਹਿਸੂਸ ਹੋਈ ਵੀ ਉਸ ਬੰਦੇ ਕੋਲੇ ਸਾਡੀ, ਪਰ ਗੱਲ ਇਹ ਆ ਜਾਂਦੀ ਆ ਵੀ ਇਹ ਸੋਹਣੀ ਈਮੇਜ ਨੂੰ ਅਸੀਂ ਬਣਾ ਕੇ ਤਾਂ ਰੱਖ ਸਕਦੇ ਆ ਜੇ ਅਸੀਂ ਕੰਮ ਵੀ ਸੋਹਣੇ ਕਰੀਏ। ਅਸੀਂ ਇਹ ਤਾਂ ਚਾਹੁੰਦੇ ਹਾਂ ਵੀ ਸਾਡੀ ਗੱਲ ਮਾੜੀ ਚੀਜ਼ ਦੁਨੀਆਂ ਚ ਜਾਵੇ ਨਾ, ਤੇ ਮਾੜਾ ਅਸੀਂ ਕਰਦੇ ਹੀ ਕਿਉਂ ਆ, ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਪਊਗਾ। ਦੂਜਾ ਸਿਲੈਕਸ਼ਨ ਪ੍ਰੋਸੈਸ ਤੇ ਮੈਂ ਥੋੜੀ ਜਿਹੀ ਹੋਰ ਕਹਿਣੀ ਚਾਹੂੰਗਾ ਵੀ ਜਿਹੜਾ ਨਵਾਂ ਗੁਰਦੁਆਰਾ ਸਾਹਿਬ ਆ ਰਿਹਾ ਉਹਦੇ ਸੰਵਿਧਾਨ ਦੇ ਵਿੱਚ ਸਿੰਪਲੀ ਇਹ ਗੱਲ ਲਿਖੀ ਹੋਈ ਹੈ ਜੀ ਵੀ ਚਲੋ ਪਹਿਲੀ ਕਮੇਟੀ ਤਾਂ ਅਸੀਂ 5 ਸਾਲ ਲਈ ਚੁਣੀ ਹੈ ਕਿਉਂਕਿ ਉਹ ਕਮੇਟੀ ਨੇ ਪ੍ਰੋਜੈਕਟ ਨੂੰ ਬਣਾਉਣਾ, ਤੇ ਉਸ ਪ੍ਰੋਜੈਕਟ ਦੇ ਵਿੱਚ ਜਿੰਨੀ ਉਹ ਮਿਹਨਤ ਤੇ ਜਿੰਨੀ ਇਨਵੋਲਵਮੈਂਟ ਆ, ਜੇ ਅਸੀਂ ਕਮੇਟੀ ਬਦਲਾਂਗੇ ਤਾਂ ਨਵੀਂ ਕਮੇਟੀ ਨੂੰ ਉੱਥੇ ਹੀ ਕਰਨੀ ਪਊਗੀ, ਉਨੀ ਸ਼ੁਰੂ ਕਰਨੀ ਪੈਣੀ ਆ। ਸੋ ਪਹਿਲੀ ਕਮੇਟੀ ਤੋਂ ਬਾਅਦ ਜਿਹੜੀ ਦੂਜੀ ਦੀ ਸਿਲੈਕਸ਼ਨ ਹੋਣੀ ਆ ਨਾ, ਤਾਂ ਉਹਦੇ ਚ ਇਹ ਰੱਖਿਆ ਵੀ ਹੁਣ ਜਿਹੜੇ ਪਹਿਲੇ ਵਾਰ ਤਾਂ ਅਸੀਂ 2 ਸਾਲ ਦਾ ਰੱਖਾਂਗੇ ਪੀਰੀਅਡ, ਸ਼ਾਇਦ ਉਦੋਂ ਬਾਅਦ ਅਸੀਂ ਵਧਾ ਦਈਏ ਜਾਂ ਘਟਾ ਦਈਏ ਮੌਕੇ ਮੁਤਾਬਕ, ਪਰ 2 ਸਾਲ ਜਿਹੜੇ ਬੰਦੇ ਨੇ ਮਿਨੀਮਮ ਲੰਗਰ ਦੇ ਵਿੱਚ ਇੰਨੇ ਦਿਨ ਸੇਵਾ ਲਿਮਿਟ ਰੱਖੀ ਹੋਈ ਆ, ਕੀਤੀ ਹੋਵੇ, ਲੋਕਾਂ ਦੀ ਨਜ਼ਰ ਹੋਵੇ ਵੀ ਹਾਂ ਇਹ ਗੁਰੂ ਘਰ ਆਉਂਦਾ ਰੁਟੀਨ ਚ ਬੰਦਾ, ਤੇ ਉਸ ਬੰਦੇ ਦੀ ਪਰਚੀ ਇੱਕ ਅਸੀਂ ਭਾਂਡੇ ਚ ਪਾਵਾਂਗੇ, ਉਹ ਭਾਂਡੇ ਚੋਂ ਬੱਚਾ 9 ਪਰਚੀਆਂ ਚੱਕ ਦੂਗਾ, ਜਿੰਨੀਆਂ ਵੀ ਪਰਚੀਆਂ ਸੇਵਾਦਾਰਾਂ ਦੀਆਂ ਪੈਣਗੀਆਂ, ਜਿਹੜੇ 9 ਦੀਆਂ ਚੱਕੀਆਂ ਗਈਆਂ ਉਹ 9 ਅਗਲੇ ਜਿਹੜਾ ਪ੍ਰਬੰਧ ਦੇਖਣਗੇ, ਕੋਈ ਉਹਨਾਂ ਚ ਪ੍ਰਧਾਨ ਨੀ, ਕੋਈ ਉਹਨਾਂ ਚ ਕਿਸੇ ਕੋਲ ਅਹੁਦਾ ਨੀ, ਇਕੱਲੇ 3 ਬੰਦੇ, ਕੋਈ ਵੀ 3 ਬੰਦਿਆਂ ਦੇ ਸਾਈਨ ਚੱਲਣਗੇ ਜਿਹਨਾਂ ਨਾਲ ਕਿ ਕੈਸ਼ ਅਪਰੇਟ ਕੀਤਾ ਜਾ ਸਕੂਗਾ, ਬਿੱਲ ਦਿੱਤੇ ਜਾ ਸਕਣਗੇ, ਉਹਨਾਂ ਦੀ ਵੀ ਟੋਟਲ ਦੀ ਪਾਰਦਰਸ਼ਤਾ ਰੱਖਾਂਗੇ ਐਪ ਬਣਾ ਕੇ ਜੋ ਸਾਰਾ ਕੁਛ ਕਰਾਂਗੇ। ਪਰ ਇਹਦੇ ਵਿੱਚ ਜਿਹੜੀ ਇੱਕ ਜਿਹੜੀ ਦਿੱਕਤ ਮੇਨ ਸ਼ੁਰੂ ਚ ਆ ਸਕਦੀ ਆ ਵੀ ਸ਼ੁਰੂ ਚ ਉਹ ਬੰਦੇ ਕਿਵੇਂ ਰਿਕੋਗਨਾਈਜ਼ ਕਰੀਏ, ਪਰ ਲੇਟਰ ਆਨ ਇਹ ਮੈਨੂੰ ਨੀ ਲੱਗਦਾ ਕੋਈ ਦਿੱਕਤ ਆਊਗੀ। ਜਿਹੜੇ ਬੰਦੇ ਨੇ 2 ਸਾਲ ਭਾਂਡੇ ਮਾਂਜ ਲਏ, ਉਹਨੇ ਨਾਲ ਆਪਦੀ ਹੋਮਿਓ ਵੀ ਮਾਂਜ ਲੈਂਦਾ ਉਹ ਬੰਦਾ 2 ਸਾਲਾਂ ਚ, ਤੇ ਉਹਨੂੰ ਚੌਧਰ ਦੀ ਭੁੱਖ ਹੀ ਖਤਮ ਹੋ ਜਾਂਦੀ ਹੈ।
ਉਹ ਤਾਂ ਚਲੋ ਇਹ ਤਾਂ ਕਹਿ ਲੋ 90% ਪ੍ਰੋਬਲਮ ਸੋਲਵ ਕਰ ਦੂਗੇ। ਵੈਸੇ ਇਹ ਜਿਹੜਾ ਸਿਸਟਮ ਹੈ ਮਲੇਸ਼ੀਆ ਦੇ ਇੱਕ ਵਾਰ ਜੋ ਆਲਰੇਡੀ ਚੱਲ ਰਿਹਾ, ਮੈਂ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦਾ ਆਰਟੀਕਲ ਪੜਿਆ ਸੀ, ਪਰ ਉੱਥੇ ਵੀ ਕਈ ਵਾਰੀ 9 ਦੇ ਸਹਿਮ ਤੇ ਕਈ ਵਾਰੀ 20-25 ਪਰਚੀਆਂ ਵੀ ਆ ਜਾਂਦੀਆਂ ਚਾਹਵਾਨ, ਤੇ ਉਹ ਫਿਰ ਚਲੋ ਉਹ ਸਿਲੈਕਸ਼ਨ ਤਾਂ ਹੋ ਜਾਂਦੀ। ਕਈ ਵਾਰੀ ਫਿਰ ਪਰਚੀ ਦੇ ਵਿੱਚੋਂ ਕਈ ਬੰਦੇ ਇਹੋ ਜਿਹੇ ਵੀ ਚਲੋ ਆ ਜਾਂਦੇ ਜਿਹੜੇ ਮਤਲਬ ਸੇਵਾਦਾਰ ਤਾਂ ਬਹੁਤ ਵਧੀਆ ਹੁੰਦੇ ਆ, ਪਰ ਉਹ ਪ੍ਰਬੰਧਕ ਵਧੀਆ ਨੀ ਹੁੰਦੇ। ਮਤਲਬ ਇਹ ਵੀ ਇੱਕ ਇਹ ਵੀ ਗੱਲਾਂ ਤੁਹਾਨੂੰ ਇਹਦੇ ਬਾਰੇ ਵੀ ਚਿੰਤਨ ਕਰਨਾ ਪੈਣਾ। ਇਹ ਤਾਂ ਸਰ ਇਹ ਤਾਂ ਮਾਈਨਰ ਜਿਹੀਆਂ ਪ੍ਰੋਬਲਮਾਂ ਆ, 10% ਇਹ ਸੋਲਵ ਹੋ ਜਾਣਗੀਆਂ, ਪਰ ਚਲੋ ਵਧੀਆ ਪਾਸੇ ਦਾ ਚੱਲ ਰਹੇ ਆ। ਤੇ ਇੱਧਰ ਚਲੋ ਹੁਣ ਆਪਾਂ ਵਧੀਆ ਕੰਟਰੀਆਂ ਦੀਆਂ ਗੱਲਾਂ ਕਰੀਏ, ਤੇ ਚਾਹਲ ਹੁਣਾਂ ਨੇ ਮੈਸੇਜ ਭੇਜਿਆ ਫੋਟੋ ਆਈਸਲੈਂਡ ਦੀ, ਕਰਿਓ ਜੀ ਸ਼ੇਅਰ ਸਰਵਜੀਤ ਜੀ। ਕਹਿੰਦੇ ਆਈਸਲੈਂਡ ਇੱਕੋ ਇਹੋ ਜਿਹਾ ਕੰਟਰੀ ਆ ਦੁਨੀਆਂ ਦੇ ਵਿੱਚ ਨਾ ਜਿੱਥੇ ਕੋਈ ਮੱਛਰ ਹੈ, ਨਾ ਸੱਪ ਹੈ, ਨਾ ਹੋਰ ਕੋਈ ਰਿੰਗਣ ਵਾਲਾ ਜਾਨਵਰ ਹੈ। ਉਹ ਕਹਿੰਦੇ ਵੀ ਉੱਥੇ ਸਪਾਈਡਰ ਦੇ ਵੀ ਬਹੁਤ ਥੋੜੇ ਅੰਸ਼ ਨੇ, ਤੇ ਜਿਹੜੇ ਕਿ ਮਨੁੱਖਤਾ ਦੇ ਲਈ ਬਿਲਕੁਲ ਹੀ ਮਤਲਬ ਹਾਨੀਕਾਰਕ ਨਹੀਂ ਹੈਗੇ, ਤੇ ਆਈਸਲੈਂਡ ਬਾਰੇ ਉਹਨਾਂ ਨੇ ਫੈਕਟ ਭੇਜਿਆ। ਬਹੁਤ ਬਹੁਤ ਧੰਨਵਾਦ ਜਾਣਕਾਰੀ ਵਿੱਚ ਵਾਧਾ ਕੀਤਾ। ਜਗਤਾਰ ਭਾਜੀ ਨੇ ਫੋਟੋ ਦੇ ਵਿਚ ਮੈਸੇਜ ਭੇਜਿਆ, ਕਹਿੰਦੇ ਮੁਸ਼ਕਿਲਾਂ ਜ਼ਿੰਦਗੀ ਚ ਤੁਹਾਨੂੰ ਤੋੜਨ ਲਈ ਨਹੀਂ ਆਉਂਦੀਆਂ, ਉਹ ਤੁਹਾਡੇ ਵਿਚ ਛੁਪੀ ਸਿਆਣਪ ਨੂੰ ਬਾਹਰ ਕੱਢਣ ਲਈ ਆਉਂਦੀਆਂ ਨੇ। ਕਿਆ ਬਾਤ ਹੈ, ਬਹੁਤ ਖੂਬਸੂਰਤ ਮੈਸੇਜ। ਤੇ ਆਪਾਂ ਗੱਲਾਂ ਕਰਦੇ ਸੀ ਨਾ ਮਤਲਬ ਪੋਲੀਟਿਕਸ ਦੀਆਂ, ਤੇ ਮੈਨੂੰ ਉਧਰ ਇੱਕ ਈਮੇਲ ਆਈ ਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲਿਆ। ਮੈਨੂੰ ਪਰਸਨਲ ਈਮੇਲ ਆਈ ਆ ਮੇਰੇ ਅਕਾਊਂਟ 'ਚ, ਮੈਂ ਕੁਦਰਤੀ ਦੇਖ ਲਈ। ਫਿਊਨਰਲ ਕੋਡ ਭੇਜਿਆ ਮੈਨੂੰ ਕੰਪਨੀ ਨੇ।
ਅੱਛਾ,
ਹਾਂ, ਫਿਊਨਰਲ ਇੰਸ਼ੋਰੈਂਸ ਕਰਾ ਲਾ, ਕਹਿੰਦੇ ਬੋਨਸ ਤੈਨੂੰ ਮਿਲੂਗਾ $100 ਦਾ ਗਿਫਟ ਕਾਰਡ। ਤੇ ਹਾਂਜੀ,
ਪਿੱਛੇ ਮੈਂ ਮਰ ਜਾਂਗਾ ਬਈ।
ਹਾਂ, ਤੇ ਗਿਫਟ ਕਾਰਡ 'ਚ ਪਤਾ ਕੀ ਆ, ਕੀ ਲੈ ਸਕਦੇ ਆ? ਤੇ ਮੈਕਡੋਨਲਡ ਲੈ ਸਕਦੇ, ਇੱਕ ਟੈਬਲੇਟ ਜਿਹੜਾ ਮਤਲਬ ਦੂਜਾ ਗੋਲੀ ਨੀ, ਦੂਜਾ ਜਿਹੜਾ ਆਈਫੋਨ ਵਰਗਾ ਟੈਬਲੇਟ।
ਸਮਝ ਗਏ
ਮੇਰੇ ਕੇ ਮਰਨ ਦਾ ਸੌਦਾ ਨਾਲ ਦੇ ਰਹੇ ਨੇ ਵੀ $100 ਦੀ ਛੇਤੀ ਕਰ ਵੀ ਭਰਾਵਾ, ਤੇਰਾ ਫਿਊਨਰਲ ਅਸੀਂ ਕਰਨਾ ਆ। ਦੁਨੀਆਂ ਦਾ ਬਹੁਤ ਤੱਤੀ ਬੈਠੀ ਆ ਸਾਡੇ ਫਿਊਨਰਲ ਕਰਨ ਨੂੰ।
ਦੁਨੀਆਂ ਬਾਰੇ ਤਾਂ ਸਮਝ ਨੀ ਆਈ, ਕੱਲ ਵੀ ਉਹ ਪੁਰਾਣਾ ਚੁਟਕਲਾ ਤਾਂ ਬਹੁਤ ਪੁਰਾਣਾ, ਪਰ ਕੱਲ ਫੇਰ ਘੁੰਮਦਾ ਫਿਰਦਾ ਸੀ, ਕਹਿੰਦਾ ਸਮਝ ਨੀ ਆਉਂਦੀ ਵੀ ਮਾਸਟਰ ਦੀ ਮੰਨਾ ਕੇ ਪਿਓ ਦੀ ਮੰਨਾ, ਜਵਾਕ ਬੜੀ ਦੁਚਿੱਤੀ ਸੀ ਉਹਦਾ, ਕੀ ਹੋਇਆ? ਕਹਿੰਦਾ ਮਾਸਟਰ ਜਦੋਂ ਸਕੂਲ ਜਾਂਦਾ ਮਾਸਟਰ ਕਹਿੰਦਾ ਦੁਨੀਆਂ ਗੋਲ ਆ, ਜਦੋਂ ਘਰੇ ਆ ਜਾਂਦਾ ਪਿਓ ਕਹਿੰਦਾ ਦੁਨੀਆਂ ਕੁੱਤੇ ਦੀ ਵੱਡੀ ਆ। ਹੁਣ ਇਹ ਨੀ ਸਮਝ ਆਉਂਦਾ ਵੀ ਕਿਹਦੀ ਮੰਨਾ ਕਹਿੰਦਾ।
ਹਾਂਜੀ ਤੇ ਬਾਕੀ ਨਾਨਕ ਬੇਕਰੀ ਵਾਲਿਆਂ ਨੇ ਦੇਖੋ ਦੋ ਕੇਕ ਭੇਜ ਦਿੱਤੇ ਆ, ਬਹੁਤ ਬਹੁਤ ਧੰਨਵਾਦ ਜੀ। ਜਸਵੀਰ ਰੰਧਾਵਾ ਹੁਣੇ ਵੀ ਫੋਟੋ ਭੇਜੀ ਆ ਜੀ ਪਰਥ ਤੋਂ, ਕਰੋ ਸ਼ੇਅਰ ਜੀ ਪਰਥ ਦੀ ਫੋਟੋ, ਮੀਂਹ ਪੈ ਰਿਹਾ ਕਹਿੰਦੇ ਬਹੁਤ ਜ਼ਿਆਦਾ, ਕਿਆ ਬਾਤ ਹੈ, ਆਨੰਦ ਲਓ ਜੀ ਪਰਥ ਚ ਕਦੇ ਕਦੇ ਮੀਂਹ ਪੈਂਦਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਦੀਪ ਮੈਲਬਨ, ਸਤਿ ਸ੍ਰੀ ਅਕਾਲ ਭਾਜੀ ਮਿੰਟੂ ਭਾਜੀ ਦੀ ਗੱਲ ਮੈਂ ਦਿਲ ਖੁਸ਼ ਕਰਤਾ ਅਮਨਦੀਪ ਭਾਜੀ, ਜਦੋਂ ਤੁਸੀਂ ਜੋਕ ਸੁਣਾਇਆ ਇੰਨੇ ਜ਼ਿਆਦਾ ਹੋਰਰ ਵੇ ਨਾਲ ਸੁਣਾਇਆ, ਮੈਂ ਇਮੋਸ਼ਨਲ ਹੋ ਕੇ ਸੁਣਾਇਆ ਜੀ, ਚੁਟਕਲਾ ਇੱਦਾਂ ਤੜੋ, ਮਤਲਬ ਚੁਟਕਲਾ ਚੁਟਕਲਾ ਹੀ ਹੁੰਦਾ, ਸੁਣਾਉਣ ਦਾ ਵੀ ਢੰਗ ਹੁੰਦਾ। ਤੇ ਇੱਧਰ ਦੇਖੋ ਡਰਾਉਣ ਹੋਰਰ ਵੇ ਨਾਲ ਨੀ, ਚਾਲ ਹੋਣਾ ਮੈਂ ਇੱਕ ਚੁਟਕਲਾ ਵਜਿਆ, ਕਹਿੰਦੇ ਪਤਨੀ ਕਹਿੰਦੀ ਚਲੋ ਕਹਿੰਦੀ ਡਰਾਵਣੀ ਫਿਲਮ ਦੇਖੀਏ, ਪਤੀ ਕਹਿੰਦਾ ਠੀਕ ਹੈ ਠੀਕ ਹੈ ਚੱਲ ਅਲਮਾਰੀ ਚੋਂ ਕਹਿੰਦਾ ਵਿਆਹ ਦੀ ਵੀਡੀਓ ਕੱਢ ਲਿਆ। ਉਧਰ ਸੁਖਦੇਵ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਨੇ ਕਹਿੰਦੇ ਉਹ ਮੈਨੂੰ ਵੀ ਜੀ ਸੇਮ ਟਾਈਮ ਉਹ ਫਿਊਨਰਲ ਵਾਲੀ ਈਮੇਲ ਆਈ ਆ, ਮੈਨੂੰ ਲੱਗਦਾ ਕੋਈ ਸਾਂਝਾ ਹੀ ਬੰਦਾ ਸਾਡਾ ਫਿਊਨਰਲ ਕਰਾਉਣਾ ਚਾਹੁੰਦਾ ਆ, ਤੁਸੀਂ ਆਪਣੇ ਜੋ ਕਿਸੇ ਦੀ ਸ਼ਰਾਰਤ ਲੱਗਦੀ ਆ। ਚਲੋ ਕੋਈ ਗੱਲ ਨੀ, ਇਹ ਏਦਾਂ ਦੀਆਂ ਈਮੇਲਾਂ ਬਹੁਤ ਆਉਣੀਆਂ ਭਾਜੀ, ਗੱਲ ਹੁਣ ਈਮੇਲਾਂ ਦੀ, ਮੈਨੂੰ ਫੋਨ ਬਹੁਤ ਆਉਂਦੇ ਆ ਹੁਣ ਪਿਛਲੇ ਦੋ ਕੁ ਤਿੰਨ ਕੁ ਹਫ਼ਤਿਆਂ ਤੋਂ ਫੋਨ ਬਹੁਤ ਆਉਣ ਲੱਗ ਪਏ, ਉਹ ਕੰਪਨੀ ਤੋਂ ਦਿਨ ਚ ਪੰਜ ਪੰਜ ਫੋਨ ਆਉਂਦੇ ਆ। ਇੱਕ ਦਿਨ ਮੈਂ ਕਿਹਾ ਪਿਆ ਹਨਾ ਮੈਨੂੰ ਲੱਭੀ ਜਾਂਦੇ ਆ, ਅਮਨਦੀਪ ਸਿੰਘ ਹਾਂਜੀ ਕਰਦੇ, ਹਾਂਜੀ ਉਹ ਤੁਹਾਡਾ ਫੋਨ ਹੈ ਜੀ, ਉਹ ਜਦ ਕਰਦੇ ਆ ਉਹ ਮੂਹਰਿਓ, ਮਤਲਬ ਮੈਂ ਫਲਾਨੀ ਕੰਪਨੀ ਤੋਂ, ਮੈਂ ਫਲਾਨੀ ਵੈਲਥ ਮੈਨੇਜਮੈਂਟ ਤੋਂ, ਮੈਨੂੰ ਇੱਕ ਚੀਨੀ ਜੀ ਬੀਬੀ ਟੱਕਰ ਗਈ ਸੀ ਇੱਕ ਦਿਨ, ਮੈਂ ਕਿਹਾ ਪਿਆ ਸੀਗਾ ਉਧਰ ਤਾਂ ਕਬੱਡੀ ਦੇ ਮਸਲੇ, ਉਧਰ ਉਹ ਬੀਬੀ ਮੈਨੂੰ ਤੰਗ ਕਰੀ ਜਾਵੇ, ਮੈਂ ਕਿਹਾ ਕੀ ਗੱਲ ਹੈ ਬਟ ਤੂੰ, ਮੈਂ ਕਿਹਾ ਤੂੰ ਕਿੱਥੋਂ ਬੋਲਦੀ ਆ, ਮੈਂ ਜੀ ਵੈਲਥ ਮੈਨੇਜ ਕੰਪਨੀ, ਮੈਂ ਕਿਹਾ ਕੀ ਤੂੰ ਮੈਨੂੰ ਮੈਨੂੰ ਗੱਲ ਲੱਭੀ ਜਾਂਦੀ ਤੁਹਾਡੀ ਕੰਪਨੀ, ਹੈਂ ਕਹਿੰਦੀ ਯੂ ਵਾਂਟ ਟੂ ਗੈਟ ਰਿਚ, ਹੈਂ ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਨਹੀਂ ਹੋਣਾ ਚਾਹੁੰਦਾ, ਰੀਲੀ ਮੈਂ ਕਿਹਾ ਹਾਂ, ਕਹਿੰਦੀ ਤੂੰ ਤੇਰੀ ਇਨਕਮ, ਕਹਿੰਦੀ ਆਈ ਵਾਂਟ ਟੂ ਡਬਲ ਯੋਰ ਇਨਕਮ, ਮੈਂ ਕਿਹਾ ਤੇ ਤੂੰ ਕਹਿ ਦਿੱਤਾ ਤੇ ਹੋਣੀ ਨੀ ਹਨਾ, ਕਹਿੰਦੀ ਕੀ ਗੱਲ, ਮੈਂ ਕਿਹਾ ਮੇਰੀ ਇਨਕਮ ਹੀ ਇੰਨੀ ਆ, ਤੂੰ ਕਿੰਨੀ ਕਿੱਦਾਂ ਡਬਲ ਕਰੂੰਗੀ ਉਹਨੂੰ, ਮੇਰੀ ਤਾਂ ਇਨਕਮ ਹੈ ਬਹੁਤ ਜ਼ਿਆਦਾ, ਪਹਿਲਾਂ ਹੀ ਬਹੁਤ ਜ਼ਿਆਦਾ ਹਨਾ, ਨਹੀਂ ਨਹੀਂ ਕਹਿੰਦੀ ਕਰ ਦਿੰਦੀ, ਮੈਂ ਕਿਹਾ ਜੇ ਮੇਰੀ ਗੱਲ ਸੁਣ ਤੂੰ ਤੂੰ ਐ ਬਕਵਾਸ ਨਾ ਕਰ, ਮੈਨੂੰ ਪਤਾ ਆ ਤੁਸੀਂ ਕੋਈ ਨਾ ਕੋਈ ਸੌਦਾ ਵੇਚਣਾ ਮੈਨੂੰ, ਮੈਨੂੰ ਲੁੱਟਣਾ ਆ ਹਨਾ, ਇਸ ਕਰਕੇ ਜੇ ਮੈਂ ਤੁਹਾਡੇ ਤੋਂ ਲੁੱਟ ਨਾ ਹੋਵਾਂ ਤਾਂ ਮੇਰੀ ਇਨਕਮ ਤਾਂ ਆਲਰੇਡੀ ਵਧੀਆ ਵੱਧ ਜਾਣੀ। ਕਹਿੰਦੀ ਨਹੀਂ ਨਹੀਂ ਰੀਅਲੀ ਆਮ ਸੀਰੀਅਸ, ਮੈਂ ਕਿਹਾ ਦੇਖ ਜੇ ਤੂੰ ਸੀਰੀਅਸ ਹੋਵੇਂ, ਤੂੰ ਹੁਣ ਕਰਦੀ ਆ ਮਤਲਬ ਸੋਲਾਂ ਸਤਾਰਾਂ ਡਾਲਰ ਘੰਟੇ ਤੇ ਕੰਮ ਹਨਾ, ਜਿਹੜੇ ਮੈਨੂੰ ਫੋਨ ਲਾਇਆ ਆ ਸਾਰੀ ਦਿਹਾੜੀ ਤੋਂ ਮੇਰੇ ਵਰਗੇ ਨਾਲ ਮੱਥਾ ਮਾਰੀ ਜਾਂਦੀ ਆ, ਠੀਕ ਹੈ, ਜੇ ਤੂੰ ਵਾਕਿਆ ਹੀ ਤੇਰੇ ਕੋਲ ਇਹੋ ਜਿਹਾ ਨੁਕਤਾ ਹੁੰਦਾ ਵੀ ਇਨਕਮ ਡਬਲ ਹੁੰਦੀ ਤਾਂ ਤੂੰ ਸੋਲਾਂ ਤੋਂ ਆਪ ਹੀ ਬੱਤੀ ਕਰ ਲਾ ਆਪਣੇ ਕਿਸੇ ਤਰ੍ਹਾਂ। ਕਹਿੰਦੀ ਆ ਮਿਸਟਰ ਸਿੰਘ ਉਹੀ ਤਾਂ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ, ਏਦਾਂ ਦੇ ਬੰਦੇ ਵੀ ਹੈਗੇ ਆ,
ਕਿਆ ਬਾਤ ਹੈ ਜੀ ਕਿਆ ਬਾਤ ਹੈ,
ਦੇਖ ਲੈ ਕਹਿੰਦੀ ਮੈਂ ਉਹੀ ਤਾਂ ਮੈਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਮੈਂ ਕਿਹਾ ਫੇਰ ਇਹੀ ਆ ਮੇਰੀ ਤੂੰ ਡਬਲ ਨੀ ਨਾ ਕਰਨੀ, ਤੂੰ ਮੇਰੀ ਅੱਧੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚਲੋ ਇਹ ਤਾਂ ਸੀ ਜੀ ਈਮੇਲਾਂ ਦਾ ਸੇਲਸ ਵਾਲਿਆਂ ਦਾ, ਪਰ ਕਈ ਵਾਰੀ ਸ਼ੁਕਲ ਵੀ ਵਿੱਚੋਂ ਨਿਕਲ ਜਾਂਦਾ। ਸੋ ਮਿੰਟੂ ਜੀ ਹੁਣ ਆਪਾਂ ਗੱਲ ਕਰਨੀ ਆ ਆਮਨਾ ਬੀਬੀ ਦੀ, ਮਿਣ ਕੇ ਕਿਰਨ ਬਾਲਾ ਦੀ, ਤੇ ਹੁਣ ਖਬਰਾਂ ਬੜੀਆਂ ਆ ਰਹੀਆਂ ਨੇ, ਸ਼੍ਰੋਮਣੀ ਕਮੇਟੀ ਦੇ ਬੰਦੇ ਜਿਹੜੇ ਗੜ ਸ਼ੰਕਰ ਏਰੀਏ ਦੇ, ਉਹ ਕਹਿੰਦੇ ਅਸੀਂ ਤਾਂ ਕੋਈ ਰੈਕਮੈਂਡ ਨਹੀਂ ਕੀਤਾ ਇਹਨਾਂ ਨੂੰ, ਇਹ ਗਈ ਨੀ ਹੈਗੀ, ਤੇ ਹੁਣ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਉਹ ਪਤਾ ਨੀ ਕਿੱਦਾਂ ਗਈ ਆ, ਤੇ ਨੌ ਸ਼੍ਰੋਮਣੀ ਕਮੇਟੀ ਦਾ ਲੱਗ ਰਿਹਾ ਇਹਦੇ ਚ ਵੀ ਕੋਈ ਚਾਲ ਹੈ ਬਦਨਾਮ ਕਰਨ ਦੀ, ਤੇ ਉਹ ਦਿੱਲੀ ਦੀ ਰਹਿਣ ਵਾਲੀ ਆ ਤੇ ਉਹ ਮੁੱਕਰੀ ਜਾ ਰਹੀ ਆ, ਮੇਰੇ ਕੋਲ ਬੱਚੇ ਨੀ ਹੈਗੇ, ਉਹਦੇ ਬੱਚੇ ਵੀ ਆ, ਤੇ ਕਈ ਤਾਂ ਇਹ ਵੀ ਹੁਣ ਫੇਸਬੁੱਕ ਤੇ ਪਾਇਆ ਵੀ ਇਹ ਸਾਰਾ ਕੁਛ ਪੇਡ ਚੱਲ ਰਿਹਾ ਕੰਮ, ਸਿੱਖੀ ਨੂੰ ਬਦਨਾਮ ਕਰਨ ਦੇ ਲਈ ਸਭ ਕੋਈ ਡਰਾਮਾ ਹੀ ਹੈ ਕਹਿੰਦੇ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਨਹੀਂ ਨਹੀਂ ਡਰਾਮਾ ਡਰੂਮਾ ਕੁਛ ਨੀ ਹੈ ਜੀ, ਦੇਖੋ ਜਿਹੜਾ ਇਹ ਕੇਸ ਆ ਇਹ ਇਹ ਆ ਜੀ ਵੀ ਜਿਹੜਾ ਜਿਹਦੇ ਨਾਲ ਪਹਿਲਾਂ ਵਿਆਹੀ ਸੀ ਇਹ ਵਾਕਈ ਦਿੱਲੀ ਦੀ ਆ, ਉਹ ਬੰਦਾ ਦਿੱਲੀ ਤੋਂ ਇਹਨੂੰ ਵਿਆਹ ਕੇ ਲਿਆ ਆ, ਵਿਆਹ ਕੇ ਲਿਆਉਣ ਤੋਂ ਬਾਅਦ ਤਿੰਨ ਬੱਚੇ ਹੋਏ, ਜਿਹੜਾ ਸਹੁਰਾ ਪਰਿਵਾਰ ਸੀ ਉਹ ਸਿੱਖੀ ਚ ਸੀ, ਖਾਸ ਕਰਕੇ ਸਹੁਰਾ ਦਾ ਪੂਰਾ ਨਿੰਗ ਸਿੰਘ ਬਾਣੇ ਚ ਤਰਸੇਮ ਸਿੰਘ, ਤੇ ਉਦੋਂ ਬਾਅਦ ਇਹ ਬੀਬੀ ਨੇ ਆਪਦੇ ਦਿੱਲੀ ਵਾਲੇ ਜਿਹੜੇ ਲੱਛਣ ਵਿਖਾਏ ਵੀ ਮੈਂ ਬਿਊਟੀ ਪਾਰਲਰ ਖੋਲਣਾ, ਇਹਨੇ ਬਿਊਟੀ ਪਾਰਲਰ ਚਲਾਇਆ,
ਉਹ ਵੀ ਕਹਿੰਦੇ ਨੇ ਉਹ ਵੀ ਗੁਰਦੁਆਰੇ ਦੇ ਮੂਹਰੇ,
ਉਹ ਵੀ ਗੁਰਦੁਆਰੇ ਦੀਆਂ ਦੁਕਾਨਾਂ ਚ ਮੂਹਰੇ ਨੀ, ਗੁਰਦੁਆਰੇ ਦੀਆਂ ਦੁਕਾਨਾਂ ਹੁੰਦੀਆਂ ਜਿਹੜੀ ਉਹ ਦੁਕਾਨ ਲੈ ਕੇ ਉਹਨੇ ਚਲਾਇਆ, ਜਦੋਂ ਬੰਦਾ ਏਦਾਂ ਕਮੇਟੀਆਂ ਦੇ ਵਿੱਚ ਇਨਵੋਲਵਮੈਂਟ ਹੁੰਦੀ ਆ ਉਦੋਂ ਜਾ ਕੇ ਪਤਾ ਲੱਗਦਾ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਵੀ ਇਹਦਾ ਕਹਿ ਸਕਦੇ ਹਾਂ ਵੀ ਆਪਾਂ ਉਹਨਾਂ ਨੂੰ ਅੰਦਰਲੇ ਸਟਰਕਚਰ ਚ ਵੜ ਜਾਂਦਾ, ਬੰਦੇ ਨੂੰ ਅੰਦਰਲਾ ਸਟਰਕਚਰ ਪਤਾ ਲੱਗ ਜਾਂਦਾ
ਫਿਰ ਉਸੇ ਤੋਂ ਦੌਰਾਨ ਹੀ ਫਿਰ ਉਹ ਸੋਸ਼ਲ ਮੀਡੀਆ ਜ਼ਿਆਦਾ ਯੂਜ਼ ਕਰਨ ਕਰਕੇ ਪਾਕਿਸਤਾਨ ਦੇ ਸਟਾਰ ਆਈ। ਉਹਦਾ ਸਹੁਰਾ ਖੁਦ ਕਹਿ ਰਿਹਾ ਵੀ ਬਹੁਤ ਸੋਸ਼ਲ ਮੀਡੀਆ ਤੇ ਰਹਿੰਦੀ ਸੀ ਤੇ ਅਸੀਂ ਉਹਨੂੰ ਕਹਿੰਦੇ ਸੀਗੇ ਤਾਂ ਉਹ ਕਹਿੰਦੀ ਸੀ ਵੀ ਮੈਂ ਜ਼ਰੂਰੀ ਕੰਮ ਆ ਮੇਰੇ ਉਹ ਕਰ ਰਹੀ ਹਾਂ ਤੇ ਉਹ ਜ਼ਰੂਰੀ ਕੰਮਾਂ ਦੇ ਵਿੱਚ ਵਿੱਚ ਕਰਦੇ ਉਹ ਪਾਕਿਸਤਾਨ ਦੇ ਕਿਸੇ ਸੰਪਰਕ ਚ ਆਈ ਆ। ਫਿਰ ਪਾਕਿਸਤਾਨ ਆਉਣ ਦਾ ਜਿਹੜਾ ਸੌਖਾ ਜਿਹੜਾ ਤਰੀਕਾ ਸੀਗਾ ਉਹ ਸ਼੍ਰੋਮਣੀ ਕਮੇਟੀ ਦੇ ਥਰੂ ਵੀਜ਼ਾ ਲਵਾਉਣਾ ਸੀ ਤੇ ਸ਼੍ਰੋਮਣੀ ਕਮੇਟੀ ਵਾਲੇ ਹੁਣ ਤਾਂ ਕਹੀ ਜਾਂਦੇ ਆ ਵੀ ਜਿਹੜੇ ਲੋਕਲ ਬੰਦੇ ਉਹਨੂੰ ਉਹ ਕਰਦੇ ਆ ਨੋਮੀਨੇਟ ਕਰਦੇ ਆ ਹੋਰ ਕਰਦੇ ਆ। ਪਹਿਲਾਂ ਇਹ ਪੋਜੀਸ਼ਨ ਕਾਹਨੂੰ ਇੰਡਾ ਸੀਰੀਅਸ ਕੋਈ ਨੀ ਲੈਂਦਾ ਹੁੰਦਾ, ਜਿਹਨੇ ਜਾਣਾ ਹੁੰਦਾ ਅਪਲਾਈ ਕਰ ਲੈਂਦਾ, ਉਹ ਲੋਕਲ ਸਾਈਨ ਵੀ ਕਰ ਦਿੰਦੇ, ਐਡੀ ਕੋਈ ਗੱਲ ਨੀ ਹੁੰਦੀ। ਕਿਸੇ ਨੂੰ ਕੋਈ ਪਤਾ ਥੋੜਾ ਹੁੰਦਾ ਵੀ ਇਹ ਜਿਹੜੀ ਬੀਬੀ ਹੈ ਤਿੰਨ ਬੱਚਿਆਂ ਦੀ ਮਾਂ ਜਾਂ ਭੱਜਣ ਵਾਸਤੇ ਜਾ ਰਹੀ ਹੈ ਜਾਂ ਹੋਰ ਵਾਸਤੇ, ਕਿਸੇ ਨੂੰ ਕੀ ਪਤਾ ਸੀ ਇਸ ਚੀਜ਼ ਦਾ।
ਬਿਲਕੁਲ।
ਸੋ ਇਹ ਕੇਸ ਤਾਂ ਹੈਗਾ ਜੈਨੂਨ ਤੇ ਉਹ ਜਾ ਕੇ ਮੁੱਕਰੀ ਆ ਕੋਰਟ ਦੇ ਵਿੱਚ, ਉਹਨੇ ਕੇਸ ਲਾਇਆ ਕੋਰਟ ਚ ਕੇਸ ਲਾ ਕੇ ਉਹਨੂੰ। ਇਹਦੇ ਚ ਸਿੱਖਿਜ਼ਮ ਦੀ ਕੀ ਬਦਨਾਮੀ ਆ? ਪਹਿਲੀ ਗੱਲ ਤਾਂ ਜੇ ਕਹੀਏ ਵੀ ਸਿੱਖਿਜ਼ਮ ਨੂੰ ਬਦਨਾਮ ਕਰਨ ਲਈ ਕੀਤਾ, ਕੀ ਬਦਨਾਮੀ ਆ ਸਿੱਖਿਜ਼ਮ ਦੀ? ਸਿੱਖਿਜ਼ਮ ਦੇ ਦਰਵਾਜ਼ੇ ਖੁੱਲੇ ਆ, ਸਾਰੀ ਦੁਨੀਆ ਜਾ ਸਕਦੀ ਆ,
ਆ ਵੀ ਸਕਦੀ ਆ ਤੇ ਜਾ ਵੀ ਸਕਦੀ ਆ, ਜਾਣੇ ਹੀ ਆ ਹੁਣ ਸਾਡੇ ਵਰਗੇ, ਸਾਡੇ ਵਰਗੇ ਘੁਣ ਮਨ ਹੋਈ ਫਿਰਦੇ ਹੀ ਆ, ਗਏ ਹੋਈ ਆ। ਏਡੀ ਕਿਹੜੀ ਗੱਲ, ਨਾ ਕੋ ਬੰਨ ਕੇ ਰੱਖਦਾ ਤੇ ਨਾ ਕੋ ਬੰਨ ਕੇ ਲਿਆਉਂਦਾ ਸਿੱਖੀ ਚ ਨੂੰ।
ਇਹ ਤਾਂ ਇੱਕ ਧਰਮ ਹੀ ਹੋਰ ਹਿਸਾਬ ਦਾ, ਇਹ ਧਰਮ ਸਮਝਣ ਦਾ, ਜਿਹਦੀ ਸਮਝ ਚ ਆ ਗਿਆ ਉਹਦੇ ਸਵਾਲ ਹੀ ਖਤਮ ਆ, ਉਹਨੂੰ ਲੋੜ ਹੀ ਨੀ ਕੁਛ ਕਰਨ ਦੀ। ਜਿਹਦੇ ਸਮਝ ਚ ਨੀ ਆਇਆ ਉਹਦੇ ਲਈ ਇਹ ਬਹੁਤ ਵੱਡੀ ਚੀਜ਼ ਆ।
ਨਹੀਂ ਨਹੀਂ ਉਹ ਠੀਕ ਆ, ਮੈਂ ਤੁਹਾਡੀ ਗੱਲ ਸਮਝਦਾ, ਪਰ ਦੂਜੇ ਪਾਸੇ ਇਹ ਆ ਵੀ ਜਦੋਂ ਪਤਾ ਆ ਵੀ ਗਏ ਹੋਏ ਹਨਾ, ਹੁਣ ਉੱਥੇ ਦੇਖੋ ਸਾਡੇ ਡੈਡੀ ਹੁਣ ਵੀ ਜਾ ਕੇ ਆਏ ਆ ਨਨਕਾਣਾ ਸਾਹਿਬ, ਕਹਿੰਦੇ ਵੀ ਉਹ ਅੱਖੋਂ ਓਹਲੇ ਨੀ ਹੋਣ ਦਿੰਦੇ ਉਹਨਾਂ ਦੀ ਏਜੰਸੀਆਂ ਜਾਂ ਕਿਤੇ ਸੇਫਟੀ ਕਾਰਨ ਜਾਂ ਜਿੱਦਾਂ ਵੀ ਮਰਜ਼ੀ ਲਾ ਲਓ, ਵਧੀਆ ਗੱਲ ਆ। ਠੀਕ ਹੈ, ਹੁਣ ਇਹ ਦੇਖੋ ਇਹ ਕਰਨ ਵਾਲਾ ਭੱਜੀ ਆ, ਜਥੇ ਨਾਲ ਭੱਜੀ ਹੋਊਗੀ, ਭੱਜ ਕੇ ਫਿਰ ਵਿਆਹ ਕਰਾ ਮਤਲਬ ਉਹਦੇ ਕੋਲ ਗਈ ਹੋਊਗੀ, ਫਿਰ ਮੌਲ ਵੀ ਲੱਭਿਆ ਹੋਊਗਾ ਹਨਾ, ਸੋ ਕਿਤੇ ਨਾ ਕਿਤੇ ਉਹ ਉਹਨਾਂ ਦੀਆਂ ਏਜੰਸੀਆਂ ਦਾ ਤਾਂ ਹੱਥ ਹੈਗਾ ਹੀ ਆ ਨਾ, ਫਿਰ ਮਤਲਬ ਉਹ 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 ਚਾਹੁੰਦੀ ਆ ਨਾ ਇਹ ਉਹ।
ਨਹੀਂ 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 ਦੇਖੋ ਏਜੰਸੀਆਂ ਦਾ ਹੱਥ ਆਪਾਂ ਫੇਰ ਕਹੀਏ, ਜੇ ਹੁਣ ਮੰਨ ਲਓ ਏਜੰਸੀਆਂ ਨਿਗਾਹ ਰੱਖਦੀਆਂ, ਏਜੰਸੀਆਂ ਇੰਨੀ ਵੀ ਨਹੀਂ ਨਿਗਾਹ ਰੱਖ ਸਕਦੀਆਂ ਜਦੋਂ ਮੇਲਾ ਲੱਗਿਆ। ਮੇਲੇ ਦੇ ਵਿੱਚ ਪਰ ਪਰਸਨ ਨੂੰ ਥੋੜਾ ਤੁਸੀਂ ਕਿਤੇ ਟਾਰਗੇਟ ਕਰ ਸਕਦੇ ਹੋ। ਇੱਕ ਬੰਦਾ ਅੰਦਰੋਂ ਗਿਆ ਹੀ ਇਸ ਸਟ੍ਰੈਟਜੀ ਚ ਵੀ ਮੈਂ ਆਹ ਕੁਛ ਕਰਨਾ, ਤੇ ਇੱਕ ਜਿਹੜੀ ਪੁਲਿਸ ਆ ਉਹਨੇ ਓਵਰਆਲ ਜਾਂ ਇੰਟੈਲੀਜੈਂਸੀ ਨੇ ਓਵਰਆਲ ਨਿਗਾਹ ਰੱਖਣੀ ਆ, ਤਾਂ ਓਵਰਆਲ ਨਿਗਾਹ ਦੇ ਵਿੱਚ ਉਹ ਵੱਧ ਤੋਂ ਵੱਧ ਇਹ ਕਰ ਸਕਦੇ ਵੀ ਇਹ ਜਾਵੇ ਨਾ ਇਹ ਆਵੇ ਨਾ। ਜਦੋਂ ਹੁਣ ਮੰਨ ਲਓ ਤੁਹਾਡੇ ਕੋਲੇ ਉੱਥੇ ਕੋਈ ਤੁਹਾਡਾ ਬੰਦਾ ਹੈਗਾ ਜਿਹੜਾ ਬੰਦਾ ਉੱਥੋਂ ਦਾ ਰਹਿ ਵਸਨੀਕ ਆ, ਤੇ ਉਹਨੂੰ ਪ੍ਰੀ ਪਲਾਨ ਦਾ ਸਾਰਾ ਕੁਛ, ਉਹਨੇ ਕੀ ਕੀਤਾ ਹੋਣਾ, ਉਹਨੇ ਬੰਦੇ ਨੇ ਇਹਨੂੰ ਕਿਹਾ ਹੋਣਾ ਵੀ ਤੂੰ ਇੱਕ ਵਾਰੀ ਪਾਕਿਸਤਾਨ ਚ ਆ, ਉਦੋਂ ਬਾਅਦ ਮੈਂ ਆਪੇ ਕਰੂੰਗਾ। ਹੁਣ ਗੁਰਦੁਆਰੇ ਦੇ ਵਿੱਚ ਸੰਗਤ ਦੇ ਰੂਪ ਚ ਉਹ ਵੀ ਆਇਆ ਹੋਣਾ, ਉਹਨੇ ਆ ਕੇ ਉਹਨੂੰ ਆਪਦਾ ਬੁਰਕਾ ਬਣਾਇਆ ਜਾਂ ਕੁਛ ਵੀ ਕਰਾਇਆ ਤੇ ਉਹਨੂੰ ਲੈ ਗਿਆ ਉੱਥੋਂ, ਕੀ ਕਰੂਗੀ ਇੰਟੈਲੀਜੈਂਸੀ ਉੱਥੇ? ਕੁਛ ਨੀ ਕਰ ਸਕਦੀ। ਉਦੋਂ ਬਾਅਦ ਜਾ ਕੇ ਉਹਨਾਂ ਨੇ ਚੁੱਪ ਕਰਕੇ ਕੋਰਟ ਦੇ ਵਿੱਚ, ਉਹਨਾਂ ਦਾ ਰਾਈਟ ਸੀ ਜਦੋਂ ਆਸਟ੍ਰੇਲੀਅਨ ਉਹ ਪਾਕਿਸਤਾਨੀ ਸਿਟੀਜਨ ਸੀ, ਉਹਦਾ ਆਪਦਾ ਰਾਈਟ ਸੀ, ਉਹਨੇ ਜਾ ਕੇ ਆਪਦੇ ਵਿਆਹ ਦੀ ਜਿਹੜੀ ਐਪਲੀਕੇਸ਼ਨ ਲਾਤੀ ਉੱਥੇ ਵਿਆਹ ਕਰਾ ਲਿਆ ਨਿਕਾ, ਉਹਦੇ ਚ ਕੋਈ ਬੈਨ ਨੀ ਸੀ, ਉਹਨੇ ਕਾਨੂੰਨ ਤਰੀਕੇ ਨਾਲ ਸਾਰਾ ਕੁਛ ਕੀਤਾ, ਉਹਨਾਂ ਦੇ ਪਰਿਵਾਰ ਨੇ ਉਹਦੇ ਸੱਸ ਸਹੁਰੇ ਨੇ ਸਾਰਿਆਂ ਨੇ ਉਹਦੀ ਸਹਿਮਤੀ ਦਿੱਤੀ ਆ। ਸੋ ਮੈਨੂੰ ਨੀ ਲੱਗਦਾ, ਇਹਨੂੰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਆਹ ਜਿਹੜਾ ਕੇਸ ਆ ਨਾ ਜੰਮੂ ਕਸ਼ਮੀਰ ਵਾਲਾ, ਇਹ ਟੋਟਲ ਪੋਲੀਟੀਕਲ ਲੈਵਲ ਤੇ ਆ, ਤਾਂ ਹੀ ਇਹਦੇ ਮਾਮਲੇ ਚ ਮੈਂ ਬਹੁਤ ਘੱਟ ਸਟੇਟਮੈਂਟ ਦਿੱਤਾ।
ਮੈਂ ਵੀ ਗੱਲ ਕਰਨਾ ਚਾਹੁੰਦਾ ਸੀ, ਜਿਹੜਾ ਕਠੂਆ ਕਾਂਡ ਹੈ ਨਾ, ਇਹ ਟੋਟਲੀ ਹੁਣ ਸਾਹਮਣੇ ਵੀ ਆ ਰਹੀਆਂ ਗੱਲਾਂ, ਮੈਂ ਪਹਿਲਾਂ ਵੀ ਤਾਂ ਨੀ ਬਹੁਤਾ ਬੋਲਿਆ ਹੋ ਜਾਣਗੇ। ਪਰ ਮਿੰਟੂ ਜੀ ਚਲੋ ਹੁਣ ਆਪਾਂ ਟਾਈਮ, ਕਿਉਂਕਿ ਸਾਡੇ ਕੋਲ ਥੋੜਾ ਜਿਹਾ 10 ਮਿੰਟ ਹੀ ਆ। ਕੱਲ ਨਾ ਇੱਕ ਮੁੱਦਾ ਆਇਆ ਸੀ, ਇੱਕ ਨਾ ਕੁਐਸਚਨ ਸੀਗਾ ਵੀ ਉਹ ਗੁਰੂ ਘਰ ਗਏ, ਮੈਂ ਹੁਣ ਗੁਰੂ ਘਰ ਦਾ ਨਾਮ ਵੀ ਨਹੀਂ ਲੈਣਾ, ਉੱਥੇ ਲੰਗਰ ਜਿਹੜਾ ਆ ਟੇਬਲਾਂ ਤੇ ਛਕਦੇ ਉਹਨਾਂ ਨੇ ਦੇਖਿਆ, ਦਿਲ ਬੜਾ ਔਖਾ ਹੋਇਆ ਉਹਨਾਂ ਦਾ ਹਨਾ, ਏਦਾਂ। ਸੋ ਉਹਤੇ ਆਪਾਂ ਥੋੜੀ ਜਿਹੀ ਆਪਾਂ ਗੱਲਬਾਤ ਕਰਨੀ ਆ। ਇਹ ਫਿਰ ਇਹ ਲੱਗਦਾ ਸ਼ੌਕ ਸਾਨੂੰ, ਮੈਂ ਸ਼ੁਰੂ ਕਰਾਂ ਫਿਰ ਪਹਿਲਾਂ।
ਬਿਲਕੁਲ ਜੀ ਬਿਲਕੁਲ, ਤੁਸੀਂ ਵੀ ਦਿਓ ਵਿਚਾਰ ਤੇ ਤਕਰੀਬਨ ਇਹ ਮਸਲਾ ਅਸੀਂ ਦੇਖ ਹੀ ਰਹੇ ਹਾਂ ਜੀ, ਜਿਹੜਾ ਇਹਨਾਂ ਨੂੰ ਸ਼ਾਇਦ ਪਹਿਲੀ ਵਾਰ ਦੇਖਣ ਕਰਕੇ ਵੱਡਾ ਸ਼ੌਕ ਲੱਗਿਆ, ਤੇ ਅਸੀਂ ਇਸ ਮਸਲੇ ਤੇ ਤਕਰੀਬਨ 10 ਸਾਲ ਤੋਂ ਕੋਰਟ ਦੇ ਕੇਸ ਵੀ ਝੜਕ ਝਗੜਦੇ ਦੇਖਿਆ ਲੋਕਾਂ ਨੂੰ, ਤੇ ਬਹੁਤ ਕੁਛ ਹੁੰਦਾ ਵੀ ਦੇਖਿਆ, ਤਾਂ ਕਰਕੇ ਸਾਨੂੰ ਥੋੜਾ ਜਿਹਾ ਝਟਕਾ ਘੱਟ ਲੱਗਿਆ।
ਹਾਂਜੀ ਹਾਂਜੀ, ਇਹ ਨਾ ਅਸਲ ਦੇ ਵਿੱਚ ਕੀ ਆ, ਇਸ ਮਸਲੇ ਦੇ ਪਿੱਛੇ 20 ਸਾਲ ਕੇਸ ਵੀ ਚੱਲੇ ਆ ਗੁਰਦੁਆਰੇ ਬ੍ਰਿਸਬਨ ਦੇ ਵਿੱਚ, ਤੇ ਕਈ ਥਾਂ ਆਸਟ੍ਰੇਲੀਆ ਦੇ ਵਿੱਚ, ਹੋਰ ਵੀ ਕਈ ਥਾਂ, 1-2 ਥਾਂ ਖਿੱਚੋ ਤਾਣ ਵੀ ਹੋਈ ਆ, ਕੈਨੇਡਾ ਦੇ ਵਿੱਚ ਲੜਾਈਆਂ ਵੀ ਹੋਈਆਂ, ਤੇ ਬਹੁਤ ਕੁਛ ਹੋਇਆ 10-12 ਸਾਲ ਗੁਰਦੁਆਰਿਆਂ ਦੇ ਕਬਜ਼ਿਆਂ ਦਾ ਵੀ ਰੌਲਾ ਪੈਂਦਾ ਰਿਹਾ ਹਨ। ਸੋ ਅਸਲ ਦੇ ਵਿੱਚ ਕੀ ਆ ਕਿ ਜਦੋਂ ਅਸੀਂ ਵੀ ਆਏ ਨਾ, ਤਾਂ ਸਾਨੂੰ ਵੀ ਸ਼ੌਂਕ ਲੱਗਿਆ ਇੱਥੇ ਆ ਕੇ, ਕਿਉਂਕਿ ਅਸੀਂ ਪੰਜਾਬ ਤੋਂ ਆਏ ਸੀ, ਅਸੀਂ ਗੱਲ ਦਿਮਾਗ ਚ ਨਹੀਂ ਸੀਗੀ ਗੱਲ, ਜਦੋਂ ਇੱਥੇ ਆਏ ਟੇਬਲ ਦੇਖੇ ਸਾਰਾ ਕੁਛ ਦੇਖਿਆ ਨਾ, ਤੇ ਸਾਨੂੰ ਵੀ ਸ਼ੌਂਕ ਲੱਗਿਆ।
ਪਰ ਉਹ ਹੋਇਆ ਕੀ ਕਿ ਫੋਰਚੁਨੇਟਲੀ ਥੋੜੇ ਦਿਨਾਂ ਵਿੱਚ ਹੀ ਸਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਕਲੀਅਰ ਹੋ ਗਈਆਂ ਤੇ ਅਸੀਂ ਫਿਰ ਮਤਲਬ ਸਾਨੂੰ ਪਤਾ ਲੱਗ ਗਿਆ ਵੀ ਇਹਦੇ ਪਿੱਛੇ ਮਤਲਬ ਕੀ ਥਿਊਰੀ ਕੀ ਆ ਕਿਉਂ ਉਹ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਤੁਸੀਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਕਿ ਜਦੋਂ ਪਹਿਲਾ ਗੁਰੂ ਘਰ ਬਣਿਆ ਨਾ ਬੁਲਬੁਲਗੇ ਦੇ ਵਿੱਚ ਇੱਥੇ ਤਾਂ ਐਤਕੀ 50 ਸਾਲ ਹੋ ਜਾਣੇ ਆ 1968 ਚ ਬਣਿਆ ਸੀ 50 ਸਾਲ ਹੈ ਤੇ ਮਤਲਬ ਇਸ ਸਾਲ ਨਵੇਂ ਨਵੀਂ ਇਮਾਰਤ ਦੀ ਓਪਨਿੰਗ ਹੋਣੀ ਹੈ ਹੁਣ ਜਿਹੜੀ ਨਵੀਂ ਇਮਾਰਤ ਦੀ ਓਪਨਿੰਗ ਹੋਏਗੀ ਉਹਦੇ ਵਿੱਚ ਸਾਰੀਆਂ ਜਿਹੜੀਆਂ ਮਰਿਆਦਾ ਦੇ ਨਾਲ ਗਰਾਊਂਡ ਫਲੋਰ ਗਰਾਊਂਡ ਤੇ ਹੀ ਲੰਗਰ ਦੀ ਸਰਵਿਸ ਥੋੜੀਆਂ ਸੀਟਾਂ ਲਾਈਆਂ ਗਈਆਂ ਡਿਸੇਬਲਡ ਵਾਸਤੇ ਠੀਕ ਹੈ ਪਰ ਜਿਹੜਾ ਪਹਿਲਾ ਗੁਰੂ ਘਰ ਸੀ ਉਹਦੇ ਚ 100% ਜਿਹੜੀਆਂ ਸੀਟਾਂ ਸੀਗੀਆਂ ਉਹ ਲੰਗਰ ਦੀਆਂ ਉੱਪਰ ਸੀ ਈਵਨ ਕੇ ਗੁਰਦੁਆਰੇ ਦੇ ਵਿੱਚ ਵੀ ਚਰਚ ਦੇ ਮੰਗਰ ਬੈਠਣ ਵਾਸਤੇ ਸੀਟਾਂ ਲਾਈਆਂ ਸੀ ਠੀਕ ਹੈ ਉਹਦਾ ਕਾਰਨ ਸੀਗਾ ਕਾਰਨ ਇਹ ਸੀ ਕਿਉਂਕਿ ਪਹਿਲਾ ਗੁਰਦੁਆਰਾ ਸੀ ਨਵਾਂ ਥਾਂ ਬਣਨਾ ਸੀ ਸਾਡੇ ਭਾਈਚਾਰੇ ਨੂੰ ਉਸ ਵੇਲੇ ਇਹ ਖਦਸ਼ਾ ਸੀਗਾ ਕਿ ਕਿਤੇ ਰੇਸ਼ਿਜ਼ਮ ਨਾ ਹੋਵੇ ਮਤਲਬ ਕੋਈ ਨਫ਼ਰਤ ਵਾਲਾ ਕੰਮ ਨਾ ਹੋ ਜਾਵੇ ਕਿ ਜੀ ਅਲੈਦਾ ਕਰਨਾ ਚਾਹੁੰਦੇ ਆ ਤਾਂ ਜੀ ਆਹ ਆਇਆ ਰੈਡੀਕਲ ਹੈ ਉਹ ਆ ਬਥੇਰਾ ਕੁਛ ਸੋਚਦੇ ਜੇ ਨਵੇਂ ਥਾਂ ਜਾਣਾ ਹੁੰਦਾ ਹਨਾ ਡਰ ਡਰ ਕੇ ਰਹਿਣਾ ਪੈਂਦਾ ਤੇ ਉਦੋਂ ਮਤਲਬ ਤੁਹਾਨੂੰ ਦੱਸਾਂ ਕਿ ਪਹਿਲੀ ਕਮੇਟੀ ਦੇ ਵਿੱਚ 3 ਗੋਰੇ ਵੀ ਸੀ ਜਿਹਦੇ ਵਿੱਚ ਇੱਕ ਚਰਚ ਦਾ ਪਾਦਰੀ ਸੀ ਇੱਕ ਕੈਥੋਲਿਕ ਸਕੂਲ ਦਾ ਪ੍ਰਿੰਸੀਪਲ ਸੀ ਤੇ ਇੱਕ ਬਾਰ ਜਿਹਨੂੰ ਕਿ ਠੇਕਾ ਕਹਿੰਦੇ ਆ ਤੇ ਬਾਰ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਨਾ ਪੱਬ ਉਹਦਾ ਓਨਰ ਵੀ ਸੀਗਾ ਹੁਣ ਉਹਨਾਂ ਨੂੰ ਤਾਂ ਲਿਆ ਸੀਗਾ ਵਿੱਚ ਤਾਂ ਕਿ ਉਹ ਐਜੂਕੇਸ਼ਨ ਆਪਾਂ ਸੋਸਾਇਟੀ ਨੂੰ ਦੇ ਸਕੀਏ ਤੇ ਉਹਦੀ ਜਿਹੜੀ ਦਿੱਖ ਵੀ ਆ ਉਹ ਵੀ ਚਰਚ ਮੰਗਰ ਬਣਾਈ ਕਿ ਬਹੁਤਾ ਅਲੱਗ ਨਾ ਲੱਗੇ ਤੇ ਉਹ ਤੇ ਲੋਕੀ ਗੋਰੇ ਦੇਖਣ ਵੀ ਆਉਂਦੇ ਹੁੰਦੇ ਸੀ ਉਹਨੇ 2-3 ਸਾਲ ਆਉਣਾ ਦੇਖਿਆ ਸਾਰਾ ਕੁਛ ਤੇ ਉਹਨੂੰ ਲੱਗਿਆ ਵੀ ਇਹ ਤਾਂ ਕੀਰਤਨ ਕਰ ਰਿਹਾ ਪਾਠ ਕਰ ਰਿਹਾ ਸਾਡੇ ਵਰਗਾ ਸਿਸਟਮ ਇਟਸ ਓਕੇ ਠੀਕ ਹੈ ਹੌਲੀ ਹੌਲੀ ਕੀ ਹੋਇਆ ਵੀ ਉਹਨੇ 5-6 ਸਾਲਾਂ ਦੇ ਵਿੱਚ ਦਰਬਾਰ ਸਾਹਿਬ ਚੋਂ ਉਹ ਸੀਟਾਂ ਚੱਕਤੀਆਂ ਜਦੋਂ ਸੈਟਲ ਸਾਰਾ ਕੁਛ ਸੈਟਲ ਹੋਣ ਲੱਗ ਗਿਆ ਤੇ ਲੰਗਰ ਹਾਲ ਦੇ ਵਿੱਚ ਟੇਬਲ ਸੀਗੇ ਕਿਉਂਕਿ ਹੁੰਦਾ ਇਹ ਸੀਗਾ ਵੀ ਕੰਮਾਂ ਕਾਰਾਂ ਵਾਲੇ ਉਹਨੇ ਬਾਅਦ ਚ ਵੀ ਕੰਮ ਤੇ ਜਾਣਾ ਹੁੰਦਾ ਸੀ ਉਹ ਸ਼ੂ ਸ਼ਾਪ ਆਏ ਹੁੰਦੇ ਸੀ ਉਸ ਹਿਸਾਬ ਨਾਲ ਹੀ ਉਹ ਮਤਲਬ ਕਰਦੇ ਸੀ ਚਲੋ ਉਹਨਾਂ ਨੇ ਏਦਾਂ ਸਮਝਿਆ ਵੀ ਟੇਬਲ ਚੱਲੀ ਜਾਣਾ ਨਾ ਤੇ ਏਦਾਂ ਸਾਨੂੰ ਐਜੂਕੇਸ਼ਨ ਮਿਲੀ ਕਿ ਇੱਕ ਸੈਟਲ ਕਰਨ ਦੇ ਲਈ ਇਹ ਸਿਸਟਮ ਪੁਰਾਣੇ ਗੁਰਦੁਆਰੇ ਜਿੰਨੇ ਵੀ ਹੋਸਟਲ ਰੱਖ ਲਓ ਐਡਲਿਟ ਵੀ ਇੱਕ ਸ਼ਾਇਦ ਗੁਰਦੁਆਰਾ ਹੋਏਗਾ ਉੱਥੇ ਤਾਂ ਨਹੀਂ ਹੈਗਾ ਪਰ ਕਈ ਜਿਹੜੇ ਬ੍ਰਿਸਬੇਨ ਹੈ ਪੁਰਾਣੇ ਜਿਹੜੇ ਪਹਿਲੇ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਕਰਨਾ ਪਿਆ ਸੀ ਤੇ ਉਹ ਹੌਲੀ ਹੌਲੀ ਕੀ ਹੈ ਜਿੱਦਾਂ ਜਿੱਦਾਂ ਹੁਣ ਐਜੂਕੇਸ਼ਨ ਮਤਲਬ ਲੋੜ ਘਟੀ ਜਾਂਦੀ ਆ ਹੁਣ ਉਹ ਵਾਪਸ ਨੋਰਮਲ ਹੋਈ ਜਾਂਦਾ ਕੰਮ ਪਰ ਉਹ ਹੋ ਜਾਏਗਾ ਆਪਾਂ ਨੂੰ ਬਹੁਤਾ ਰਿਐਕਸ਼ਨ ਕਰਨ ਦੀ ਲੋੜ ਨਹੀਂ ਇਹਨੂੰ ਮੁੱਦਾ ਬਣਾਉਣ ਦੀ ਲੋੜ ਨਹੀਂ ਹੈਗੀ ਇਹ ਉਸ ਵੇਲੇ ਦੀ ਜ਼ਰੂਰਤ ਸੀਗੀ ਜੇ ਉਦਾਂ ਦੇਖਿਆ ਜਾਵੇ ਤਾਂ ਇਹ ਵੀ ਇੱਕ ਵਿਰਾਸਤ ਦਾ ਪਾਠ ਹੀ ਹੋਣਾ ਚਾਹੀਦਾ ਕਿ ਏਦਾਂ ਸਾਡੇ ਸਿੱਖ ਸੈਟਲਰਸ ਨੇ ਸੈਟਲਮੈਂਟ ਕੀਤੀ ਹੈ ਸੋ ਇਹ ਕੋਈ ਏਡਾ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਉਹ ਵੀ ਪੰਗਤ ਹੀ ਆ ਉੱਥੇ ਵੀ ਮਤਲਬ ਜਿਹੜਾ ਮਰਜ਼ੀ ਕੁਰਸੀ ਤੇ ਬਹਿ ਸਕਦਾ ਕੋਈ ਉਹ ਚ ਰਾਖਵੀਆਂ ਕੁਰਸੀਆਂ ਨਹੀਂ ਰੱਖੀਆਂ ਉਹ ਵੀ ਲਾਈਨ ਚ ਲੱਗੀਆਂ ਹੋਈਆਂ ਸੋ ਕੋਈ ਏਡਾ ਇਸ਼ੂ ਨਹੀਂ ਹੈਗਾ ਮੇਰੇ ਹਿਸਾਬ ਨਾਲ ਤੁਸੀਂ ਕੁਛ ਕਹਿਣਾ ਚਾਹੋ ਮਿੰਟੂ ਜੀ
ਦੇਖੋ ਜੀ ਮੇਰਾ ਤਾਂ ਫਿਰ ਉਹੀ ਗੱਲ ਆ ਗਈ ਜੇ ਸ਼ੁਰੂ ਚ ਕਹਿਣਾ ਸੀ ਵੀ ਸਿੱਖੀਜ਼ਮ ਜਾਂ ਸਿੱਖੀ ਜੇ ਕਿਸੇ ਨੂੰ ਸਮਝ ਚ ਆ ਗਈ ਤਾਂ ਉਦੋਂ ਬਾਅਦ ਇਹ ਮੁੱਦੇ ਨਹੀਂ ਹੈਗੇ ਇਹ ਤਾਂ ਮੁੱਦੇ ਹੈ ਹੀ ਨਹੀਂ ਕੋਈ ਚੀਜ਼ ਦੇ ਇਹਦੇ ਨਾਲੋਂ ਮੁੱਦੇ ਤਾਂ ਬਹੁਤ ਵੱਡੇ ਮੁੱਦੇ ਆ ਪਰ ਸਾਡੇ ਚ ਨਾ ਇੱਕ ਦਿੱਕਤ ਆ ਇਹ ਕੋਈ ਅਸੀਂ ਵੀ ਕੋਈ ਇਹਨਾਂ ਚੋਂ ਵੱਖੇ ਨਹੀਂ ਅਸੀਂ ਵੀ ਇਹਨਾਂ ਚੋਂ ਗੁਜਰੇ ਹਾਂ ਜਦੋਂ ਅਸੀਂ ਨਵੇਂ ਨਵੇਂ ਇਸ ਚੀਜ਼ ਬਾਰੇ ਸਾਨੂੰ ਗਿਆਨ ਆਉਂਦਾ ਜਾਂ ਅੱਖਾਂ ਖੁੱਲਦੀਆਂ ਨਾ ਜਾਂ ਨਵੀਂ ਚੀਜ਼ ਦੇਖਦੇ ਹਾਂ ਤੇ ਉਦੋਂ ਫਿਰ ਅਚਾਨਕ ਸਾਨੂੰ ਜਿਹੜੇ ਇਹ ਮੁੱਦੇ ਆ ਉਹਨਾਂ ਚੋਂ ਕੁਰਸੀਆਂ ਵਾਲਾ ਮੁੱਦਾ ਦਸਮ ਗ੍ਰੰਥ ਦਾ ਮੁੱਦਾ ਤੇ ਬਸ ਉਹ ਜਿਹੜੀ
ਰਾਗਮਾਲਾ
ਤਾਂ ਸਭ ਤੋਂ ਪਹਿਲਾਂ ਇਹ 5-7 ਮੁੱਦੇ ਨਾ ਫਿਰ ਇਹਨਾਂ ਤੇ ਅਸੀਂ ਚਰਚਾ ਕਰਦੇ ਹਾਂ ਇਹ ਚਰਚਾ ਫਿਰ ਸਾਡੀ ਦਿਖਾਉਂਦੀ ਹੈ ਵੀ ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਸੀਮਤ ਹਾਂ ਅਜੇ ਮੈਂ ਇੱਥੇ ਕਿਸੇ ਨੂੰ ਛੋਟਾ ਨਹੀਂ ਦਿਖਾ ਰਿਹਾ ਪਰ ਇਹ ਇਹ ਸਾਨੂੰ ਜ਼ਰੂਰ ਦਿਖਾਉਂਦੀ ਹੈ ਵੀ ਸਾਡੀ ਅਜੇ ਸੋਚ ਆ ਉਹ ਵਿਸ਼ਾਲ ਨਹੀਂ ਹੋਈ ਵਿਸ਼ਾਲ ਕਿਉਂ ਨਹੀਂ ਹੋਈ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹੇ ਨਹੀਂ ਜਦੋਂ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਉਦੋਂ ਬਾਅਦ ਇਹ ਤਾਂ ਮੁੱਦੇ ਹੀ ਨਹੀਂ ਇਹ ਮੁੱਦੇ ਤਾਂ ਸਾਰੇ ਦੇ ਸਾਰੇ ਸਿਆਸੀ ਲੋਕਾਂ ਨੇ ਬਣਾਏ ਹੋਏ ਮੁੱਦੇ ਆ ਤੇ ਉਹ ਪੰਨੂ ਸਾਹਿਬ ਦੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗਦੀ ਆ ਪੰਨੂ ਡਾਕਟਰ ਹਰਪਾਲ ਸਿੰਘ ਪੰਨੂ ਉਹਨਾਂ ਨੇ ਇੱਕ ਦਿਨ ਮੈਨੂੰ ਇਰਾਕ ਦੀ ਆਪਦੀ ਗੱਲ ਸੁਣਾਈ ਮੈਂ ਪਹਿਲਾਂ ਵੀ ਬਹੁਤ ਵਾਰੀ ਸ਼ੇਅਰ ਕੀਤੀ ਆ ਪਰ ਮੈਂ ਅੱਜ ਫੇਰ ਸ਼ੇਅਰ ਕਰਦਾ ਉਹ ਕਹਿੰਦੇ ਵੀ ਕੋਈ ਬੰਦਾ ਮੇਰੇ ਕੋਲ ਆ ਕੇ ਬਾਰ ਬਾਰ ਉਹੀ ਮੀਟ ਮਾਸ ਵਾਲਾ ਮੁੱਦਾ ਵੀ ਖਪਾ ਕਹਿਣਾ ਸੀ ਉਹ ਹੁੰਦਾ ਤੇ ਮੀਟ ਮਾਸ ਵਾਲੇ ਮੁੱਦੇ ਤੇ ਬੋਲੀ ਗਿਆ ਕੀਗਾ ਜੀ ਮੀਟ ਮਾਸ ਦਾ ਕਹਿੰਦੇ ਹੁਣ ਵੀ ਸਾਨੂੰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਕਹਿੰਦੇ ਇੱਕ ਮੁੰਡਾ ਰਾਏ ਬਾਰੇ ਪੁੱਛ ਲਿਆ ਕਰੇ ਮੈਂ ਉਹਨੂੰ ਤੋਰਦਿਆ ਕਰਾਂ ਪਰ ਇੱਕ ਦਿਨ ਹੱਥ ਨੇ ਵੀਰ ਗਿਆ ਕਹਿੰਦਾ ਵੀ ਮੈਨੂੰ ਕਲੀਅਰ ਕੱਟ ਦੱਸੋ ਵੀ ਗੁਰਬਾਣੀ ਚ ਕੀ ਲਿਖਿਆ ਹੋਇਆ ਮੈਨੂੰ ਇਹ ਕਲੀਅਰ ਕਰੋ ਉਹ ਕਹਿੰਦੇ ਵੀ ਮੈਂ ਉਹਨੂੰ ਫੇਰ ਵੀ ਐਂ ਕਹਿਣ ਦੀ ਥਾਂ ਤੇ ਮੈਂ ਉਦਣ ਐਂ ਕਹਿ ਕੇ ਤੋਰਤਾ ਵੀ ਭਾਈ ਗੁਰਬਾਣੀ ਚ ਤਾਂ ਕਿਤੇ ਇਹ ਵੀ ਨੀ ਲਿਖਿਆ ਵੀ ਗੋਭੀ ਦੀ ਸਬਜ਼ੀ ਖਾਣੀ ਕਿ ਮੂੰਗੀ ਦੀ ਦਾਲ ਖਾਣੀ ਇਹ ਵੀ ਨੀ ਲਿਖਿਆ ਕਿਤੇ ਉਹ ਫੇਰ ਨੀ ਸਮਝਿਆ ਫੇਰ ਕਹਿੰਦੇ ਸ਼ਾਮ ਨੂੰ ਆ ਕੇ ਉਸੇ ਮੁੱਦੇ ਤੇ ਅਟਕ ਕੇ ਬਹਿ ਗਿਆ ਫੇਰ ਮੈਂ ਉਹਨੂੰ ਕਿਹਾ ਮੈਂ ਉਹਨੂੰ ਕਹਿੰਦੇ ਥੋੜਾ ਜਿਹਾ ਤਲਖੀ ਚ ਬੋਲਿਆ ਕਹਿੰਦੇ ਮੈਨੂੰ ਤੂੰ ਐਂ ਦੱਸ ਵੀ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅਧਿਆਤਮਿਕ ਗ੍ਰੰਥ ਸਮਝ ਕੇ ਪੜ੍ਹਦਾ ਕਿ ਇੱਕ ਹੋਟਲ ਦਾ ਮੈਨੂ ਸਮਝ ਕੇ?
ਹਾਂਜੀ,
ਵੀ ਦੋਨਾਂ ਚ ਕੀ ਗੱਲ ਦੱਸ? ਵੀ ਤੂੰ ਹੋਟਲ ਦਾ ਮੈਨੂ ਸਮਝਦਾ ਵੀ ਉਹਦੇ ਚ ਮੈਂ ਲੱਭ ਰਿਹਾ ਵੀ ਭਾਈ ਕੀ ਚੀਜ਼ਾਂ ਖਾਧਾ ਕੀ ਨਹੀਂ ਖਾਣੀਆਂ, ਤੂੰ ਇਹਦੇ ਅਧਿਆਤਮਿਕ ਗ੍ਰੰਥ ਪੜ੍ਹ ਕੇ ਦੇਖ ਫਿਰ ਤੈਨੂੰ ਪਤਾ ਲੱਗੂ। ਪਰ ਰੌਲਾ ਤਾਂ ਇਹ ਆ ਵੀ ਇਹ ਜਿਹੜੇ ਇਹ ਹੁੰਦਾ ਨਾ ਇਹ ਚੀਜ਼ਾਂ ਉਦੋਂ ਹੀ ਸਵਾਲ ਜਵਾਬ ਆਉਂਦੇ ਆ ਜਦੋਂ ਅਸੀਂ ਸਿੱਖਿਜ਼ਮ ਦਾ ਅਸਲੀ ਫਲਸਫਾ ਪੜ੍ਹਨ ਦੀ ਥਾਂ ਤੇ ਜਿਹ ਚ ਗੁਰੂ ਨਾਨਕ ਦੇਵ ਜੀ ਨੇ ਕਲੀਅਰ ਕੱਟ ਰੱਖ ਛੱਡਿਆ ਵੀ ਇਹ ਤਾਂ ਕੋਈ ਮੁੱਦੇ ਹੀ ਹੈ ਨੀ, ਜਿਹੜੇ ਜਿਹੜੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਵੀ ਉੱਧਰ ਬਣਾ ਲਿਆ, ਉੱਧਰ ਪੈਰ ਕਰ ਲਿਆ, ਉੱਧਰ ਹੱਥ ਕਰ ਲਿਆ ਸੀ, ਉਹਨੂੰ ਕੋਈ ਤਰਕ ਨਾਲ ਜੋੜ ਦਿੰਦੇ ਆ ਜਾਂ ਹੋਰਾਂ ਨਾਲ ਜੋੜਦੇ ਆ, ਉਹ ਨੀ ਹੈ ਉਹਨਾਂ ਦੇ ਮੀਨਿੰਗ। ਮੀਨਿੰਗ ਤਾਂ ਉਹਨਾਂ ਦੇ ਇਹ ਆ ਵੀ ਇਹ ਬਹੁਤ ਛੋਟੀਆਂ ਸੰਸਾਰਿਕ ਗੱਲਾਂ, ਇਹਨਾਂ ਚ ਨਾ ਉਲਝੋ, ਗੱਲਾਂ ਤਾਂ ਜਿਹੜੀਆਂ ਹੋਰ ਬਹੁਤ ਵੱਡੀਆਂ ਪਈਆਂ ਅਕਾਲ ਪੁਰਖ ਦੀਆਂ ਜਿਹੜੀਆਂ ਉਹ ਕਰੋ ਤੇ ਉਹਨਾਂ ਚ ਕਰਨੀਆਂ ਚਾਹੀਦੀਆਂ। ਦੂਜੀ ਜਿਹੜੀ ਮੈਂ ਉਹਨਾਂ ਦੀ ਪੰਨੂ ਸਾਹਿਬ ਦੀ ਗੱਲ ਜਿਹੜੀ ਉਹਨਾਂ ਨੇ ਅਕਸਰ ਉੱਥੇ ਇਰਾਨ ਦੀ ਇਹ ਸੁਣਾਉਂਦੇ ਆ, ਕਹਿੰਦੇ ਪਰ ਜਿਹੜੇ ਬੰਦੇ ਨੇ ਨਹੀਂ ਬਦਲਣਾ ਨਾ ਉਹਨੇ ਨਹੀਂ ਬਦਲਣਾ, ਅਸੀਂ ਉਹਦੀ ਬਹੁਤ ਕੋਸ਼ਿਸ਼ ਕੀਤੀ ਉਸ ਨੌਜਵਾਨ ਨੂੰ ਕਹਿੰਦੇ ਬਦਲਣ ਦੀ। ਅਖੀਰ ਕਹਿੰਦੇ ਜਿੱਦਾਂ ਮੇਰਾ ਲਾਸਟ ਦਿਨ ਉਸ ਸਮੈਸਟਰ ਦਾ ਕਹਿੰਦੇ ਮੈਂ ਜਦੋਂ ਆਉਣ ਲੱਗਿਆ ਨਾ ਤੇ ਮੈਨੂੰ ਆ ਗਿਆ ਤਾਂ ਵੀ ਪੰਨੂ ਸਾਹਿਬ ਬਹੁਤ ਬਦਲ ਗਿਆ, ਅੱਗੇ ਨਾ ਤੁਹਾਡੀਆਂ ਗੱਲਾਂ ਸਮਝ ਗਿਆ, ਬਹੁਤ ਸਾਰੀਆਂ ਗੱਲਾਂ ਮੇਰੇ ਖਾਨੇ ਚ ਵੜ ਗਈਆਂ। ਪਰ ਕਹਿੰਦੇ ਨਾ ਹਜੇ ਵੀ ਮੈਨੂੰ ਜਦੋਂ ਮੇਰੇ ਇੱਕ ਸੋਚ ਆ ਜਾਂਦੀ ਹੈ ਰਾਤ ਨੂੰ ਯਾਦ ਆ ਜਾਂਦੀ ਹੈ ਗੱਲ ਤੇ ਫਿਰ ਮੈਂ ਨਾ ਸੋਚ ਸੋਚ ਕੇ ਮੈਨੂੰ ਸ਼ਰਮ ਨਾਲ ਮੈਂ ਮਰਨ ਵਾਲਾ ਹੋ ਜਾਂਦਾ।
ਅੱਛਾ,
ਤੇ ਉਹ ਆਂਦੇ ਵੀ ਹੁਣ ਇਹ ਜੀ ਕਿਹੜੀ ਗੱਲ ਚਾਤੇ ਆ ਜਾਂਦੀ ਹੈ ਤੁਹਾਡੇ? ਕਹਿੰਦਾ ਜਦੋਂ ਮੇਰੇ ਯਾਦ ਆਇਆ ਨਾ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਸੀਗੇ ਉਹ ਇੱਕ ਹਿੰਦੂ ਦੇ ਮੁੰਡੇ ਸੀ ਤੇ ਕਹਿੰਦਾ ਵੀ ਹਿੰਦੂ ਦੀ ਲਾਸ਼ ਸੀ, ਮੈਂ ਨਾ ਸ਼ਰਮ ਨਾਲ ਮਰ ਮਰਿਆ ਨੀ ਜਾਂਦਾ, ਮੇਰੇ ਤੋਂ ਹੋਰ ਕੋਈ ਕਸਰ ਨੀ ਰਹਿ ਹੁੰਦੀ। ਕਹਿੰਦਾ ਹੁਣ ਇਹ ਜੀ ਸੋਝੀ ਦੇ ਲੋਕ ਬੈਠੇ ਜਿਹਨਾਂ ਨੂੰ ਇੰਨੀ ਕੁ ਸੀਮਤ ਦੇ ਉੱਤੇ ਤੁਸੀਂ ਉਹ ਅਟਕੇ ਹੋਏ ਆ। ਸੋ ਮੇਰਾ ਜਿਹੜਾ ਕੁਰਸੀਆਂ ਦੇ ਮਾਮਲੇ ਦੇ ਵਿੱਚ ਮੈਂ ਵੀ ਸ਼ੁਰੂ ਚ ਆਇਆ, ਮੈਨੂੰ ਵੀ ਸ਼ੌਕ ਜਿਹਾ ਲੱਗਿਆ, ਮੈਂ ਇੱਥੇ ਐਡਲੇਡ ਗੁਰੂ ਘਰ ਚ ਦੇਖਿਆ, ਹੌਲੀ ਹੌਲੀ ਜੋ ਸਟੱਡੀ ਕੀਤੀ ਉਹਨਾਂ ਚ ਦੇਖਿਆ ਤਾਂ ਉਹਦੇ ਚ ਮੈਂ ਦੇਖਿਆ ਵੀ ਕੋਈ ਜ਼ਰੂਰੀ ਨੀ ਕੁਰਸੀਆਂ ਤੇ, ਨਾਲ ਲਾਈਨਾਂ ਵੀ ਲੱਗੀਆਂ ਹੋਈਆਂ। ਮੈਂ ਅੱਜ ਤੱਕ ਜਦੋਂ ਵੀ ਜਾਣਾ ਕੁਰਸੀਆਂ ਤੇ ਬੈਠਾ ਹੂੰ, ਪਰ ਮੈਂ ਬੈਠ ਕੇ ਉੱਥੇ ਲੰਗਰ ਨੀ ਛਕਿਆ। ਜੇ ਬਾਅਦ ਚ ਗੱਲਾਂ ਬਾਤਾਂ ਮਾਰੀ ਜਾਂਦੇ ਲੋਕ ਤਾਂ ਉਹਨਾਂ ਨਾਲ ਮੈਂ ਬੈਠ ਗਿਆ, ਗੱਲਾਂ ਮਾਰ ਲਈਆਂ, ਚਾਰ ਬੰਦੇ ਸਿਆਣਿਆਂ ਨੇ ਕਹਿਤਾ ਬਹਿ ਜਾ, ਮੈਂ ਬੈਠ ਗਿਆ। ਪਰ ਨਹੀਂ, ਜਦੋਂ ਲੰਗਰ ਖਾਣਾ ਪਰ ਪੰਕਤ ਲੱਗੀ ਉੱਥੇ ਜਾ ਕੇ ਪੰਕਤ ਬਹਿ ਕੇ ਖਾ ਲਓ। ਕਹਿੰਦਾ ਭਾਵ ਇਹ ਆ ਵੀ ਤੁਹਾਡੀ ਸ਼ਰਧਾ, ਤੁਹਾਡੀ ਮਨ ਦੀ ਇੱਛਾ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹ ਕਰ ਲਓ, ਜੇ ਤੁਹਾਨੂੰ ਕੋਈ ਧੱਕੇ ਨਾਲ ਥੋਪਦਾ ਫੇਰ ਮਾੜੀ ਗੱਲ ਆ
ਜੀ। ਲਓ ਜੀ, ਸਾਡੇ ਨਾਲ ਸਾਲਟ ਲੇਕ ਸਿਟੀ USA ਤੋਂ ਲਖਵਿੰਦਰ ਸਿੰਘ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਗੁੱਡ ਡਿਸਕਸ਼ਨ ਔਨ ਪੰਥਿਕ ਮਸਲੇ। ਤੇ ਜਗਤਾਰ ਭਾਜੀ ਕਹਿ ਰਹੇ ਨੇ, ਮੇਰਾ ਮੰਨਣਾ ਹੈ ਕਿ ਗੁਰੂ ਘਰ ਚ ਟੇਬਲ ਇੱਕ ਬਣਾਈ ਹੋਈ ਸਮੱਸਿਆ ਹੈ, ਗੁਰੂ ਘਰ ਚ ਹੋਣ ਵਾਲੇ ਕੰਮ ਹੋਰ ਬਹੁਤ ਨੇ, ਡੇਰਾਵਾਦ ਵੱਲੋਂ ਸਿੱਖ ਧਰਮ ਚ ਹੋਰ ਫੈਲਾਈਆਂ ਜਾ ਰਹੀਆਂ ਕ੍ਰਿਤੀਆਂ ਨੂੰ ਨਜ਼ਰ ਅੰਦਾਜ਼ ਕਰਾਉਣ ਲਈ ਇਹ ਮੁੱਦੇ ਬਣਾਏ ਜਾ ਰਹੇ ਨੇ। ਤੇ ਬਹੁਤ ਵਧੀਆ ਭਾਜੀ, ਥੈਂਕ ਯੂ। ਤੇ ਬਲਰਾਜ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਬਾਕੀ ਜਗਤਾਰ ਗਿੱਲ ਭਾਜੀ ਨੇ ਦੋ ਟਿੱਪਣੀਆਂ ਕੀਤੀਆਂ ਨੇ, ਕਹਿੰਦੇ ਨੇ ਕਿ ਉਮੀਦਵਾਰਾਂ ਲਈ ਕੁਛ ਕੰਡੀਸ਼ਨ ਹੋਣੀਆਂ ਚਾਹੀਦੀਆਂ ਹਨ, ਚੋਣ ਯੋਗਤਾ ਦੇ ਆਧਾਰ ਤੇ ਚੋਣ ਹੋਣੀ ਚਾਹੀਦੀ ਹੈ। ਦੂਸਰਾ, ਕਦੇ ਚੰਗੇ ਕੰਮਾਂ ਦੀ ਵੀਡੀਓ ਫਲੋਟ ਹੁੰਦੀ ਦੇਖੀ ਆ, ਸਾਡੇ ਲੋਕ ਆਪਣਾ ਜਲੂਸ ਆਪ ਕੱਢ ਦਿੰਦੇ, ਸੁਚੇਤ ਹੋਣ ਦੀ ਜ਼ਰੂਰਤ ਹੈ, ਇਹਨਾਂ ਘਟਨਾਵਾਂ ਨਾਲ ਸਾਡੀ ਦਿੱਖ ਖਰਾਬ ਹੁੰਦੀ ਹੈ। ਡੇਰਾਵਾਦ ਨੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਚ ਵਾਧਾ ਕੀਤਾ ਹੈ ਕਿਉਂਕਿ ਜ਼ਿਆਦਾ ਝਗੜੇ ਮਰਿਆਦਾ ਕਾਰਨ ਹੁੰਦੇ ਹਨ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਬੀਬੀ ਆਮਨਾ ਗੱਲ ਮਜ਼ਾਕ ਦੀ ਨਹੀਂ, ਉਸਦੀ ਜ਼ਿੰਦਗੀ ਨੂੰ ਇੱਥੇ ਖਤਰਾ ਵੀ ਹੋ ਸਕਦਾ ਹੈ, ਪਰ ਉਹ ਸਮਾਜ ਨੂੰ ਫੇਸ ਨਹੀਂ ਕਰ ਸਕੇਗੀ, ਪਰਿਵਾਰ ਦੀ ਉਹਨੂੰ ਵਾਪਸ ਲਿਆ ਕੇ ਵਸਾਉਣ ਦੀ ਰੁਚੀ ਘੱਟ ਤੇ ਸਜ਼ਾ ਦੇਣ ਦੀ ਜ਼ਿਆਦਾ ਹੋ ਸਕਦੀ ਹੈ, ਉਸਦੇ ਆਉਣ ਨਾਲ ਬੱਚਿਆਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਵੇਗੀ। ਮੇਰਾ ਮੰਨਣਾ ਹੈ ਕਿ ਉਸਨੂੰ ਵਾਪਸ ਆਉਣਾ ਦੇਣਾ ਨਹੀਂ ਚਾਹੀਦਾ, ਉਹ ਜਿੱਥੇ ਉਹ ਹੈ ਪੂਰੀ ਇੱਜ਼ਤ ਵਾਲਾ ਰੁਤਬਾ ਉੱਥੇ ਵੀ ਨਹੀਂ ਮਿਲਣਾ, ਉਹਨਾਂ ਉਨਾ ਕੁ ਮਿਲਣਾ ਜਿੰਨਾ ਕੁ ਯੂਪੀ ਬਿਹਾਰ ਤੋਂ ਲਿਆਂਦੀਆਂ ਔਰਤਾਂ ਨੂੰ ਮਿਲਦਾ। ਮਿੰਟੂ ਜੀ, ਕੱਲ ਵੀ ਗੱਲ ਹੋਈ ਸੀ ਕਿ ਇੱਥੇ ਆ ਕੇ ਉਹ ਸੁਸਾਈਡ ਵੀ ਕਰ ਸਕਦੀ ਆ, ਤੇ ਉੱਥੇ ਰਹਿ ਕੇ ਜੇ ਉੱਥੇ ਤਲਾਕ ਹੋ ਗਿਆ ਤਿੰਨ ਵਾਰੀ ਤਾਂ ਹੋ ਸਕਦਾ ਉਹ ਕਿਤੇ ਕੋਠੇ ਦੇ ਵੀ ਉਹਨੂੰ ਬਿਠਾ ਦਿੱਤਾ ਜਾਵੇ, ਤੁਹਾਡਾ ਕੀ ਖਿਆਲ ਹੈ?
ਦੇਖੋ ਸਿੱਧੂ ਸਾਹਿਬ, ਸਿੰਪਲ ਜੀ ਗੱਲ ਆ, ਜਦੋਂ ਤੁਸੀਂ ਜੱਗ ਭਾਉਂਦੀ ਜਾਂ ਜਿਹੜੀ ਰੀਤਾਂ ਤੋਂ ਬਾਹਰ ਦੀ ਹੋ ਕੇ ਕੋਈ ਗੱਲ ਕਰਦੇ ਆ, ਜੋ ਰੋਹ ਰੀਤਾਂ ਬਣੀਆਂ ਦੁਨੀਆਂ ਦੀਆਂ, ਕੁਝ ਇੱਕ ਸਮਾਜਿਕ ਦਾਇਰੇ ਬਣੇ ਆ, ਜਦੋਂ ਤੁਸੀਂ ਉਹ ਦਾਇਰੇ ਭੰਨਦੇ ਹੋ, ਦਾਇਰੇ ਤੋੜਦੇ ਆ, ਉਦੋਂ ਤੁਸੀਂ ਇਹ ਤਾਂ ਸਮਝੋ ਨਾ ਵੀ ਤੁਹਾਨੂੰ ਕੋਈ ਫੁੱਲਾਂ ਦੀ ਬਰਸਾਤ ਹੋਊਗੀ। ਉਦੋਂ ਤੁਸੀਂ ਜਿਹੜੇ ਜਦੋਂ ਵੀ ਕੋਈ ਕੁਦਰਤ ਦੇ ਨਿਯਮ ਜਾਂ ਕੁਦਰਤ ਦੀਆਂ ਕੁਝ ਗੱਲਾਂ ਤੋਂ ਬਾਹਰ ਜਾ ਕੇ ਕਰਦੇ ਹੋ, ਉਦੋਂ ਗਲਤ ਹੀ ਹੋਣਾ। ਹੁਣ ਵਿਦੇਸ਼ਾਂ ਦੇ ਵਿੱਚ ਇਹ ਕਲਚਰ ਰਹੇਗਾ ਵੀ ਬੱਚੇ ਛੱਡੇ ਅਗਲੇ ਕੋਲੇ ਹੋ ਗਏ, ਅਗਲੇ ਕੋਲੇ ਹੋ ਗਈ, ਏਦਾਂ ਚਲੇ ਗਏ। ਇੱਥੇ 2-3-4-5-7 ਪੀੜ੍ਹੀਆਂ ਹੋਊਗੀਆਂ ਇਹ ਚੀਜ਼ਾਂ ਨੂੰ, ਇਹ ਯੂਜ਼ ਟੂ ਹੋ ਗਏ, ਇਹਨਾਂ ਨੂੰ ਸਮਝ ਆ ਗਈ ਵੀ ਇਹ ਸਾਡੇ ਲਈ ਕੋਈ ਚੀਜ਼ ਨਹੀਂ, ਹਾਫ ਮਦਰ ਹਾਫ ਬ੍ਰਦਰ। ਪਰ ਸਾਡੇ ਕਲਚਰ ਦੇ ਚੀਜ਼ਾਂ ਹਜੇ ਅਸੈਪਟੇਬਲ ਨਹੀਂ ਹੈ, ਇਸ ਕਰਕੇ ਜਿਹੜੀਆਂ ਇਹਨੂੰ ਇਹ ਨੇ ਜਿਹੜਾ ਆਪਦੇ ਆਪ ਨੂੰ ਜਿਵੇਂ ਉਹ ਫਿਜ਼ਾ ਨੇ ਧੱਕਿਆ ਸੀ ਨਾ, ਉਹ ਚੰਗੀ ਭਲੀ ਵਕੀਲ ਸੀ, ਇਹਦੇ ਚੱਕਰ ਚ ਆ ਕੇ ਏਡੇ ਏਡੇ ਸਟੈਪ ਚੱਕ ਲੈ ਜਾਂਦੇ ਆ। ਦੇਖੋ ਬਣਦੀ ਤਾਂ ਇੱਥੇ ਆ ਕੇ ਇੱਕ ਧਰਮ ਦੇ ਇੱਕ ਕਲਚਰ ਦੇ ਬੰਦਿਆਂ ਦਾ ਵੀ ਇੱਕ ਦੂਜੇ ਚ ਐਡਜਸਟ ਹੋਣਾ ਬਹੁਤ ਔਖਾ, ਪਰ ਹੁਣ ਜਦੋਂ ਤੁਹਾਨੂੰ ਉੱਥੇ ਜਾ ਕੇ ਮੁਸਲਿਮ ਬਣਾ ਕੇ ਅਚਾਨਕ ਜਿਹੜਾ ਚਾਹੇ ਉਹ ਕਿਰਨ ਬਾਲਾ ਸੀ ਚਾਹੇ ਹਿੰਦੂ ਧਰਮ ਸੰਬੰਧ ਸੀ ਫਿਰ ਉਹ ਸਿੱਖ ਸੀ ਜਾਂ ਕੁਛ ਵੀ ਸੀ, ਉਹਨੂੰ ਐਡਾ ਸੌਖਾ ਨੀ ਉਹਨਾਂ ਦੀਆਂ ਰੂਹ ਰੀਤਾਂ ਦੇ ਵਿੱਚ ਜਾਣਾ। ਜਿਹੜੀ ਇੱਕ ਔਰਤ ਫੇਸਬੁੱਕ ਤੇ ਬੈਠ ਕੇ ਬਗਾਨੇ ਮਰਦ ਨਾਲ ਵਿਆਹੀ ਹੋਈ ਬੱਚਿਆਂ ਵਾਲੀ ਦੁਨੀਆਂ ਨਾਲ ਚੈਟਾਂ ਕਰਕੇ ਤੇ ਇੱਥੋਂ ਤੁੱਕ ਕਰ ਰਹੀ ਸੀ, ਤੇ ਉਹਦੇ ਤੋਂ ਪਾਕਿਸਤਾਨੀ ਵੀ ਕੀ ਭਾਲਦੇ ਹੋਣਗੇ, ਉਹਦੇ ਚੋਂ ਕੀ ਲੱਭਣਗੇ, ਮੈਨੂੰ ਇਹ ਦੱਸੋ ਵੀ ਉਹਦਾ ਉਹਦੇ ਉਹਨੂੰ ਇਹਨਾਂ ਨੂੰ ਇਹ ਤਾਂ ਸਮਝ ਨੀ ਪੈਣੀ ਹੈ ਨਾ ਵੀ ਜਿਹਦੇ ਉਹਦੇ ਇੱਥੇ ਮਰਿਆਦਾ ਨੀ ਸੀ ਤੇ ਗਾਂਹ ਮਰਿਆਦਾ ਕਿਵੇਂ ਰੱਖ ਲਊਗੀ, ਇਸ ਕਰਕੇ ਜਿਹੜਾ ਨਾ ਇਹ ਥੋੜੇ ਚਿਰ ਲਈ ਅਖਬਾਰਾਂ ਦੀਆਂ ਖ਼ਬਰਾਂ, ਥੋੜੇ ਚਿਰ ਬਾਅਦ ਆਹੀ ਤਲਾਕ ਤਲਾਕ ਵੀ ਹੋ ਸਕਦਾ, ਥੋੜੇ ਚਿਰ ਬਾਅਦ ਮਰਨ ਦੀ ਖ਼ਬਰ ਵੀ ਆ ਸਕਦੀ ਹੈ, ਤੇ 15 ਦਿਨਾਂ ਬਾਅਦ ਫੇਰ ਜਾਂ ਵਾਂਗੂ ਭੁੱਲ ਵੀ ਜਾਣਗੇ ਲੋਕ, ਕਿਸੇ ਨੇ ਯਾਦ ਵੀ ਨੀ ਕਰਨਾ।
ਜੀ ਚਲੋ ਠੀਕ ਹੈ ਮਿੰਟੂ ਜੀ, ਤੇ ਸਮਾਂ ਹੁਣ ਹੋ ਗਿਆ ਤੇ ਕੱਲ ਦਾ ਪ੍ਰੋਗਰਾਮ ਤੁਹਾਡੇ ਦਾ ਇੰਤਜ਼ਾਰ ਰਹੇਗਾ, ਤੇ ਜਾਂਦੇ ਜਾਂਦੇ ਮਾੜਾ ਮੌਸਮ ਵੀ ਦੱਸ ਦਿਓ ਕਿ ਅੱਜ ਕਹਿੰਦੇ ਗਰਮੀ ਕਾਫੀ ਦੱਸੀ ਜਾ ਰਹੀ ਤੁਹਾਡੇ।
ਹਾਂ ਗਰਮੀ ਜ਼ਿਆਦਾ ਤਾਂ ਨੀ, 30-32 ਗਰਮੀ ਹੋਣੀ ਅੱਜ, ਤੇ ਪਰ ਦੇਖੋ ਹੁਣ ਜਦੋਂ ਤਾਂ ਠੰਡਾ ਟਾਈਮ ਸੀ, ਠੰਡਾ ਦਿਨ ਸੀ, ਉਦੋਂ ਤਾਂ ਮੈਂ ਇੱਥੇ ਕਮਰੇ ਚ ਬੈਠ ਕੇ ਕੱਢ ਲਿਆ, ਤੇ ਹੁਣ ਬਾਅਦ ਪ੍ਰੋਗਰਾਮ ਫਿਨਿਸ਼ ਹੋਣ ਸਾਰ ਕੰਮ ਵਾਲੇ ਕੱਪੜੇ ਵਾਜਾਂ ਮਾਰ ਰਹੇ ਆ ਤੇ ਪਾਉਣੇ ਆ, ਕਿਉਂਕਿ ਕੱਲ ਜਿਹੜਾ ਮੇਰੇ ਕੋਲ ਸੱਜਣ ਮਿੱਤਰ ਬਹੁਤ ਆਏ, ਪਹਿਲਾਂ ਮੈਲਬਨ ਤੋਂ ਇੱਕ ਸੰਗਤ ਆਈ ਚ 2 ਦਿਨਾਂ ਲਈ ਰਹਿ ਕੇ ਗਏ, ਉਹ ਆਪਦਾ ਇੰਜੋਏ ਕਰਨਾ ਸੀ ਤੇ ਉਹਨਾਂ ਨੇ ਵੀ ਇਹ ਖੇਤੀਬਾੜੀ ਬਾਰੇ ਜਾਣਨਾ ਸੀ, ਫਿਰ ਉਦੋਂ ਬਾਅਦ ਡਾਰਬਨ ਤੋਂ ਜਿਹੜੇ ਆਪਣੇ ਬਾਈ ਤਜਿੰਦਰ ਹੋਰੇ ਆਏ ਹੋਏ ਸੀ ਇੱਥੇ ਕਲੈਕਸ਼ਨ ਕਰਨ ਗੁਰਦੁਆਰਾ ਸਾਹਿਬ ਲਈ, ਉਹ ਸਾਰੇ ਆ ਕੇ ਗਏ, ਫਿਰ ਉਦੋਂ ਬਾਅਦ ਐਡਲੇਟ ਤੋਂ ਬਾਈ ਜੋਤੀ ਤੇ ਉਹਨਾਂ ਦੀ ਸਾਰੀ ਟੀਮ ਸਾਡੇ ਕੋਲੇ ਆ ਕੇ ਗਈ, ਤੋਂ ਕੱਲ ਪੂਰੀ ਰੌਣਕ ਰਹੀ, ਤੇ ਮੇਰਾ ਜਿਹੜਾ ਇੱਕ ਫੇਵਰੇਟ ਜਿਹੜਾ ਸ਼ੇਅਰ ਸੀ ਉਹ ਮੈਂ ਰਾਤ ਗੁਣਗੁਣਾ ਕੇ ਆਪਦਾ ਸੌਂ ਗਿਆ, ਤੇ ਤੜਕੇ ਉੱਠ ਕੇ ਵੀ ਹੁਣ ਗੁਣਗੁਣਾ ਰਿਹਾ ਸੀ, ਉਹੀ ਹੈ ਜੀ ਜਿਹੜਾ ਕਹਿੰਦੇ ਸੀ ਬਾਬੇ ਬੁੱਲੇ ਨੇ ਸਿਰਾ ਲਾਇਆ, ਕਹਿੰਦਾ ਇੱਟ ਖੜਕੇ ਬੱਜੇ ਤੜਕਾ ਤੇ ਕੱਤਾ ਹੋਵੇ ਚੁੱਲ੍ਹਾ, ਆਵਣ ਫਕੀਰ ਤੇ ਖਾ ਖਾ ਜਾਵਣ ਤੇ ਰਾਜੀ ਰਹਿੰਦਾ ਬੁੱਲਾ, ਤੇ ਬੁੱਲਾ ਹੁਣ ਪੂਰਾ ਰਾਜੀ ਹੈ ਜੀ, ਤੇ 2 ਦਿਨ ਮੌਜਾਂ 'ਚ ਰਿਹਾ ਤੇ ਹੁਣ
ਤੁਸੀਂ ਖਾ ਕੇ ਚੱਲ ਜਾਓ ਬਾਹਰੇ, ਤੱਤਾ ਬਹੁਤ ਹੋ ਜਾਣਾ।
ਸੋ ਹੁਣ ਜਿਹੜਾ ਹੁਣ ਮੈਨੂੰ ਥੋੜਾ ਜਿਹਾ ਨਾ ਉਹਦੇ ਫਾਰਮੂਲੇ ਚੇਂਜ ਕਰਨੇ ਪੈਣਗੇ, ਦੇਖੋ ਮੈਂ ਕੀ ਕਰਦਾ, ਮੇਰਾ ਜਿਹੜਾ ਇੱਕ ਨਾਰਮਲ ਫਾਰਮੂਲਾ ਵੀ 5 ਦਿਨ ਰਹੋ ਐਡਲੇਡ ਉੱਥੇ ਕੰਮ ਕਰੋ, 2 ਦਿਨ ਰਿਵਰਲੈਂਡ ਆਓ ਤੇ ਵਰਕਿੰਗ ਹੋਲੀਡੇ ਕਰੋ, ਵਰਕਿੰਗ ਹੋਲੀਡੇ ਮੀਨਸ ਆ ਕੇ ਇੱਥੇ ਬਲੌਕ ਦੇ ਕੰਮ ਕਰੋ ਨਾਲੇ ਹੋਲੀਡੇ, ਤੇ ਉਹਦੇ ਚ ਹੁਣ ਮੇਰਾ ਕੀ ਪੋਜੀਸ਼ਨ ਆ ਵੀ ਮੇਰੇ ਆਉਣ ਵਾਲੇ 4 ਸੰਡੇ ਗਾਂ ਸੈਟਰਡੇ ਸੰਡੇ ਬੁੱਕ ਆ ਆਲਰੇਡੀ, ਉਹ ਬੁੱਕ ਆ ਜਿਵੇਂ ਐਤਕੀ ਮੈਲਬਨ ਤੋਂ ਆ ਰਹੇ ਸੀ, ਕੱਲ ਨੂੰ ਕੋਈ ਪਾਕਿਸਤਾਨ ਦੀ ਫੈਮਿਲੀ ਆ ਤੇ ਹੁਸਨੈਨ ਆ ਮੁੰਡਾ ਸਿਡਨੀ ਮਿਲਿਆ ਸੀ, ਉਹ ਸਿਡਨੀ ਤੋਂ ਆ ਰਿਹਾ ਅਗਲੇ ਸੰਡੇ, ਉਦੋਂ ਅਗਲੇ ਸੰਡੇ ਹੋਰ ਕੋਈ ਆ ਰਿਹਾ, ਉਦੋਂ ਅਗਲੇ ਸੰਡੇ ਹੋਰ ਕੋਈ, ਜਾਣੀ ਕਿ 4 ਸੰਡੇ ਬੁੱਕ ਆ ਜੂਆ। ਫਿਰ ਮੈਂ ਸੋਚ ਰਿਹਾ ਸੀ ਵੀ ਜਦੋਂ ਸੰਗਤਾਂ ਆਉਂਦੀਆਂ ਤੇ ਉਹਨਾਂ ਨਾਲ ਤੁਰਨਾ ਫਿਰਨਾ ਵੀ ਪੈਂਦਾ, ਘੁੰਮਣਾ ਵੀ ਪੈਂਦਾ, ਸੇਵਾ ਪਾਣੀ ਵੀ ਕਰਨੀ ਪੈਂਦੀ ਹੈ ਸਾਰਾ ਕੁਛ, ਤੇ ਕੰਮ ਜਿਹੜਾ ਖੇਤ ਦਾ ਹੁੰਦਾ ਉਹ ਕੋੜ ਕਿਰਲੇ ਵਾਲੀ ਗੱਲ ਰਹਿ ਜਾਂਦੀ ਹੈ ਵੀ ਜਿਵੇਂ ਕੋੜ ਕਿਰਲਾ ਕਹਿੰਦਾ ਵੀ ਕੱਲ ਨੂੰ ਖੁੱਟ ਪੱਟਾਂਗੇ ਤੇ ਕੱਲ ਨੂੰ ਕਰ ਲਾਂਗੇ ਕੋਈ ਨੀ, ਤੇ ਉਹ ਕੰਮ ਫਿਰ ਰਹਿ ਜਾਂਦਾ, ਫਿਰ ਸੋਮਵਾਰ ਨੂੰ ਐਡਲੇ ਨੂੰ ਫਿਰ ਜਾਣਾ। ਹੁਣ ਮੈਂ ਨਾ ਅੱਜ ਇਹ ਇਸ ਲਈ ਥੋੜਾ ਜਿਹਾ ਆਪਦੇ ਸਟਰਕਚਰ ਬਦਲਦਾ ਤੇ ਆਉਣ ਵਾਲੇ ਮਹਿਮਾਨਾਂ ਨੂੰ ਇੱਕ ਕਹਿਣਾ ਵੀ ਦੇਖੋ ਜੇ ਤੁਸੀਂ 4 ਜਣੇ ਆਉਣੇ ਹੋ ਤੇ ਮੈਂ ਇਕੱਲਾ ਇੱਕ ਆਦਮੀ ਇਹ ਕੰਮ ਕੋ 8 ਘੰਟੇ ਮੈਂ ਕਰਨਾ, ਤਾਂ 4 ਜਣੇ ਆਪਾਂ 2 ਘੰਟੇ ਕਰ ਲਾਂਗੇ, ਬਾਕੀ 6 ਘੰਟੇ ਤੁਹਾਡੇ ਨਾਲ ਕੰਮ ਤੇ ਤੁਹਾਡੇ ਨਾਲ ਘੁੰਮ ਫਿਰ ਲੂੰਗਾ, ਠੀਕ ਹੈ ਨਾ। ਤੇ ਸੋ ਹੁਣ ਸਾਰੇ ਮਹਿਮਾਨਾਂ ਨੂੰ ਬੇਨਤੀ ਆ ਵੀ ਆਪਦੇ ਕੰਮ ਵਾਲੇ ਕੱਪੜੇ ਵੀ ਲੈ ਕੇ ਆਇਆ ਕਰਨ ਨਾਲ, ਤੇ 2 ਘੰਟੇ ਕੰਮ ਕਰਵਾ ਦਿਆ ਕਰਨ ਮੇਰੇ ਨਾਲ, ਬਾਕੀ ਘੰਟੇ ਸੇਵਾ।
ਇੱਕ ਹੋਰ ਫਾਰਮੂਲਾ ਵੀ ਹੈਗਾ, ਉਹ ਤੁਸੀਂ ਮੰਨਣਾ ਨੀ, ਫਾਰਮੂਲਾ ਤਾਂ ਹੈਗਾ ਜੀ, ਥੋੜਾ ਮੇਰੀ ਫੋਟੋ ਲਾ ਕੇ ਉੱਤੇ ਗੱਲਾਂ ਵੀ ਰੱਖ ਦਿਆ ਕਰੋ ਬੇਚੱਕ,
ਲੋ ਜੀ ਤੇ ਸੇਵਾ ਚ ਪਾਓ ਹੈ।
ਇੱਥੇ ਕਹਿੰਦੇ 3 ਟਾਈਮ ਲੰਗਰ ਚੱਲਦਾ ਸਾਡੇ ਘਰੇ, ਉਹਦੇ ਚ ਪਾ ਦੇਣਾ। ਠੀਕ ਹੈ ਮਿੰਟੂ ਜੀ, ਮਿਲਦੇ ਹਾਂ ਫਿਰ।
ਓਕੇ ਜੀ, ਮਿਲਦੇ ਹਾਂ ਜੀ ਕੱਲ ਦੇ ਟੋਕ ਵਿੱਚ।
ਲੋ ਜੀ ਦੋਸਤੋ, ਮੈਂ ਵੀ ਇਜਾਜ਼ਤ ਮੰਗਦਾ ਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਠੀਕ 15 ਮਿੰਟ ਬਾਅਦ ਤੁਸੀਂ ਸੁਣ ਸਕਦੇ ਹੋ, ਤੇ ਤੁਹਾਡੇ ਸੁਨੇਹੇ
ਅ ਪਾਰਟਿਸਿਪੈਂਟ ਹੈਜ਼
ਲੈਫਟ ਕਰ ਗਿਆ ਜੀ ਸਾਡਾ, ਤੇ ਮੈਨੂੰ ਵੀ ਹੁਣ ਜਾਣਾ ਪੈਣਾ, ਸੋ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ, ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਲਾ 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 ਲਾ।